ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਹੋਵੇ ਉਹਦੀ ਸਾਰੀ ਜਾਣਕਾਰੀ ਤੁਹਾਨੂੰ ਮਿਡਵੀਕ ਨਿਊਜ਼ ਪੇਪਰ 'ਚ ਮਿਲ ਸਕਦੀ ਹੈ। ਫਿਰ ਸਾਨੂੰ ਡਿਸਕਸ਼ਨ ਇਹ ਵੀ ਚੱਲੀ ਸੀਗੀ ਕਿ ਜਿਹੜੀ ਜਦੋਂ ਅਸੀਂ ਗੱਡੀ ਚਲਾਉਂਦੇ ਹਾਂ, ਗੱਡੀ ਚਲਾਉਣ ਦੇ ਵਿੱਚ ਕਾਨੂੰਨ ਕੀ ਹੈ, ਇਹ ਕਿਸ ਤਰ੍ਹਾਂ ਡਿਸਾਈਡ ਹੁੰਦਾ ਹੈ ਕਿ ਡਿਸਟ੍ਰੈਕਟਡ ਡਰਾਈਵਿੰਗ ਹੈ, ਕਿਉਂਕਿ ਅੱਜ ਕੱਲ੍ਹ ਉਹਦੀ ਟਿਕਟ ਬੜੀ ਵੱਧ ਗਈ ਹੈ, ਕਿ ਫੋਨ ਜਿਹੜਾ ਹੈ ਜੀ ਤੁਸੀਂ ਫੋਨ ਇਸਤੇਮਾਲ ਕਰ ਰਹੇ ਹੋ, ਤੁਸੀਂ ਫੋਨ 'ਤੇ ਗੱਲ ਕਰ ਰਹੇ ਸੀ, ਨਹੀਂ ਕਰ ਰਹੇ ਸੀ, ਕਿੱਦਾਂ ਇਹਦਾ ਡਿਸੀਜਨ ਹੁੰਦਾ ਹੈ। ਪਲੱਸ ਜੇ ਕੋਈ ਬੰਦਾ ਗੱਡੀ ਚਲਾਉਂਦੇ ਸਮੇਂ ਕੋਈ ਕੌਫੀ ਪੀ ਰਿਹਾ ਹੈ ਜਾਂ ਕੋਈ ਖਾਣ ਦੀ ਕੋਈ ਚੀਜ਼ ਖਾ ਰਿਹਾ ਹੈ, ਅਤੇ ਉਹ ਡਿਸਟ੍ਰੈਕਟਡ ਡਰਾਈਵਿੰਗ 'ਚ ਆਏਗੀ ਕਿ ਨਹੀਂ ਆਏਗੀ, ਮੈਂ ਅੱਗੇ ਚੱਲ ਕੇ ਉਹਦੀ ਡਿਟੇਲ ਤੁਹਾਨੂੰ ਜ਼ਰੂਰ ਸਾਂਝੀ ਕਰਾਂਗਾ। ਅਸੀਂ ਜਦੋਂ ਸਾਡੀ ਮੀਟਿੰਗ ਹੁੰਦੀ ਹੈ, ਤੁਹਾਨੂੰ ਆਈਡੀਆ ਅਸੀਂ ਦਿੱਤਾ ਹੀ ਹੋਇਆ ਹੈ ਕਿ ਸਾਡੇ ਅਪੀਲ ਪੁਲਿਸ ਚੀਫ ਦੇ ਨਾਲ ਮੀਟਿੰਗਸ ਜਿਹੜੀਆਂ ਹੁੰਦੀਆਂ ਨੇ, ਆਈ ਆਲਸੋ ਸਿਟ ਔਨ ਦਾ ਬੋਰਡ, ਉਹਨਾਂ ਦਾ ਇੱਕ ਐਡਵਾਈਜ਼ਰੀ ਬੋਰਡ ਆ ਜਿਹਦੇ ਵਿੱਚ ਕਿ ਅਸੀਂ 5-7 ਬੰਦੇ ਬੈਠਦੇ ਹਾਂ, ਉਹਨਾਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਸਾਡੀ। ਸੋ ਹੋਰ ਕਈ ਮੁੱਦਿਆਂ ਦੇ ਉੱਤੇ ਵੀ ਗੱਲ ਹੋਈ ਸੀ, ਇਹ ਵੀ ਇਸ਼ੂ ਅਸੀਂ ਉੱਥੇ ਡਿਸਕਸ ਕੀਤਾ ਸੀਗਾ ਕਿ ਇਹ ਵੀ ਬੜੀ ਕਨਫਿਊਜ਼ਨ ਹੈ ਆਮ ਲੋਕਾਂ ਦੇ ਵਿੱਚ ਕਿ ਵਟ ਇਜ਼ ਡਿਸਟ੍ਰੈਕਟਡ ਡਰਾਈਵਿੰਗ, ਕਿਉਂਕਿ ਇਹਦੇ 'ਤੇ ਟਿਕਟ ਜਿਹੜੀਆਂ ਵੱਧ ਰਹੀਆਂ ਨੇ, ਪੁਆਇੰਟਸ ਲੋਕਾਂ ਦੇ ਜਾ ਰਹੇ ਨੇ, ਇੰਸ਼ੋਰੈਂਸ ਹਰਟ ਹੋ ਰਹੀ ਹੈ ਤੁਹਾਡੀ, ਲੇਕਿਨ ਕਲੈਰਿਟੀ ਕੁਛ ਲੋਕਾਂ ਨੂੰ ਹੋ ਸਕਦਾ ਨਹੀਂ ਹੈ। ਸੋ ਸਾਨੂੰ ਜਿਹੜੀ ਗੱਲ ਹੋਈ ਸੀ ਉਹ ਵੀ ਅਸੀਂ ਉੱਥੇ ਨਾਲ ਡਿਟੇਲ 'ਚ ਗੱਲ ਕੀਤੀ, ਔਰ ਰਿਟਰਨ ਅਸੀਂ ਉਹਨਾਂ ਤੋਂ ਮੰਗਾਏ ਸੀ, ਅਸੀਂ ਕਿਹਾ ਜੀ ਰਿਟਰਨ ਸਾਨੂੰ ਇਹਦੇ ਬਾਰੇ ਦਿਓ। ਸੋ ਅਪੀਲ ਪੁਲਿਸ ਚੀਫ ਕ੍ਰਿਸ ਮਕੌਡ ਉਹਨਾਂ ਨੇ ਔਰ ਉਹਨਾਂ ਦੀ ਟੀਮ ਨੇ ਕਿਹਾ ਸੀ ਜੀ ਡੋਂਟ ਵਰੀ, ਅਸੀਂ ਤੁਹਾਨੂੰ ਇੱਥੇ ਰਿਟਰਨ ਸਾਰੀ ਕਲੈਰੀਫਿਕੇਸ਼ਨ ਦੇ ਦਿਆਂਗੇ। ਹੁਣ ਜੇ ਤੁਸੀਂ ਕੌਫੀ ਪੀ ਰਹੇ ਹੋ, ਗੱਡੀ ਚੱਲਦੀ ਹੈ, ਨਾਲ ਕੌਫੀ ਪਈ ਹੈ, ਤੁਸੀਂ 2 ਸੇ ਭਰ ਲਏ, ਇਹ ਹੁਣ ਡਿਸਟ੍ਰੈਕਟਡ ਡਰਾਈਵਿੰਗ ਹੋਏਗੀ ਕਿ ਨਹੀਂ ਹੋਏਗੀ? ਤੁਸੀਂ ਹੱਥ ਦੇ ਵਿੱਚ ਗੱਲ ਨਹੀਂ ਕਿਸੇ ਨਾਲ ਕਰ ਰਹੇ ਹੋ, ਤੁਸੀਂ ਵੈਸੇ ਹੀ ਸੈੱਲ ਫੋਨ ਦੇ ਹੱਥ 'ਚ ਪਕੜਿਆ ਹੋਇਆ, ਅਤੇ ਕਿੱਦਾਂ ਸਾਬਿਤ ਹੋਏਗਾ ਕਿ ਡਿਸਟ੍ਰੈਕਟਡ ਡਰਾਈਵਿੰਗ ਹੋ ਗਈ ਹੈ ਕਿ ਨਹੀਂ ਹੋਈ? ਸੋ ਇਹਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਪ੍ਰੋਗਰਾਮ ਦੇ ਵਿੱਚ। ਔਰ ਗੁਰਦੇਵ ਸਿੰਘ ਜੀ ਤੁਸੀਂ ਵੀ ਹੋਲਡ ਕਰ ਲਓ, ਸੁਲੇਮਾਨ ਸਾਹਿਬ ਤੁਸੀਂ ਵੀ ਹੋਲਡ ਕਰ ਲਓ, ਕਮਲ ਜੀ ਤੁਸੀਂ ਵੀ ਹੋਲਡ ਕਰ ਲਓ, ਹਮਜ਼ਾ ਜ਼ਰਵਾਰੀ ਸਾਹਿਬ ਤੁਸੀਂ ਵੀ ਲਾਈਨਸ ਹੋਲਡ ਕਰ ਲਓ, ਸਾਰੀ ਜਣੀਆਂ ਪਲੀਜ਼ ਲਾਈਨਸ ਹੋਲਡ ਕਰ ਲਓ, ਤੁਹਾਡੀਆਂ ਕਾਲਸ ਵਾਰੀ ਵਾਰੀ ਜ਼ਰੂਰ ਆਉਂਦੀਆਂ ਕਰਾਂਗੇ। ਸਪੋਂਸਰ ਸਾਡੇ ਕੁਝ ਵੇਟ ਕਰ ਰਹੇ ਨੇ, ਮੈਂ ਜਿਹੜਾ ਸਪੋਂਸਰ ਲੈ ਲਵਾਂ, ਫਿਰ ਤੁਹਾਡੀਆਂ ਕਾਲਸ ਆਉਂਦੀਆਂ ਕੀਤੀਆਂ ਜਾਣਗੀਆਂ। ਜੀ ਸਿਮਰਨ ਜੀ,
ਵੀਰ ਜੀ ਬਤਾਨਾ ਚਾਹਤੇ ਹੈ ਇਸ ਵਕਤ ਹਮਾਰੇ ਸੈਗਮੈਂਟ ਕੇ ਮੇਨ ਸਪੋਂਸਰ ਰਾਜਵਿੰਦਰ ਜੀ ਐਂਡ ਮੁਬਾਰਕ ਜੀ ਹਮਾਰੇ ਸਾਥ ਹੈ। ਬਾਤ ਕਰੇਂਗੇ ਰਾਜਵਿੰਦਰ ਜੀ ਕੇ ਸਾਥ ਜੋ ਇੱਕ ਜ਼ਬਰਦਸਤ ਪ੍ਰੋਪਰਟੀ ਲੈ ਕੇ ਆਏ ਹੈ ਹਮਾਰੇ ਲਿਸਨਰਸ ਕੇ ਲਈ। ਵੈਲਕਮ ਟੂ ਦ ਸ਼ੋਅ ਰਾਜਵਿੰਦਰ ਜੀ।
ਸਿਮਰਨ ਜੀ ਟਾਈਮ ਦੇਣ ਦਾ ਤੇ ਤੁਹਾਡਾ ਜਦਵੀਰ ਜੀ ਬਹੁਤ ਬਹੁਤ ਧੰਨਵਾਦ। ਤੇ ਮੇਰੇ ਕੋਲ ਨਾ ਕੈਲਡਨ ਦੇ ਵਿੱਚ ਇੱਕ ਪ੍ਰੋਪਰਟੀ ਹੈ ਜੀ, ਲੋਟਸ ਪੁਆਇੰਟ ਕਮਿਊਨਿਟੀ ਹੈ ਕੈਲਡਨ ਚ, ਮੇਫੀਲਡ ਤੇ ਕੈਂਡੀ ਦਾ ਏਰੀਆ ਆ, ਤੇ ਆਲਮੋਸਟ 3200 ਸਕੁਅਰ ਫੁੱਟ ਘਰ ਆ, ਇਨਵੈਂਟੋਰੀ ਹੋਮ ਆ ਬਿਲਡਰ ਦਾ, ਜਿਹੜਾ ਵੀ ਕਲਾਇੰਟ ਲੈਣਾ ਚਾਹੇਗਾ ਦੇ ਵਿਲ ਬੀ ਬਾਇੰਗ ਡਾਇਰੈਕਟ ਫਰੋਮ ਦਾ ਬਿਲਡਰ। ਤੇ ਇਹਦੀ ਜਿਹੜੀ ਪ੍ਰਾਈਸ ਆ ਉਹ ਹੈਗੀ ਆ ਜੀ 1.1 million 54,900। ਤੇ ਇਹ ਇਹ ਜਿਹੜਾ ਘਰ ਆ ਇਹਦੀਆਂ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਚਾਹੀਦੀ ਹੋਏ ਤੇ ਫਲੋਰ ਪਲਾਨਸ ਕੋਈ ਚਾਹੀਦੀਆਂ ਹੋਣ ਤੇ ਸਰੋਤੇ ਮੈਨੂੰ ਕਾਲ ਕਰ ਸਕਦੇ ਆ 4165647763 ਤੇ, ਜਾਂ ਮੇਰੀ ਵੈਬਸਾਈਟ ਆ ਜੀ www.rajvinder.ca। ਤੇ ਇਹ ਜਿਹੜਾ ਘਰ ਆ ਕੋਰਨਰ ਲਾਟ ਆ ਜੀ ਉੱਥੇ ਉਸ ਏਰੀਏ ਦੇ ਵਿੱਚ, ਤੇ ਬਹੁਤ ਹੀ ਸੋਹਣਾ ਘਰ ਆ, ਤੇ ਇਹਦੇ ਬਾਰੇ ਹੋਰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਮੈਨੂੰ ਕਾਲ ਕਰ ਸਕਦੇ ਜੀ 4165647763। ਥੈਂਕ ਯੂ ਜੀ, ਤੁਹਾਡਾ ਟਾਈਮ ਦੇਣ ਦਾ ਬਹੁਤ ਬਹੁਤ ਧੰਨਵਾਦ ਜੀ।
ਥੈਂਕ ਯੂ ਸੋ ਮਚ ਰਾਜਵਿੰਦਰ ਜੀ, ਹੈਵ ਅ ਵੰਡਰਫੁਲ ਡੇ ਜੀ। ਔਰ ਵਹੀ ਬਤਾਨਾ ਚਾਹਤੇ ਹੈ ਵੀਰ ਜੀ ਹਮਾਰੇ ਸਾਥ ਹੈ ਮੁਬਾਰਕ ਜੀ, ਵੈਲਕਮ ਟੂ ਦ ਸ਼ੋਅ ਮੁਬਾਰਕ ਜੀ।
ਥੈਂਕ ਯੂ ਵੈਰੀ ਮਚ ਸਿਮਰਨ ਜੀ, ਥੈਂਕ ਯੂ ਵੈਰੀ ਮਚ ਜਗਵੀਰ ਜੀ, ਸਭ ਤੋਂ ਪਹਿਲੇ ਸਭੀ ਲਿਸਨਰ ਨੂੰ ਗੁੱਡ ਮਾਰਨਿੰਗ। ਹਮੇਸ਼ਾ ਇਸ ਤਰ੍ਹਾਂ ਮੈਂ ਆਪਣੇ ਪੋਸਟਰ ਪਲਾਨ ਪਹਿਲੇ ਸ਼ੇਅਰ ਕਰਾਂਗਾ ਜਿਹੜੇ ਕਿ ਬਹੁਤ ਹੀ ਸਪੈਸ਼ਲ ਚੱਲ ਰਹੇ ਨੇ ਔਰ ਬਹੁਤ ਹੀ ਅੱਛੇ ਸਾਡੇ ਕੋਲ ਲੋਕ ਆ ਰਹੇ ਨੇ ਕਸਟਮਰ, ਔਰ ਉਹਨੂੰ ਫਾਇਦਾ ਉਠਾ ਰਹੇ ਨੇ। ਸਾਡੇ ਕੋਲ $75 ਦਾ ਅਨਲਿਮਿਟਡ ਡਾਟਾ ਪਲਾਨ ਜਿਹੜਾ ਕਿ ਫਸਟ ਟਾਈਮ ਕੈਨੇਡਾ ਵਿੱਚ ਇੰਟਰੋਡਿਊਸ ਕਰਵਾਇਆ ਵਾ। $75 ਅਨਲਿਮਿਟਡ ਕਾਲਿੰਗ ਕੈਨੇਡਾ ਵਾਈਡ, ਟੈਕਸਟਿੰਗ ਔਰ ਅਨਲਿਮਿਟਡ ਡਾਟਾ। ਪਹਿਲੇ ਬਹੁਤ ਸਾਰੇ ਕਸਟਮਰ ਨੂੰ ਕੰਪਲੇਨ ਹੁੰਦੀ ਸੀ ਕਿ ਸਾਡਾ ਡਾਟਾ ਓਵਰ ਹੋ ਜਾਂਦਾ ਵਾ, ਔਰ 200-400 ਬਿੱਲ ਐਕਸਟਰਾ ਆ ਜਾਂਦਾ। ਇਹਦੇ ਵਿੱਚ ਇਹ ਗਰੰਟੀ ਹੋਏਗੀ ਕਿ ਤੁਹਾਡਾ ਓਵਰ ਨਹੀਂ ਹੋਏਗਾ, ਕੋਈ ਐਕਸਟਰਾ ਚਾਰਜਿਸ ਨਹੀਂ ਆਉਂਦੇ ਔਰ ਅਨਲਿਮਿਟਡ ਯੂਜ਼ ਕਰ ਸਕਦੇ ਜੀ ਤੁਸੀਂ। ਉਹਦੇ ਵਾਸਤੇ ਅਗਰ ਕਿਸੇ ਨੂੰ ਫੋਨ ਨਾਲ ਲੈਣਾ ਵਾ, ਜਿਸ ਤਰ੍ਹਾਂ ਬਹੁਤ ਸਾਰੇ ਕਸਟਮਰ ਦੀ ਕਾਲ ਆਉਂਦੀ ਆ ਕਿ ਸਾਨੂੰ ਇਹਦੇ ਨਾਲ ਡਿਵਾਈਸਿਸ ਵੀ ਚਾਹੀਦੀਆਂ ਨੇ, ਤੇ ਉਹ ਵੀ ਸਾਡੇ ਕੋਲ ਅਵੇਲੇਬਲ ਨੇ, ਲੇਕਿਨ ਉਹਦੇ ਨਾਲ ਫਿਰ 75 ਨਹੀਂ ਉਹਦੇ ਨਾਲ ਇਨਕਰੀਜ਼ ਕਰ ਜਾਂਦੀ ਹੈ, ਜਿਸ ਤਰ੍ਹਾਂ 85-95 ਤੋਂ ਸ਼ੁਰੂ ਹੋ ਜਾਂਦੇ ਨੇ ਪਲਾਨ। ਤੇ ਅਗਰ ਸਾਡੇ ਕੋਲ ਕਸਟਮਰ ਪਹੁੰਚ ਜਾਣ ਤੇ ਅਸੀਂ ਉਹਨਾਂ ਨੂੰ ਡਿਟੇਲ ਸ਼ੇਅਰ ਕਰ ਸਕਦੇ ਹਾਂ। ਔਰ ਇੱਕ ਹੋਰ ਨੇ ਬੈਲ ਨੇ ਸ਼ੁਰੂ ਕੀਤਾ ਵਾ ਕਿ ਅਗਰ ਤੁਸੀਂ ਡਿਫਰੈਂਟ ਕੰਪਨੀ ਤੋਂ ਮੂਵ ਕਰਦੇ ਜੇ ਔਰ ਕੰਟਰੈਕਟ ਕਰਦੇ ਜੇ, ਉਹਦੇ ਵਿੱਚ ਅਪ ਟੂ $400 ਆਫਰ ਕਰ ਰਹੇ ਹਾਂ ਕਸਟਮਰ ਨੂੰ, ਅਗਰ ਉਹ ਨੰਬਰ ਪੋਰਟ ਕਰਕੇ ਆਉਂਦੇ ਨੇ ਡਿਫਰੈਂਟ ਕੰਪਨੀ ਤੋਂ। ਤੇ ਬਹੁਤ ਹੀ ਅੱਛੀ ਆਫਰ ਹੈ ਔਰ ਲਿਮਿਟਡ ਟਾਈਮ ਵਾਸਤੇ ਪ੍ਰੋਮੋਸ਼ਨ ਚੱਲ ਰਹੀ ਆ। ਤੇ ਮੈਂ ਕਸਟਮਰ ਨੂੰ ਰਿਕੁਐਸਟ ਕਰਾਂਗਾ, ਅਗਰ ਕਸਟਮਰ ਦਾ ਜ਼ਿਆਦਾ ਯੂਜੇਜ ਆ ਤਾਂ ਜ਼ਰੂਰ ਸਾਡੇ ਕੋਲ ਆਉਣ। ਅਗਰ ਉਹਨਾਂ ਨੂੰ ਡਿਟੇਲ ਚਾਹੀਦੀ ਆ, ਬੇਸ਼ੱਕ ਉਹ ਮੋਸਟ ਆਪਣਾ ਨੰਬਰ ਮੂਵ ਨਾ ਕਰਨ, ਲੇਕਿਨ ਡਿਟੇਲ ਲਾਜ਼ਮੀ ਲੈਣ। ਜਿਸ ਤਰ੍ਹਾਂ ਕਿ ਬਾਅਦ ਸਾਡੇ ਕੋਲ ਪ੍ਰਮੋਸ਼ਨ ਆਉਂਦੀਆਂ ਨੇ, ਕਸਟਮਰ ਆ ਜਾਂਦੇ ਨੇ ਤੇ 2 ਵੀਕ ਬਾਅਦ ਜਦੋਂ ਪ੍ਰੋਮੋਸ਼ਨ ਖਤਮ ਹੋ ਜਾਂਦੀ ਤੇ ਉਹ ਫਿਰ ਸਾਡੇ ਕੋਲ ਮੁਸ਼ਕਲ ਹੋ ਜਾਂਦਾ ਕਿ ਉਹ ਸਾਨੂੰ ਬੈਕ ਡੇਟ ਤੇ ਪਾ ਦਈਏ, ਬੈਕ ਡੇਟ ਤੇ ਨਹੀਂ ਸਾਨੂੰ ਦਿੰਦੇ ਇਸ ਵਾਰੀ ਆਫਰ, ਔਰ ਬਹੁਤ ਹੀ ਸਪੈਸ਼ਲ ਆਫਰ ਹੈ। ਤੋ ਉਸ ਤੋਂ ਇਲਾਵਾ ਸਾਡੇ ਕੋਲ ਪ੍ਰੀਪੇਡ ਪਲਾਨਸ ਨੇ ਜਿਹੜੇ ਕਿ ਬਹੁਤ ਹੀ ਸਪੈਸ਼ਲ ਚੱਲਦੇ ਨੇ, ਉਹਦੇ ਵਿੱਚ ਮੈਂ $10 ਤੋਂ ਸ਼ੁਰੂ ਹੋ ਜਾਂਦੇ ਜਿਸ ਤਰ੍ਹਾਂ 50 ਮਿੰਟ ਨੇ ਕੈਨੇਡਾ ਵਾਈਡ, ਅਗਰ $20 ਲੈਂਦੇ ਨੇ ਤੇ ਅਨਲਿਮਿਟਡ ਲੋਕਲ ਕਾਲਿੰਗ ਹੈ, 25 ਦੇ ਵਿੱਚ 1 GB ਡਾਟਾ ਔਰ ਕੈਨੇਡਾ ਵਾਈਡ ਕਾਲਿੰਗ ਇੰਟਰਨੈਸ਼ਨਲ ਟੈਕਸਟਿੰਗ ਹੈ। ਅਗਰ ਇਸ ਤੋਂ ਜ਼ਿਆਦਾ ਡਾਟਾ ਚਾਹੀਦਾ ਤੇ 40 ਵਿੱਚ 5 GB ਔਰ 50 ਵਿੱਚ 9 GB ਡਾਟਾ ਆਫਰ ਕਰ ਰਹੇ ਪ੍ਰੀਪੇਡ ਪਲਾਨ ਨੇ। ਉਹ ਜਿਹੜਾ 75 ਆ ਉਹ ਬੈਲ ਦਾ ਪੋਸਟਪੇਡ ਆ, ਉਹਦੇ 'ਚ ਅਨਲਿਮਿਟਡ ਡਾਟਾ ਵਾ। ਉਸ ਤੋਂ ਇਲਾਵਾ ਸਾਡੇ ਕੋਲ ਇੰਟਰਨੈਟ ਦੇ ਬਹੁਤ ਅੱਛੇ ਪੈਕੇਜਿਸ ਨੇ, ਹੋਮ ਇੰਟਰਨੈਟ ਬੈਲ ਦਾ, ਔਰ ਬਹੁਤ ਸਾਰੇ ਕਸਟਮਰ ਕਾਲ ਕਰਦੇ ਨੇ ਕਿ ਤੁਸੀਂ ਵਾਇਰਲੈਸ ਲੈਂਡ ਤੋਂ ਕਾਲ ਕਰਦੇ ਜੇ ਵਾਇਰਲੈਸ ਲੈਂਡ ਦੀ ਕੋਈ ਸਪੈਸ਼ਲ ਡੀਲ ਆ ਜਾਂ ਬੈਲ ਦੀ ਹੈ, ਬੈਲ ਦੇ ਅਸੀਂ ਬੈਲ ਦੇ ਡੀਲਰ ਹਾਂ ਔਰ ਬੈਲ ਦੀ ਪ੍ਰਮੋਸ਼ਨ ਇਹ ਸਾਰੀਆਂ ਮੈਂ ਸ਼ੇਅਰ ਕਰਨਾ ਆਲਵੇਜ਼। ਔਰ ਉਸ ਤੋਂ ਇਲਾਵਾ ਅਗਰ ਕਸਟਮਰ ਨੂੰ ਹੋਮ ਲਾਈਨ ਲੈਣੀ ਆ, ਹੋਮ ਲਾਈਨ ਦੇ ਵਾਸਤੇ ਸਾਡੇ ਕੋਲ ਸਿਰਫ $12.99 ਦੇ ਵਿੱਚ 60 ਕੰਟਰੀਜ਼ ਅਨਲਿਮਿਟਡ ਨੇ, ਜਿਹਦੇ ਵਿੱਚ ਇੰਡੀਆ ਵੀ ਇੰਕਲੂਡ ਹੈ, ਯੂਰਪ ਦੇ ਬਹੁਤ ਸਾਰੇ ਕੰਟਰੀਜ਼ ਇੰਕਲੂਡਡ ਨੇ। ਉਸ ਤੋਂ ਇਲਾਵਾ ਸਾਡੇ ਕੋਲ ਰਿਪੇਅਰ ਔਨ ਦਾ ਸਪਾਟ ਸਾਡੇ ਕੋਲ ਟੈਕਨੀਸ਼ੀਅਨ ਹੁੰਦਾ ਵਾ ਜਿਹੜਾ ਕਿ ਮੋਸਟਲੀ 90% ਫੋਨ ਜਿਹੜੇ ਅਸੀਂ ਤੁਹਾਨੂੰ ਵਿਦਨ ਹਾਫ ਐਨ ਆਵਰ ਰਿਪੇਅਰ ਕਰਕੇ ਦੇ ਦਿੰਦੇ ਹਾਂ। ਉਹਦੇ ਵਿੱਚ ਲੈਪਟਾਪ ਵੀ ਇੰਕਲੂਡ ਨੇ ਔਰ ਐਕਸੈਸਰੀਜ਼, ਅਨਲਾਕਿੰਗ, ਜੋ ਵੀ ਤੁਸੀਂ ਸਮਝਦੇ ਕਿ ਸੈਲਫੋਨ ਦੀ ਸਰਵਿਸ ਤੁਹਾਨੂੰ ਚਾਹੀਦੀ ਆ, ਤੁਸੀਂ ਸਾਡੇ ਕੋਲ ਆ ਸਕਦੇ ਜੇ। ਔਰ ਅਸੀਂ 7 ਦਿਨ ਖੁੱਲ੍ਹੇ ਹੁੰਦੇ ਹਾਂ, ਮੰਡੇ ਟੂ ਫਰਾਈਡੇ 10 to 8 ਔਰ ਵੀਕਐਂਡ 11 to 6। ਸਾਡਾ ਐਡਰੈਸ ਹੈ 380 ਬੋਵੇਡ ਡਰਾਈਵ ਯੂਨਿਟ 6, ਜਿਹੜਾ ਕਿ ਕੈਨੇਡੀ ਬੋਵੇਡ ਮੇਨ ਇੰਟਰਸੈਕਸ਼ਨ ਬਣਦਾ ਵਾ, ਔਰ ਕੈਨੇਡੀ ਤੋਂ 1 ਬਲਾਕ ਵੈਸਟ, ਇਹ ਕੌਨਸਟੋਗਾ ਪਲਾਜ਼ੇ ਤੋਂ ਕਾਫੀ ਪਾਪੂਲਰ ਪਲਾਜ਼ਾ ਵਾ, ਅਸੀਂ ਇੱਥੇ ਤਕਰੀਬਨ 12 ਸਾਲ ਤੋਂ ਹਾਂ। ਔਰ ਸਾਡਾ ਫੋਨ ਨੰਬਰ ਹੈ 905-840-4567-905-840-4567। ਥੈਂਕ ਯੂ ਵੈਰੀ ਮਚ।
Thank you so much, Mubarak Ji. Have a wonderful day. South Asian Pulse Phantom Syndrome, हमारे सारे listeners और लगातार आपको बता रहे हैं आपकी शहर की सबसे बड़ी अपडेट वो है, रोज हेवन होम्स लेकर आ रहे हैं आपके लिए लेक साइड कॉन्डोज एंड टाउन होम्स ग्रिम्सबी में। कल वाई मीडिया की टीम होने वाली है लाइव ऑन लोकेशन दोपहर 2 बजे से शाम 6 बजे तक, और वाई मीडिया की वजह से आपको मिलेगा $5,000 ऑफ। मौका हाथ से जाने ना दें, रजिस्टर कराएं 416-475-5000 पर, आपने रजिस्टर कराना है। जी जी जी,
ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ, ਮੈਂ ਦੱਸਦਾ ਕਿ ਸਭ ਤੋਂ ਪਹਿਲਾਂ ਸੁਲੇਮਾਨ ਸਾਹਿਬ ਤੁਹਾਡੀ ਕਾਲ ਕਾਫੀ ਦੇਰ ਦੀ ਆਈ ਹੋਈ, ਪਹਿਲੀ ਕਾਲ ਤੁਹਾਡੀ ਹੈ, ਉਸ ਤੋਂ ਬਾਅਦ ਗੁਰਦੇਵ ਸਿੰਘ ਜੀ, ਫਿਰ ਜੁਝਾਰ ਸਿੰਘ ਜੀ, ਇਹ ਸਾਡੇ ਨਵੇਂ ਕਾਲਰ ਲੱਗ ਰਹੇ ਨੇ। ਮੇਰੇ ਕੋਲ ਨਾਮ ਇਹਨਾਂ ਦਾ ਫੀਡ ਨਹੀਂ ਹੈ, ਬਟ ਆਈ ਥਿੰਕ ਹਿਸ ਨੇਮ ਜੋ ਸ਼ੋ ਹੋ ਰਿਹਾ ਹਰਜਿੰਦਰ ਬਰਾੜ ਸਾਹਿਬ ਹੈ ਜੇ ਮੈਂ ਕਰੈਕਟ ਹੋਵਾਂ। ਉਸ ਤੋਂ ਬਾਅਦ ਬੋਪਾਰਾਏ ਸਾਹਿਬ ਕੋਲ ਦੀ ਕਾਲ ਆਉਂਦੀ ਅਰ ਕਰਾਂਗੇ, ਤੁਹਾਡੀਆਂ ਕਾਲਸ ਜਿਸ ਜਿਸ ਆਰਡਰ 'ਚ ਆਉਣਗੀਆਂ ਉਸ ਆਰਡਰ 'ਚ ਆਉਂਦੀ ਅਰ ਹੋ ਰਹੀਆਂ। ਸੁਲੇਮਾਨ ਸਾਹਿਬ, ਯੂ ਗੋ ਅਹੈਡ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਜੀ, ਆਪਣੇ ਯੁਧਵੀਰ ਜੀ, ਪਾਕਿਸਤਾਨ ਦੇ ਮੀਡੀਆ ਦੀ ਗੱਲ ਹੋ ਰਹੀ ਹੈ। ਦੇਖੋ, ਮੀਡੀਆ ਉੱਥੇ ਹੈ ਕਿ ਆਜ਼ਾਦ ਆ। ਦੂਸਰਾ ਮੇਰਾ ਇਹ ਸਵਾਲ ਹੈ ਕਿ ਲਾਲੂ ਪ੍ਰਸ਼ਾਦ ਜੇਲ੍ਹ 'ਚ ਕਿਉਂ ਗਿਆ ਵੇ? ਅਗਰ ਜੋ ਮੌਜੂਦਾ ਸਰਕਾਰ ਹੈ ਇੰਡੀਆ ਦੀ, ਉਸਨੇ ਨੋਟਬੰਦੀ ਦਾ ਕਿਉਂ ਕੀਤਾ ਵੇ? ਸੇਮ ਇਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਉਹਨਾਂ ਨੇ 1.5 ਡੇਟ ਛੋੜੀ ਸੀ ਕਿ ਆਪਣੇ ਆਪਣੇ ਸਾਸੇ ਡਿਕਲੇਅਰ ਕਰ ਦਿਓ, ਅਤੇ ਇਹ ਹੈ ਕਿ ਤੁਹਾਡੇ ਵਾਸਤੇ ਬਿਹਤਰੀ ਹੋਵੇਗੀ, ਉਹਦੇ ਪਰ ਇੱਕ ਟੈਕਸ ਦਿੱਤਾ ਜਾਏ ਬੇਨਾਮੀ, ਜਿਹੜੇ ਜੋ ਵੀ ਅਕਾਊਂਟ ਨਾ ਹੋਣ, ਜਾਅਲੀ ਅਕਾਊਂਟ ਵੀ ਨੇ, ਉਹ ਜ਼ਹਿਰ ਤਾਂ ਸਾਰੇ ਨਹੀਂ ਹੋਏ, ਹੁਣ ਫੜੇ ਜਾ ਰਹੇ ਨੇ। ਮੇਰਾ ਇੱਕ ਹੋਰ ਤੁਹਾਡੇ ਅੱਗੇ ਸਵਾਲ ਹੈ ਯੁਧਵੀਰ ਜੀ, ਕਿ ਪੰਜਾਬ ਦੇ ਵਿੱਚ, ਪੰਜਾਬ ਨੂੰ ਲੁੱਟਣ ਵਾਲੇ ਚੜ੍ਹਦੇ ਪੰਜਾਬ ਦੇ ਵਿੱਚ ਕਿੰਨੇ ਕੀ ਇੱਕ ਲੋਕ ਜੇਲ੍ਹਾਂ 'ਚ ਗਏ ਨੇ, ਜੋ ਇੱਥੇ ਦੇ ਮੀਡੀਆ ਵਾਲੇ ਨੇ, ਚਾਹੇ ਕੈਨੇਡਾ ਦੇ ਵਿੱਚ, ਚਾਹੇ ਅਮੈਰੀਕਾ 'ਚ, ਚਾਹੇ ਇੰਗਲੈਂਡ 'ਚ। ਸੇਮ ਇਸੇ ਤਰ੍ਹਾਂ ਹੈ ਕਿ ਪਾਕਿਸਤਾਨ ਦੇ ਕੋਈ ਮੀਡੀਆ ਵਾਲੇ, ਮੈਂ ਜਿੰਨਾ ਜਿਸ ਵੇਲੇ ਉਹਨਾਂ ਦੀਆਂ ਸਹੂਲਤਾਂ ਦੇਖਦਾ ਵਾਂ, ਮੈਂ ਸੋਚਣਾ ਕਿ ਜਿੰਨੀ ਮੈਂ ਮਿਹਨਤ ਕਰਨਾ ਵਾਂ ਤਾਂ ਮੇਰੇ ਕੋਲ ਇਹ ਕਿ ਇਹਨਾਂ ਵਾਲੀਆਂ ਫੈਸਿਲਿਟੀਆਂ 'ਚ ਕੋਈ ਨਹੀਂ, ਜਾਂ ਫਿਰ ਮੇਰੀ ਮਿਹਨਤ ਦੇ ਵਿੱਚ ਕੋਈ ਫਰਕ ਹੈ? ਨਹੀਂ, ਮੇਰੇ ਅਗਰ $20 ਵੀ ਇੱਕ ਜੋ ਨਾ ਹੱਕ ਦੇ ਰਿਜ਼ਕ ਦੇ ਨੇ, ਉਹ $20 ਮਿਲੀਅਨ $20,000 ਤੋਂ ਇੱਕ ਜੋ ਨਾ ਅੱਗੇ ਨਾ। ਮੇਰਾ ਇਹ ਸਵਾਲ ਹੈ ਮੀਡੀਆ ਵਾਲੇ ਵਾਸਤੇ, ਤੁਸਾਂ ਵਾਸਤੇ ਵੀ ਯੁਧਵੀਰ ਜੀ, ਕਿ ਪੰਜਾਬ ਨੂੰ ਜੜਦੇ ਪੰਜਾਬ ਨੂੰ ਲੁੱਟਣ ਵਾਲੇ ਕਿੰਨੇ ਕੀ ਇੱਕ ਜੇਲ੍ਹਾਂ 'ਚ ਗਏ ਨੇ। ਦੂਸਰੀ ਮੈਂ ਗੱਲ ਕਰਨਾ ਚਾਹੁੰਦਾ ਹੈ ਕਿ ਕ੍ਰਿਕਟ ਦੀ, ਚਲੋ ਮੈਂ ਤਾਂ ਕ੍ਰਿਕਟ ਦੀ ਕਰਨੀ ਸੀ ਕਿ ਜੋ ਆਪਣਾ ਮੈਚ ਹੋਇਆ ਸੀ ਇੰਡੀਆ ਔਰ ਇੰਗਲੈਂਡ ਦਾ, ਅਗਰ ਉਹ ਕੰਟੀਨਿਊ ਮੈਚ ਰਹਿੰਦਾ, ਮੇਰੀ ਆਪਣੀ ਸੋਚ ਸੀ ਉਸ ਲਈ ਕਿ 1 ਜਾਂ 2 ਆਊਟ ਹੋਣੇ ਸਨ, ਇੰਡੀਆ ਦੀ ਟੀਮ ਨੇ ਵਿਨ ਕਰ ਜਾਣਾ ਸੀ ਮੈਚ। ਲੇਕਿਨ ਦੂਸਰਾ ਦਿਨ ਜੋ ਮਿਲ ਗਿਆ ਸੀ ਬਾਰਿਸ਼ ਦੀ ਵਜ੍ਹਾ ਦੇ ਨਾਲ, ਮੋਇਸਚਰਾਈਜ਼ਿੰਗ ਆ ਗਈ ਉਹਦੇ 'ਚ, ਕੋਈ ਹਿਕਮਤ ਅਮਲੀ ਇੱਕ ਬਾਲਿੰਗ ਦੀ ਉਹਨਾਂ ਦੀ ਹੋ ਗਈ। ਦੂਸਰਾ, ਜੋ ਤੁਸੀਂ ਆਪਣੇ ਕਮਿਟਸ ਦੇ ਰਹੇ ਸੋ ਸਾਰੇ ਧੋਨੀ ਦੇ ਉੱਪਰ, ਧੋਨੀ ਨੂੰ ਪਿਛਲੀ ਦਫਾ ਹੀ ਇੱਕ ਰਿਟਾਇਰਮੈਂਟ ਇੱਕ ਲੈ ਲੈਣੀ ਚਾਹੀਦੀ ਸੀ, ਬਾਕੀ ਵੀ ਇੱਕ ਪਲੇਅਰ ਬੜੀ ਤਰ੍ਹਾਂ ਇੱਕ ਜੋ ਹੈ ਨਾ ਵਿਚਾਰੇ ਬੇਰਾ ਸ਼ਿਕਾਰ ਹੋਏ ਨੇ ਜਾਤੀਆਂ ਦਾ, ਚਾਰ ਜਿੱਥੇ ਕਿ ਵਿਕਟ ਕੀਪਰ ਹੋਵਣ ਉੱਥੇ ਧੋਨੀ ਸਾਹਿਬ ਨੂੰ ਇੱਕ ਖੁਦ ਇੱਕ ਜੋ ਨਾ ਚਲਾ ਜਾਣਾ ਚਾਹੀਦਾ ਹੈ, ਕਿ ਜਾਂ ਪਲੇਅਰ ਜਿਸ ਵੇਲੇ ਕਹਿਣਾ ਸ਼ੁਰੂ ਕਰ ਦੇਣ ਕਿ ਅੰਕਲ ਤਾਂ ਫਿਰ ਅਹਿਸਾਸ ਹੋਣਾ ਸੀ। ਰੇਸ਼ਮ ਪੰਥ ਉਹ ਪਲੇਅਰ ਹੈ, ਮੈਂ ਖੁਦ ਉਹਦੀ ਇੱਕ ਜੋ ਹੈ ਨਾ ਆਪਣੇ ਕਲੋਜ਼ਿੰਗ ਇੱਕ ਉਹਦੀ ਬੈਟਿੰਗ ਦੇਖੀ ਹੈ, ਉਹਦੇ ਨਾਲ ਉਸ ਇਨਸਾਨ ਨਾਲ ਜ਼ਿਆਦੀ ਹੁੰਦੀ ਹੈ ਜਿਹੜੀ ਹੈ। ਉਸਮਾਨ ਖਵਾਜਾ ਦੇਖ ਲਓ, ਆਸਟ੍ਰੇਲੀਆ ਦੇ ਵਿੱਚ ਉਹਦੇ ਨਾਲ ਜ਼ਿਆਦੀ ਨਹੀਂ ਹੋਈ, ਉਸਨੂੰ ਕਿਸੇ ਨਾ ਕਿਸੇ ਮੋੜ 'ਤੇ ਉਹਨੂੰ ਇਨ ਕੀਤੇ ਆਉਂਦਾ ਨੇ। ਉਹ ਦੂਸਰਾ ਉਸਮਾਨ ਖਵਾਜਾ ਔਰ ਰੇਸ਼ਮ ਪੰਥ ਇੱਕ ਬਰਾਬਰ ਨੇ, ਬਹੁਤ ਡੇਂਜਰਸ ਪਲੇਅਰ ਨੇ, ਕਿਸੇ ਵੇਲੇ ਵੀ ਜਿਹੜਾ ਖੜੇ ਹੋ ਗਏ ਕ੍ਰੀਜ਼ 'ਤੇ ਅਤੇ ਕਿ ਹੱਲਾ ਗੁੱਲਾ ਇੱਕ ਕਰ ਸਕਦੇ ਨੇ। ਬਾਕੀ ਤੁਸੀਂ ਆਪਣੇ ਕਮੈਂਟਸ ਦੇ ਸਕਦੇ ਹੋ, ਧੋਨੀ ਸਾਹਿਬ ਹੁਣ ਇੱਕ ਰਿਟਾਇਰ ਹੋ ਜਾਣ, ਜਿਸ ਤਰ੍ਹਾਂ ਸ਼ੁਏਬ ਮਲਿਕ ਨੂੰ ਨਹੀਂ ਅਗਰ ਚਾਂਸ ਦਿੱਤਾ ਕਿ ਭਾਈ ਦੂਸਰਿਆਂ ਨੂੰ ਵੀ ਦਿਓ, ਜਿਸ ਵੇਲੇ ਕਿ ਲੜਕੇ ਕਿ ਅੰਕਲ ਕਹਿਣਾ ਸ਼ੁਰੂ ਕਰ ਦੇਣ, ਤਾਂ ਉਹਨਾਂ ਨੂੰ ਅਹਿਸਾਸ ਹੋਵੇਗਾ ਕਿ ਭਾਈ ਅਸੀਂ ਇੱਕ ਜ਼ਿਆਦੀ ਕਰਦੇ ਆ ਰਹੇ ਹਾਂ। ਰੱਬ ਰੱਖਾ ਜੀ,
ਇਹ ਤਾਂ ਬਰਾਖਾ ਜੀ। ਦੇਖੋ ਸਭ ਤੋਂ ਪਹਿਲਾਂ ਤਾਂ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਹੈਗੇ ਹੋ ਇਹਦੀ ਮੀਡੀਆ ਦੀ ਆਜ਼ਾਦੀ ਦੀ, ਉਹ ਅਸੀਂ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਇੰਡੀਆ ਔਰ ਪਾਕਿਸਤਾਨ ਦਾ ਨੰਬਰ ਦੋਨਾਂ ਦਾ ਕਿੱਥੇ ਹੈ। ਇੰਡੀਆ ਦਾ ਨੰਬਰ 140ਵਾਂ ਹੈ 180 ਕੰਟਰੀ 'ਚ ਮੀਡੀਆ ਦੀ ਆਜ਼ਾਦੀ ਦੇ ਵਿੱਚ, ਔਰ ਪਾਕਿਸਤਾਨ ਦਾ ਨੰਬਰ 142ਵਾਂ ਹੈ। ਸੋ ਦੈਟ ਦੇ ਆਰ ਬੋਥ ਨੋਟ ਈਵਨ ਇਨ ਦਾ ਟੋਪ 100, ਸੋ ਦੈਟ ਕਲੀਅਰਲੀ ਇੰਡੀਕੇਟਸ ਕਿ ਮੀਡੀਆ ਦੀ ਆਜ਼ਾਦੀ ਕਿੰਨੀ ਹੈਗੀ ਉੱਥੇ ਪਾਕਿਸਤਾਨ ਦੇ ਵਿੱਚ, ਇੰਡੀਆ ਦੇ ਵਿੱਚ। ਦੂਸਰੀ ਚੀਜ਼ ਹੈਗੀ ਆ ਕਿ ਹਾਲ ਹੀ ਦੇ ਵਿੱਚ ਜਿਸ ਤਰ੍ਹਾਂ ਦੇ ਐਕਸ਼ਨਸ ਹੋਏ ਨੇ ਉਹਦੇ ਵਿੱਚ ਰਿਪੋਰਟਰਸ ਵਿਦਆਊਟ ਬਾਰਡਰ, ਬਹੁਤ ਸਾਰੀ ਇੰਟਰਨੈਸ਼ਨਲ ਆਰਗਨਾਈਜੇਸ਼ਨਸ ਨੇ ਬੜੇ ਸਵਾਲ ਉੱਥੇ ਖੜੇ ਕੀਤੇ ਨੇ, ਔਰ ਟੀਵੀ ਇੰਟਰਵਿਊਜ਼ 5-5 ਮਿੰਟ ਚੱਲਣ ਤੋਂ ਬਾਅਦ, ਚਾਹੇ ਉਹ ਮਰਿਮ ਨਵਾਜ਼ ਸ਼ਰੀਫ ਹੋਣਾ ਦਾ ਸੀਗਾ ਜਾਂ ਆਸਿਫ ਅਲੀ ਜ਼ਰਦਾਰੀ ਹੋਣਾ ਦਾ ਸੀਗਾ, ਔਰ ਜਦੋਂ ਕਿ ਅਹਿਸਾਨੁੱਲਾ ਅਹਿਸਾਨ ਵਰਗੇ ਤਾਲਿਬਾਨ ਦਾ ਜਿਹੜਾ ਸ਼ਖਸ ਹੈ ਜਿਹਨੇ ਕਿ ਖੁਦ ਕਨਫੈਸ ਕੀਤਾ ਅਹਿਸਾਨੁੱਲਾ ਅਹਿਸਾਨ ਨੇ ਕਿ ਉਹਨੇ ਕਿਸ ਤਰੀਕੇ ਦੇ ਨਾਲ ਟੈਰਰਿਜ਼ਮ ਫੈਲਾਈ ਹੈ, ਕਿਸ ਤਰੀਕੇ ਦੇ ਨਾਲ ਬੜੇ ਬੜੇ ਟੈਰਰਿਸਟ ਵਾਕਿਆ ਦੇ ਵਿੱਚ ਇਨਵੋਲਵ ਹੈ, ਉਹਦਾ ਟੀਵੀ ਇੰਟਰਵਿਊ ਬ੍ਰੋਡਕਾਸਟ ਕੀਤਾ ਜਾਂਦਾ। ਮੈਂ ਸਾਰਾ ਇੰਟਰਵਿਊ ਦੇਖਿਆ ਉਹਨਾਂ ਦਾ, ਘੱਟੋ ਘੱਟ 2-3 ਵਾਰ ਦੇਖਿਆ ਉਹਦਾ ਅਹਿਸਾਨੁੱਲਾ ਅਹਿਸਾਨ ਦਾ ਇੰਟਰਵਿਊ, ਅਤੇ ਉਹਦਾ ਇੰਟਰਵਿਊ ਬ੍ਰੋਡਕਾਸਟ ਕੀਤਾ ਜਾਂਦਾ। ਲੇਕਿਨ ਜ਼ਰਦਾਰੀ ਹੋਣਾ ਦਾ ਇਹ ਕਹਿ ਕੇ ਕਿ ਜੀ ਉਹ ਕਰਪਸ਼ਨ ਦੇ ਚਾਰਜਿਸ ਨੇ, ਜਾਂ ਮਰਿਮ ਨਵਾਜ਼ ਸ਼ਰੀਫ ਹੋਣਾ ਦਾ ਇੰਟਰਵਿਊ ਜਿਹੜਾ ਬੰਦ ਕੀਤਾ ਜਾਂਦਾ, ਇੰਨੀ ਤਾਂ ਸਮਝ ਮੈਨੂੰ ਵੀ ਹੈ ਘੱਟੋ ਘੱਟ ਮੀਡੀਆ 'ਚ ਰਹਿੰਦੇ ਆ ਕਿ ਉਹ ਆਈ ਡੋਂਟ ਥਿੰਕ ਸੋ ਇਜ਼ ਐਕਸੈਪਟੇਬਲ। ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਯੈਸ ਮੀਡੀਆ ਦੇ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ, ਔਰ ਤੁਸੀਂ ਕਿਹਾ ਵੀ ਤੁਸੀਂ ਇੰਨੇ ਘੰਟੇ ਕੰਮ ਕਰਦੇ ਹੋ, ਸੋ ਸਰ ਪਹਿਲਾਂ ਤਾਂ ਮੈਂ ਇਹ ਗੱਲ ਜ਼ਰੂਰ ਇੱਥੇ ਕਲੀਅਰ ਕਰ ਦੇਵਾਂ ਕਿ ਕੈਨੇਡਾ ਦੇ ਵਿੱਚ ਜੇ ਤੁਸੀਂ ਮਿਹਨਤ ਕਰਦੇ ਹੋ ਤਾਂ ਕੋਈ ਵੱਡੀ ਗੱਲ ਨਹੀਂ ਹੈ, ਮਿਹਨਤ ਹਰੇਕ ਨੂੰ ਕਰਨੀ ਪੈਂਦੀ ਹੈ ਔਰ ਚਾਹੀਦੀ ਵੀ ਹੈ ਮਿਹਨਤ ਕਰਨੀ। ਕਈ ਵਾਰ ਮੈਂ ਇਹ ਗੱਲ ਕਰਦਾ ਹੈਗਾ ਹੈ ਕਿ ਜੇ ਕੋਈ ਇਹ ਗੱਲ ਕਹਿੰਦਾ ਹੈਗਾ ਹੈ ਕਿ ਯੁੱਧਵੀਰ ਨੇ ਬੜੀ ਮਿਹਨਤ ਕੀਤੀ ਹੈ, ਬਹੁਤ ਪਸੀਨਾ ਵਹਾਇਆ, ਅਤੇ ਉਹ ਝੂਠ ਬੋਲ ਰਿਹਾ। ਮੈਂ ਫਿਰ ਦੁਬਾਰਾ ਦੁਹਰਾ ਦਿਆਂ ਕਿ ਕਈ ਵਾਰ ਕਈ ਲੋਕ ਕਹਿੰਦੇ ਆ ਕਿ ਯੁੱਧਵੀਰ ਨੇ ਬਹੁਤ ਮਿਹਨਤ ਕੀਤੀ ਹੈ, ਬੜਾ ਪਸੀਨਾ ਵਹਾਇਆ, ਅਤੇ ਉਹ ਝੂਠ ਬੋਲ ਰਿਹਾ। ਸਰ ਇਹ ਮੀਡੀਆ ਦਾ ਕੰਮ ਹੈ, ਇੱਥੇ ਪਸੀਨੇ ਨਾਲ ਕੰਮ ਨਹੀਂ ਚੱਲਦਾ, ਪਸੀਨੇ ਸਾਰੇ ਹੀ ਵਹਾਉਂਦੇ ਆ। ਮੇਰੀ ਸਾਡੀ ਜਦੋਂ ਵੀ ਮਾਰਕੀਟਿੰਗ ਮੀਟਿੰਗ ਹੁੰਦੀ ਹੈ ਨਾ, ਮੈਂ ਸਭ ਨੂੰ ਇਹੀ ਗੱਲ ਕਹਿੰਦਾ ਕਿ ਸਭ ਮਿਹਨਤ ਕਰ ਰਹੇ ਨੇ, ਬਟ ਜੇ ਅਸੀਂ ਵਾਏ ਮੀਡੀਆ ਦੇ ਵਿੱਚ ਅਸੀਂ ਵਾਕਈ ਕੋਈ ਚੀਜ਼ ਇਸਟੈਬਲਿਸ਼ ਕਰਨੀ ਹੈ ਤਾਂ ਸਾਨੂੰ ਡਿਫਰੈਂਟ ਹੋਣਾ ਪਏਗਾ। ਔਰ ਮੈਂ ਆਪਣੇ 'ਤੇ ਸਭ ਤੋਂ ਪਹਿਲਾਂ ਇਹ ਗੱਲ ਲਾਗੂ ਕਰਦਾ ਕਿ ਪਸੀਨਾ ਵਹਾਉਣ ਨਾਲ ਕੋਈ ਕੰਮ ਨਹੀਂ ਚੱਲਦਾ, ਖੂਨ ਦੇਣਾ ਪੈਂਦਾ, ਜਾਨ ਮਾਰਨੀ ਪੈਂਦੀ ਹੈ, ਤਾਂ ਜਾ ਕੇ ਕੰਮ ਚੱਲਦਾ। ਸੋ ਜੇ ਤੁਸੀਂ ਇਹ ਕਹਿ ਦਿਓ ਕਿ ਜੀ ਹਾਂਜੀ ਮੈਂ 10 ਘੰਟੇ ਕੰਮ ਕਰ ਰਿਹਾ, ਉਹ 8 ਘੰਟੇ ਤਾਂ ਹਰ ਕੋਈ ਰੋਜ਼ ਦੇ ਕੰਮ ਕਰ ਰਿਹਾ, 10 ਘੰਟੇ ਵੀ ਬੜੇ ਲੋਕ ਮਿਹਨਤ ਕਰ ਰਹੇ ਨੇ। ਸੋ ਮੈਂ ਆਪਣੇ 'ਤੇ ਤਾਂ ਇਹ ਗੱਲ ਲਾਗੂ ਕੀਤੀ ਹੋਈ ਹੈ। ਤੁਸੀਂ ਮੈਨੂੰ ਰਾਤ ਨੂੰ 5 ਵਜੇ ਵੀ, ਮੈਂ ਪਹਿਲੀ 31 ਤਰੀਕ ਨੂੰ ਪਾਰਟੀ ਕਰਦਾ, ਸਵੇਰ ਦੇ 4 ਵਜੇ ਤੱਕ ਵੀ ਮੈਂ ਆਪਣਾ ਨਿਊ ਈਅਰ ਜੇ ਇੰਜੋਏ ਕਰ ਰਿਹਾ, ਅਤੇ ਕੋਈ 1 ਜਨਵਰੀ ਗਿਣਾ ਦਿਓ ਵੀ ਸਵੇਰੇ ਮੈਂ 7 ਵਜੇ ਫਿਰ ਕੰਮ 'ਤੇ ਹੋਵਾਂਗਾ, ਚਾਹੇ 2 ਘੰਟੇ ਸੋਵਾਂ, ਬਈ ਸਵੇਰੇ 1 ਤਰੀਕ। ਮੈਨੂੰ ਪਤਾ ਹੈ ਕਿ ਚਾਹੇ ਕਈ ਵਾਰ ਮੈਨੂੰ ਕਿਹਾ ਵੀ ਜਾਂਦਾ ਜੀ ਉੱਥੇ ਸਵੇਰੇ 1 ਜਨਵਰੀ ਹੈ ਜੀ, ਸਾਰੇ ਸਹੁਰੇ ਹੋਣਗੇ, ਮੈਂ ਕਿਹਾ ਡਜ਼ਨਟ ਮੈਟਰ, ਜੇ ਇੱਕ ਬੰਦਾ ਵੀ ਕੋਈ ਰੇਡੀਓ ਸੁਣ ਰਿਹਾ ਤਾਂ 10 ਵਜੇ ਮੇਰੀ ਉਹਨੂੰ ਖਬਰਾਂ ਪ੍ਰੋਪਰ ਮਿਲਣੀਆਂ ਚਾਹੀਦੀਆਂ ਨੇ, ਮੇਰਾ ਅਨਾਲਿਸਿਸ ਪ੍ਰੋਪਰ ਹੋਣਾ ਚਾਹੀਦਾ। ਜੇ ਮੈਨੂੰ ਉਹਨੇ ਸਵਾਲ ਪੁੱਛ ਲਿਆ ਕਿ ਜੀ ਅੱਜ ਲਿਬਰਲ ਪਾਰਟੀ ਦੇ ਕੀ ਨੰਬਰਸ ਨੇ, ਅੱਜ ਤਾਜ਼ਾ ਖਬਰ ਆਈ ਹੈ, ਉਹਨੇ ਮੈਨੂੰ ਇੰਡੀਆ ਦੀ ਗੱਲ ਪੁੱਛ ਲਈ, ਪਾਕਿਸਤਾਨ ਦੀ ਪੁੱਛ ਲਈ, ਉਹਨੇ ਮੈਨੂੰ ਕ੍ਰਿਕਟ ਦੀ ਕੁਛ ਵੀ ਪੁੱਛ ਲਿਆ, ਅਤੇ ਮੈਨੂੰ ਬੇਸਿਕ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ। 5 ਵਜ ਗਏ ਨੇ, ਪਾਰਟੀ ਹੋ ਰਹੀ ਹੈ ਨਵੇਂ ਸਾਲ ਦੀ, ਅਤੇ 7 ਵਜੇ 8 ਵਜੇ ਮੈਂ ਆਪਣਾ ਉੱਠ ਕੇ 10 ਵਜੇ ਦੀ ਪ੍ਰੋਗਰਾਮ ਦੀ ਰੈਡੀ ਤਿਆਰੀ ਹੋ ਜਾਣੀ ਮੇਰੀ। ਸੋ ਜੇ ਤੁਸੀਂ ਕਹੋ ਵੀ ਮਿਹਨਤ ਕਰਦੀ ਹੈ ਸੁਲੇਮਾਨ ਸਾਹਿਬ, ਮਿਹਨਤ ਨਹੀਂ ਕਰਨੀ, ਖੂਨ ਦੇਣਾ, ਤਾਂ ਜਾ ਕੇ ਕੰਮ ਚੱਲਦਾ, ਤੁਹਾਨੂੰ ਮੈਂ ਸਿੱਧੀ ਗੱਲ ਦੱਸ ਦਵਾਂ। ਬਾਕੀ ਤੁਹਾਡਾ ਪ੍ਰੋਫੈਸ਼ਨ ਕਿਹੜਾ ਮੈਨੂੰ ਨਹੀਂ ਪਤਾ, ਮੈਂ ਤਾਂ ਆਪਣੇ ਮੀਡੀਆ ਦੇ ਪ੍ਰੋਫੈਸ਼ਨ ਦੀ ਗੱਲ ਤੁਹਾਨੂੰ ਦੱਸ ਰਿਹਾ ਕਿ ਸਾਨੂੰ ਜੇ ਅਸੀਂ ਨਹੀਂ ਕਰਦੇ, ਜੇ ਮੈਂ ਕਹਿ ਦਵਾਂ ਮਿਹਨਤ ਕਰਕੇ ਕੰਮ ਚੱਲ ਜਾਏਗਾ, ਮਿਹਨਤ ਸਾਰੇ ਹੀ ਕਰਦੇ ਨੇ, ਮਿਹਨਤ ਕਰਕੇ ਕੰਮ ਜਿਹੜਾ ਉਹ ਨਹੀਂ ਚੱਲਦਾ। ਸੋ ਦਿਸ ਇਜ਼ ਮਾਈ 2 ਸੈਂਟ। ਬਾਕੀ ਇੱਕ ਮਿੰਟ ਜੀ, ਬਾਕੀ ਤੁਸੀਂ ਗੱਲ ਕਰ ਰਹੇ ਹੋ ਸਹੂਲਤਾਂ ਦੀ, ਇੰਨੀ ਗੱਲ ਤੁਹਾਨੂੰ ਦੱਸ ਦਿੰਦੇ ਹਾਂ, ਯੈਸ ਸਾਨੂੰ ਵੀ ਪਤਾ ਹੈ ਕਿ ਮੀਡੀਆ ਵਾਲਿਆਂ ਨੂੰ ਬਥੇਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਕੋਈ ਸਿਕਿਉਰਿਟੀ ਲੈ ਰਿਹਾ, ਕੋਈ ਨਹੀਂ ਲੈ ਰਿਹਾ, ਮੈਂ ਕਿਸੇ ਆਪਣੇ ਮੀਡੀਆ ਕਲੀਗ ਦੇ ਸ਼ਾਨ ਦੀ ਖਿਲਾਫ 'ਚ ਨਾ ਕਦੇ ਗੱਲ ਕੀਤੀ ਹੈ ਨਾ ਕਰਾਂਗਾ।
ਉਹ ਮੇਰੇ ਮੀਡੀਆ ਕਲੀਗਸ ਕੀ ਕਰ ਰਹੇ ਨੇ, ਤੁਸੀਂ ਉਹਨਾਂ ਨੂੰ ਜਾ ਕੇ ਜ਼ਰੂਰ ਪੁੱਛ ਲੈਣਾ ਕਿ ਕਿਹਨੂੰ ਕੀ ਸਹੂਲਤਾਂ ਮਿਲਦੀਆਂ ਨੇ, ਕਿਹਨੂੰ ਸਿਕਿਉਰਿਟੀ ਮਿਲਦੀ ਹੈ, ਕਿਹਨੂੰ ਹਵਾਈ ਟਿਕਟਾਂ ਮਿਲਦੀਆਂ ਨੇ, ਜ਼ਰੂਰ ਜਾ ਕੇ ਉਹਨਾਂ ਨੂੰ ਪੁੱਛੋ। ਉਹ ਮੈਨੂੰ ਮੇਰੇ ਬਾਰੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਂ ਇੰਨੀ ਗੱਲ ਦੱਸ ਦਿੰਦਾ ਹੈਗਾ ਕਿ ਮੈਂ ਇੰਡੀਆ ਸਿਰਫ ਇੱਕ ਵਾਰ ਗਿਆ, ਮੈਨੂੰ ਕੈਨੇਡਾ ਆਏ 20 ਸਾਲ ਹੋ ਗਏ ਨੇ। ਆਈ ਜਸਟ ਵੈਂਟ ਵੰਸ ਟੂ ਇੰਡੀਆ, ਦੈਟ ਵਾਜ਼ ਇਨ 2007 ਦੇ ਵਿੱਚ, ਔਰ ਸਿਰਫ 6 ਦਿਨ ਲੈ ਗਿਆ, ਮੈਂ ਦੁਬਾਰਾ ਕਦੇ ਇੰਡੀਆ ਹੀ ਨਹੀਂ ਗਿਆ। ਸੋ ਉੱਥੇ ਜਾ ਕੇ ਸਾਨੂੰ ਜੇ ਤੁਸੀਂ ਕਹੋ ਜੀ ਸਿਕਿਉਰਿਟੀ ਲੈਣੀ ਹੈ, ਔਰ ਮੇਰਾ ਤੁਹਾਨੂੰ ਇਹ ਵੀ ਮੈਂ ਹਾਂਜੀ ਇੱਕ ਸੈਕਿੰਡ ਹੋਲਡ ਕਰਨਾ ਜੀ, ਕਾਲਰ ਸਾਰੇ ਬੜੇ ਉਤਸੁਕ ਹੋ ਰਹੇ ਨੇ, ਮੇਰੀ ਗੱਲ ਫਿਨਿਸ਼ ਨਹੀਂ ਅਜੇ ਹੋਈ। ਮੇਰਾ ਮੇਰੇ ਉੱਥੇ ਕੋਈ ਰਿਲੇਟਿਵ ਨਹੀਂ ਆ, ਨਾ ਮੇਰੀ ਕੋਈ ਇਮੀਡੀਏਟ ਫੈਮਿਲੀ ਆ, ਰਿਸ਼ਤੇਦਾਰ ਸਾਰੇ ਸਾਡੇ ਇੱਥੇ ਸੈਕਿੰਡ ਜਨਰੇਸ਼ਨ ਥਰਡ ਜਨਰੇਸ਼ਨ ਸਾਰੇ ਇੱਥੇ ਆ ਚੁੱਕੇ ਸੀ ਸਾਡੇ ਤੋਂ ਪਹਿਲਾਂ ਹੀ, ਮੇਰੇ ਕੈਨੇਡਾ ਆਉਣ ਤੋਂ ਪਹਿਲਾਂ ਹੀ ਮੇਰੇ ਭੂਆ ਚਾਚੇ ਸਭ ਇੱਥੇ ਸੀਗੇ। ਰੀਸੈਂਟਲੀ ਅਸੀਂ ਅਨੋਖੀ ਦੇ ਵਿੱਚ ਇੱਕ ਪ੍ਰੋਗਰਾਮ ਕੀਤਾ, ਮੈਂ ਆਪਣੇ ਜਿਹੜੇ ਕਜ਼ਨਸ ਨੂੰ ਉੱਥੇ ਇਨਵਾਈਟ ਕੀਤਾ ਸੀਗਾ। ਸੋ ਮੇਰੇ ਸਾਰੇ ਰਿਸ਼ਤੇਦਾਰੀ ਇੱਥੇ, ਨਾ ਮੇਰੇ ਪੇਰੈਂਟਸ ਕੋਈ ਉੱਥੇ ਹੈ ਨਹੀਂ, ਫਰੈਂਡਸ ਆਪਣੇ ਆਪਣੇ ਨਿਕਲ ਚੁੱਕੇ ਨੇ ਜਲੰਧਰ ਤੋਂ ਸਾਰੇ ਬਾਹਰ। ਸੋ ਆਈ ਡੋਂਟ ਹੈਵ, ਸੋ ਮੈਨੂੰ ਨਾ ਕਿਸੇ ਸਿਕਿਉਰਿਟੀ ਦੀ ਜ਼ਰੂਰਤ ਹੈ ਨਾ, ਔਰ ਮੈਂ ਇੰਨੀ ਗੱਲ ਵੀ ਕਹਿ ਦਿੰਦਾ ਕਿ ਜਿੱਥੇ ਜਾਵਾਂਗੇ ਆਪਣੀ ਟਿਕਟ ਲੈ ਕੇ ਜਾਵਾਂਗੇ, ਔਰ ਕਿਤੇ ਸਾਨੂੰ ਉਹਦੀ ਸਿਕਿਉਰਿਟੀ ਜ਼ਰੂਰੀ। ਸੋ ਜਿਹਨਾਂ ਨੂੰ ਸਹੂਲਤਾਂ ਮਿਲਦੀਆਂ ਨੇ ਭਾਈ, ਉਹ ਇੰਜੋਏ ਕਰਨ, ਸਾਨੂੰ ਉਹਨਾਂ ਲਈ ਵੀ ਖੁਸ਼ੀ ਹੈਗੀ ਆ। ਬਾਕੀ ਇੰਨੀ ਗੱਲ ਤੁਹਾਨੂੰ ਮੈਂ ਕਹਿ ਦਿੰਦਾ ਹੈਗਾ ਕਿ ਮਿਹਨਤ ਕਰਨਾ ਕੋਈ ਬੜੀ ਤੋਪ ਨਹੀਂ ਹੈ। ਕੋਈ ਮੈਨੂੰ ਆ ਕੇ ਕਹਿੰਦਾ ਜੀ ਮੈਂ 8 ਘੰਟੇ ਕੰਮ ਕਰਦਾ, 10 ਘੰਟੇ ਕਰਦਾ, ਕੋਈ ਵੱਡੀ ਗੱਲ ਨਹੀਂ ਹੈ। ਨੈਕਸਟ ਕਾਲ, ਹਾਂਜੀ ਗੁਰਦੇਵ ਸਿੰਘ ਜੀ ਤੁਸੀਂ ਆਉਂਦੇ ਹੋ।
ਹਾਂਜੀ ਗੁਰਦੇਵ ਭਾਈ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਮੈਂ ਨਾ ਇੱਕ ਦਿਨ ਬਿਆਨ ਸੁਣ ਰਿਹਾ ਸੀ ਸਾਬਕਾ ਪ੍ਰਧਾਨ ਮੰਤਰੀ ਦੀ ਬੇਟੀ ਦਾ ਪਾਕਿਸਤਾਨ ਚ,
ਸਾਰੀਆਂ ਫੋਨ ਨੂੰ ਮਿਊਟ ਕਰ ਲੋ। ਹਾਂਜੀ ਜਦ ਤੁਸੀਂ ਲਾਈਨ, ਤੁਹਾਡੀ ਮੈਂ ਅਗਲੀ ਲਾਈਨ ਲਾਈਨ ਅਪ ਕੀਤੀ ਹੋਈ ਹੈ, ਤੁਸੀਂ
ਸਾਡੀਆਂ ਜੇਲਾਂ ਦੇ ਵਿੱਚ ਤੁਸੀਂ ਜਦਵੀ ਜੀ ਤੁਹਾਨੂੰ ਵੀ ਪਤਾ ਸਾਰਿਆਂ ਦੀ ਸਮਾਇਕ ਤੱਕ ਜਾਂਦੀ ਹੈ, ਸਮਾਇਕ ਨਾਲ ਮੋਬਾਈਲ ਫੋਨ ਆ ਗਿਆ ਕੈਦੀਆਂ ਕੋਲ, ਤੇ ਉਹ ਵਿਚਾਰਾ ਪ੍ਰਧਾਨ ਮੰਤਰੀ ਹੈ ਸਾਬਕਾ, ਉਹਨੂੰ ਇੰਨਾ ਹੱਕ ਨੀ ਹੈਗਾ ਕਿ ਉਹ ਘਰ ਦੀ ਰੋਟੀ ਖਾ ਸਕੇ, ਹੈ ਵੀ ਬੇਚਾਰਾ ਬਿਮਾਰ। ਉਹ ਬੜੇ ਮੈਂ ਵੀ ਨਿਖੇਧੀ ਕਰਨਾ ਵਾ ਵੀ ਇਹਨੂੰ ਫਰੈਸ਼ ਫੂਡ ਦੇਣਾ ਚਾਹੀਦਾ ਘਰ ਦਾ, ਤੇ ਬੜੀ ਮਾੜੀ ਗੱਲ ਹੈ। ਬਾਕੀ ਤੁਸੀਂ ਗੱਲ ਕੀਤੀ ਸੀ ਜਿਹੜਾ ਕੈਰਾਂ ਦੇ ਵਿੱਚ ਟੈਲੀਫੋਨ ਵਗੈਰਾ, ਜਦਵੀ ਜੀ ਇੱਕ ਗੱਲ ਹੋਰ ਨੋਟ ਕਰਿਓ, ਜਿੰਨੇ ਵੀ ਇੱਥੇ ਲੋਕੀ ਮੈਂ ਜ਼ਿਆਦਾਤਰ 75% ਤੋਂ ਵੀ ਜ਼ਿਆਦਾ ਵੇਖਿਆ ਵਾ, ਜਦੋਂ ਉਹ ਵਾਕ ਤੇ ਜਿੰਨਾ ਕ੍ਰੋਸ ਕਰਦੇ ਆ ਸੜਕ ਤੇ, ਤੇ ਉਹ ਆਪਣੇ ਮੋਬਾਈਲ ਵੱਲ ਹੁੰਦਾ ਵਾ, ਕੋਈ ਧਿਆਨ ਨਹੀਂ ਹੁੰਦਾ ਉਹਨਾਂ ਦੀ ਆਪਣੀ ਸੇਫਟੀ ਵੱਲ, ਤੇ ਉਹ ਮੋਬਾਈਲ ਫੜ ਕੇ ਸਿੱਧਾ ਹੀ ਕਈ ਇਹਨਾਂ ਦੇ ਖੰਭੇ ਤੱਕ ਵੱਜਣ ਨੂੰ ਫਿਰਦੇ ਆ। ਇਹ ਵੀ ਇਹਦਾ ਵੀ ਕਿੰਨਾ ਪੁਆਇੰਟ ਨੋਟ ਕੀਤਾ ਜਾਵੇ, ਇਹ ਵੀ ਕਿੰਨਾ ਜ਼ਰੂਰੀ ਆ। ਔਰ ਦੂਜੇ ਨੰਬਰ ਤੇ ਜਿਹੜਾ ਕਾਰਾਂ ਵਿੱਚ ਸਿਗਰਟ ਪੀ ਕੇ ਚੱਲਦੀ ਕਾਰ ਤੇ ਭੁਆ ਕੇ ਮਾਰਦੇ ਆ ਕਿਸੇ ਵੀ ਕਾਰ ਤੇ ਡਿੱਗਦੀ ਜਾ ਕੇ, ਇਹਦਾ ਵੀ ਇੱਕ ਕੋਈ ਕਿੰਨਾ ਪੁਆਇੰਟ ਜਿਹੜਾ ਨਾ, ਇਹ ਵੀ ਕਿੰਨਾ ਹੈਗਾ ਵਾ।
ਠੀਕ ਹੈ, ਥੈਂਕ ਯੂ।
ਟਰੱਕਾਂ ਵਾਲੇ ਦੀ ਇੱਕ ਤੀਜਾ ਪੁਆਇੰਟ ਮੇਰਾ ਇਹ ਆ, ਟਰੱਕਾਂ ਵਾਲੇ ਨੂੰ ਹਰ ਵਾਰੀ ਸਕੇਲ ਤੇ ਚੜ੍ਹਦੇ ਆ, ਸਕੇਲ ਖੁੱਲੀ ਹੋਵੇ, ਤੇ ਜਿਹੜੀ ਬੱਸ ਆ ਜਿਹੜੀ ਇਹਨੇ ਪੈਸੰਜਰ ਲੈ ਕੇ ਜਾਣ ਦੀ, ਉਹ ਸੇਫਟੀ ਦੀ ਜ਼ਿਆਦਾ ਜ਼ਰੂਰਤ ਆ। ਅਮੈਰੀਕਾ ਵਿੱਚ ਬੱਸ ਜਿਹੜੀ ਆ ਸਕੇਲ ਦੇ ਉੱਤੇ ਜਾਂਦੀ ਆ, ਉਹਦੀ ਸੇਫਟੀ ਚੈੱਕ ਕੀਤੀ ਜਾਂਦੀ ਆ, ਪਰ ਸਾਡਾ ਕੈਨੇਡਾ ਕਿਹੋ ਜਿਹਾ ਕੰਟਰੀ ਆ, ਬੱਸ ਨੂੰ ਨਹੀਂ ਰੋਕਦਾ, ਉਹ ਇੰਨੇ ਪੈਸੰਜਰ ਵਿੱਚ ਬੈਠੇ ਹੁੰਦੇ, ਉਹਨਾਂ ਦੀ ਸੇਫਟੀ ਕਿਉਂ ਨਹੀਂ ਜੀ? ਸੇਫਟੀ ਕੱਲੀ ਟਰੱਕ ਵਾਲੇ ਡਰਾਈਵਰਾਂ ਦੀ ਆ, ਉਹਨਾਂ ਨੂੰ ਐਵੇਂ ਦੇ ਜਿਸ ਤਰ੍ਹਾਂ ਪਤਾ ਨਹੀਂ ਇਹਨਾਂ ਨੇ ਕੀ ਅਸੀਂ ਕ੍ਰਾਈਮ ਕਰਕੇ ਆਏ ਹੁੰਦੇ ਆ, ਤੇ ਵੀ ਤੁਸੀਂ ਧਿਆਨ ਦਿਓ ਵੀ ਬੱਸ ਕਿਉਂ ਨਹੀਂ ਜਾਂਦੀ ਸਕੇਲ ਦੇ ਉੱਤੇ, ਅਮੈਰੀਕਾ ਦੇ ਵਿੱਚ ਜਾਂਦੀ ਆ, ਚੈੱਕ ਹੁੰਦੀ ਆ ਸਾਰੀ ਸੇਫਟੀ, ਤੇ ਬਸ ਕੈਨੇਡਾ ਹੀ ਅੱਗੇ ਜਿਹਨੇ ਇੰਨੇ ਪੈਸੰਜਰ ਹੁੰਦੇ ਆ, ਪਰਵਾਹ ਨਹੀਂ ਕਰਦਾ ਵੀ ਬੱਸ ਜਾਣ ਦੋ ਚਾਹੇ ਬ੍ਰੇਕਾਂ ਪੈ ਰਹੀ ਆ।
ਥੈਂਕ ਯੂ। ਠੀਕ ਹੈ ਜੀ, ਥੈਂਕ ਯੂ ਗੁਰਦੇਵ ਸਿੰਘ ਜੀ। ਗੁਰਦੇਵ ਸਿੰਘ ਜੀ, ਤੁਹਾਡੀ ਗੱਲ ਦੇ ਨਾਲ ਮੈਂ ਬਿਲਕੁਲ ਐਗਰੀ ਕਰਦਾ ਹਾਂ ਕਿ ਆਈ ਥਿੰਕ ਇੰਡੀਆ ਦੇ ਪਾਕਿਸਤਾਨ ਦੇ ਜਿਹੜੇ ਫਾਰਮਰ ਪ੍ਰਾਈਮ ਮਿਨਿਸਟਰ ਨੇ ਨਵਾਜ਼ ਸ਼ਰੀਫ ਸਾਹਿਬ, ਉਹਨਾਂ ਨੂੰ ਜੇਲ੍ਹ ਦੇ ਵਿੱਚ ਉਹ ਜੇ ਘਰ ਦੀ ਰੋਟੀ ਖਾਣਾ ਚਾਹਣ ਤੇ ਉਹਨਾਂ ਨੂੰ ਦੇਣੀ ਚਾਹੀਦੀ ਹੈ। ਉਹਨਾਂ ਦੀ ਡਾਟਰ ਨੇ ਵੀ ਖਦਸ਼ਾ ਜਤਾਇਆ ਕਿ ਕਿਤੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਜ਼ਹਿਰ ਹੀ ਨਾ ਮਿਲਾ ਕੇ ਦਿੱਤੀ ਜਾਵੇ। ਸੋ ਇਸ ਕਾਰਨ ਉਹ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਘਰ ਦੀ ਰੋਟੀ ਜਿਹੜੀ ਦਿੱਤੀ ਜਾਵੇ। ਮੈਂ ਇਸ ਗੱਲ ਨਾਲ ਤੁਹਾਡੀ ਐਗਰੀ ਕਰਦਾ ਹਾਂ। ਸੇਫਟੀ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਸਰ, ਮੈਂ ਦੱਸ ਦਈਏ ਕਿ ਸਾਡੀ ਫੀਲ ਪੁਲਿਸ ਦੀ ਮੀਟਿੰਗ ਦੇ ਵਿੱਚ ਕਈ ਟੌਪਿਕਸ ਹੋਰ ਵੀ ਡਿਸਕਸ ਹੁੰਦੇ ਨੇ। ਇਹ ਵੀ ਹੋਇਆ ਸੀਗਾ, ਇੱਕ ਤਾਂ ਡਿਸਟ੍ਰੈਕਟਡ ਡਰਾਈਵਿੰਗ ਦੇ ਵਿੱਚ ਜੇ ਤੁਹਾਡੇ ਹੱਥ ਦੇ ਵਿੱਚ ਫੋਨ ਹੈ, ਤੁਸੀਂ ਕਹੋ ਜੀ ਮੈਂ ਗੱਲ ਨਹੀਂ ਕਰ ਰਿਹਾ ਸੀਗਾ, ਗੱਲ ਕਰਦੇ ਹੋ ਨਹੀਂ ਕਰਦੇ, ਤੁਹਾਡੇ ਹੱਥ ਦੇ ਵਿੱਚ ਪੁਲਿਸ ਨੇ ਫੋਨ ਦੇਖ ਲਿਆ, ਤੁਹਾਨੂੰ ਡਿਸਟ੍ਰੈਕਟਡ ਡਰਾਈਵਿੰਗ 'ਚ ਉਹਨਾਂ ਨੇ ਚਾਰਜ ਕਰ ਦੇਣਾ। ਅਤੇ ਇਸ ਚੀਜ਼ ਦਾ ਤੁਸੀਂ ਖਿਆਲ ਰੱਖਣਾ ਹੈਗਾ ਕਿ ਹੱਥ ਦੇ ਵਿੱਚ ਫੋਨ ਜਿਹੜਾ ਉਹਦਾ ਮਤਲਬ ਇਹ ਹੈ ਕਿ ਤੁਹਾਨੂੰ ਪੁਲਿਸ ਪਕੜ ਸਕਦੀ ਹੈ। ਸੋ ਫੋਨ ਨੂੰ ਆਪਣਾ ਸਾਈਡ 'ਤੇ ਰੱਖੋ, ਹੱਥ 'ਚ ਨਾ ਪਕੜੋ, ਜੇ ਤੁਸੀਂ ਗੱਲਬਾਤ ਕਰ ਰਹੇ ਹੋ ਹੈਂਡਸ ਫਰੀ ਹੋਣਾ ਚਾਹੀਦਾ। ਦੂਸਰਾ, ਜਦੋਂ ਤੁਸੀਂ ਕੌਫੀ ਪੀ ਰਹੇ ਹੋ, ਗੱਡੀ ਚੱਲ ਰਹੀ ਹੈ, ਤੁਸੀਂ ਕੌਫੀ ਪੀ ਰਹੇ ਹੋ, ਕੁਛ ਕਰ ਰਹੇ ਹੋ, ਤਾਂ ਫਿਰ ਉਹ ਇਟ ਇਜ਼ ਅ ਜਜਮੈਂਟਲ ਕਾਲ। ਉਹ ਪੁਲਿਸ ਨੇ ਦੇਖਣਾ ਹੈ ਕਿ ਜੀ ਇਸ ਤਰ੍ਹਾਂ ਜੇ ਤਾਂ ਇਫ ਯੂ ਆਰ ਤੁਸੀਂ ਲੇਨ ਚੇਂਜ ਬੜੀ ਖਰਾਬ ਕਰ ਰਹੇ ਹੋ ਜਾਂ ਹੋਰ ਕੁਛ ਕਰ ਰਹੇ ਹੋ, ਯੂ ਡਰਾਈਵਿੰਗ ਰੈਟਿਕਲੀ, ਫਿਰ ਤਾਂ ਪੁਲਿਸ ਜਜਮੈਂਟ ਲਏਗੀ ਕਿ ਜੀ ਹਾਂਜੀ ਇਹਨੂੰ ਅਸੀਂ ਡਿਸਟ੍ਰੈਕਟਡ ਡਰਾਈਵਿੰਗ ਦੇ ਖਾਤੇ ਪਾਵਾਂਗੇ। तो जे ऐसी कोई गलबात नहीं है तो फिर जरूरी नहीं है कि तुहानू डिस्ट्रैक्टेड ड्राइविंग चार्ज किया जाए, कॉफी साइड से पई है तुसी कॉफी चक के एक सिप लै लिया, दैट इज ओके ठीक है। सो ये चीजा भी मैं तुहानू जरूर दस दवा। अगली कॉल वाल वधदे हां जी, हरजिंदर बराड़ साहब तुहाडा नाम मैं ठीक लै रहा, साडे कोल तुहाडा नाम सेव नहीं है, तुहाडा तुसी पहली बार मेरे ख्याल नाल कॉल कर रहे हो। हरजिंदर बराड़ जी गो अहेड।
हाँ जी हाँ जी हाँ जी हाँ जी भाजी, सत श्री अकाल जी,
सत श्री अकाल जी, गो अहेड।
एक तो भाजी मैं तुम्हें कॉम्प्लीमेंट देना चाहूंगा कि पिछले 15-20 दिन तो मैं तुम्हारा रेडियो सुन रहा हूं, लिटरली लाख बहुत अच्छे इनपुट्स दिने हो, अप्रोच दोबारा की न्यूज बड़ी अच्छी होंगी थोड़ी एंड न्यूज बड़ी क्लैरिफाई करते हो। मेरा क्वेश्चन आ सी सर, जरा बीइंग बिलोंग टू सिख फैमिली है, जिम्मे कल तुम सो टॉपिक सिख फॉर जस्टिस वाला कि हाँ बैन करता ना इंडिया ने, देखो जी मेरा कोई इंटरस्ट नहीं है तो ना ही मेरे कोई व्यूज हैं कि उन्होंने की एजेंडा है की है नहीं है, पर जो मैटर आया जाता सिख का सिख इज हमारा तो उदो हर बंदा इनवॉल्व हो जाता वो ना कि इन्हों का एजेंडा से खालिस्तान का शायद आ भी उस बंद उस एजेंडे में बिलोंग करते होंगे। मेरा क्वेश्चन आया सर कि जरा हूँ गवर्नमेंट हैगी है इंडिया च बीजेपी की, उन्होंने एजेंडा हैगा हिंदू राष्ट्र का, हिंदू राष्ट्र तो हिंदू राष्ट्र का एजेंडा क्योंकि इंडिया तो काफी रिलीजियस रहते हैं ना, हिंदू राष्ट्र कोई है ही नहीं कॉन्स्टिट्यूशन कोई वर्ड, तो हिंदू राष्ट्र से खालिस्तान वर्ड इन दोनों च डिफरेंस डिफरेंट की हैगा? मेरे हिसाब से आ दोनों ही सिमिलर चीज है, वो कहें कि साड़ा अभी हिंदूइज्म साड़ा मतलब हिंदू मेजोरिटी है तो हिंदू राष्ट्र बनना चाहता है, जे मैं वैसे न्यूट्रल होकर सोचा फिर जे सिख कहें खालिस्तान बनना चाहता तो वो भी सही आई थान पर है कि जो अगला कहता कि मैं हिंदू हाँ तो हिंदू राष्ट्र बने तो सिख हिंदू खालिस्तान की डिमांड करते वो रोंग गलत कितने है। मैं बिल्कुल पॉजिटिव नहीं है इस एजेंडे से, जस्ट मेरा एक दिमाग च मेरे एक क्वेश्चन से, मैं लगा कि शायद तुम इस क्वेश्चन का जवाब दे पाओ, तो प्लीज सर जो जवाब दे पाओ।
सर दोनों उन्नी गलत ने, जे कोई यह गल कहता है कि असं इंडिया नू हिंदू राष्ट्र बनाना चाहते हैं, मेरे ख्याल के नाल वो भी मंग उन्नी ही गलत है जिनी के खालिस्तान नू तुसी जस्टिफाई नहीं कर सकते। मैं एक गल होर इतने कह दवा कि बीइंग इन मीडिया वी कैनॉट से कि कोई भी चीज़ गलत है या सही है, असी कोई यह नहीं कह सकते। जे मैं कह दवा कि जी खालिस्तान की मंग गलत है तो फिर मैं उस पर डिस्कशन नहीं कर सकता क्योंकि फिर मैं साड़ी ऑब्जेक्ट वी लूज आवर ऑब्जेक्टिविटी ऑन द टॉपिक। जे मैं कह दवा कि हिंदू राष्ट्र की मंग जी है वो गलत है दैन वी लूज द ऑब्जेक्टिविटी ऑन दैट टॉपिक एज वैल, बट मैं दोनों के नाल सहमत नहीं है, दोनों से सवाल है ना तो इंडिया हिंदू राष्ट्र बन सकता है क्योंकि इंडिया के करोड़ा ही मुसलमान है ने, और इंडिया के सिख भी है ने, क्रिश्चन भी है ने करोड़ों की गिनती के, सो हिंदू राष्ट्र नहीं बन सकता उत्थे भी वो जे कोई इस तरह
नहीं। सर मेरा क्वेश्चन उन्होंने ना मोरैलिटी से है कि जो उन्होंने एजेंडा एक हैगा सेम ही है ना खालिस्तान वाला कि हिंदू राष्ट्र वाला, वो किमें फिर दूजे तो उठा सकते कि तुम गलत हो, तुम गलत हो।
देखो
मैं पता है कि सर अगर इंडिया की हाल है ना कि लोगों को कुटा जा रहा है मारा जा रहा है ना कि तुम आ बोलो तुम आ ना खाओ आ ना करो,
मैं उस पास चल तुम्हें एक्सप्लेनेशन हजे मैं दे रहा है, जे तुम एक्सप्लेनेशन सुन लोगे तो फिर तो तुम्हारी लाइन होल्ड है हरजिंदर बराड़ साहब, तो तुम अपना होर कोई सवाल है तो जरूर पूछ लेना। अच्छा हुण इहदे च एक डिस्टिंक्शन बहुत इंपॉर्टेंट है कि खालिस्तान की मंग नूं कोई रोक नहीं सकता, जिहड़ी तुसीं कह रहे हो ना कि दूसरियां नूं रोकदे ने, इह बहुत मिसकनसैप्शन है। इंडिया दे विच सिमरजीत सिंह मान साहब खालिस्तान दे मुद्दे दे उत्ते हर बार इलैक्शन लड़दे ने, बहुत सारे लोग उत्ते खालिस्तान दी गल करदे ने, सो ईवन कोर्ट वालों फैसला आ गया सीगा कि तुसीं खालिस्तान दे नारे ला सकदे हो, खालिस्तान दी जिहड़ी मंग है उह तुसीं कर सकदे हैगे हो, सो खालिस्तान दी मंग दे उत्ते कोई रोक नहीं है, बहुत सारे लोग खालिस्तान दी मंग करदे ने। हाँ हुण जे तुसीं इह डिस्टिंक्शन करनी है कि रोक कित्थे है, हुण सिख फॉर जस्टिस दे उत्ते बैन लगाया गया, ਇਹ ਇੰਡੀਅਨ ਗਵਰਨਮੈਂਟ ਦਾ ਆਈ ਯੂਜ਼ ਦ ਵਰਡ ਐਲੀਗੇਸ਼ਨ, ਇਹ ਇੰਡੀਆ ਗਵਰਨਮੈਂਟ ਦੇ ਐਲੀਗੇਸ਼ਨਸ ਨੇ ਕਿ ਇਹ ਇੱਥੇ ਭੜਕਾਹਟ ਪ੍ਰੋਡਿਊਸ ਕਰ ਰਹੇ ਨੇ, ਹੋਰ ਕਈ ਤਰ੍ਹਾਂ ਦੇ ਐਲੀਗੇਸ਼ਨ ਉਹਨਾਂ ਨੇ ਸਿਕਸ ਫੋਰ ਜਸਟਿਸ ਦੇ ਉੱਤੇ ਲਗਾ ਕੇ ਉਹਨੂੰ ਬੈਨ ਕਰ ਦਿੱਤਾ, ਉਹਨਾਂ ਦੇ ਖਿਲਾਫ FIR ਵੀ ਦਰਜ ਕਰ ਦਿੱਤੀ ਉਹਨਾਂ ਨੇ। ਮੈਂ FIR ਦੀ ਕਾਪੀ ਮੇਰੇ ਕੋਲ ਮੌਜੂਦ ਹੈ, ਮੈਂ FIR ਦੇਖੀ ਹੈ ਵੀ ਕੀ ਹੈ ਕੀ ਉਹ FIR ਕੀ ਲਿਖਿਆ ਕੀ ਉਹਨਾਂ ਨੇ, ਸੋ ਉਹਦੇ ਵਿੱਚ ਉਹ ਐਲੀਗੇਸ਼ਨ ਨੇ ਉਹਨਾਂ ਦੇ। ਇਹਨੂੰ ਮੈਂ ਇੱਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਬੀਇੰਗ ਇਨ ਮੀਡੀਆ ਟੂ ਕੀਪ ਥਿੰਗਸ ਇਨ ਅ ਵੈਰੀ ਬੈਲੈਂਸਡ ਪਰਸਪੈਕਟਿਵ ਕਿ SFJ ਸਿਕਸ ਫੋਰ ਜਸਟਿਸ ਇਹਨੂੰ ਡਿਨਾਈ ਕਰਦਾ ਹੈ, ਉਹ ਕਹਿੰਦਾ ਨਹੀਂ ਇਹ ਗਲਤ ਹੈ, ਬਲਕਿ ਸਿਕਸ ਫੋਰ ਜਸਟਿਸ ਨੇ ਇੱਥੇ ਸਾਡੇ ਓਨਟੇਰੀਓ ਦੇ ਵਿੱਚ $2.5 million ਦਾ ਡੀਫੇਮੇਸ਼ਨ ਲਾਸੂਟ ਵੀ ਦਾਖਲ ਕਰ ਦਿੱਤਾ ਹੈ। ਸੋ ਇਹ ਡਿਸਟਿੰਕਸ਼ਨ ਕਰਨੀ ਬੜੀ ਜ਼ਰੂਰੀ ਹੈ, ਤੁਸੀਂ ਖਾਲਿਸਤਾਨ ਦੀ ਮੰਗ ਕਰਨਾ ਉੱਥੇ ਕੋਈ ਗੈਰ ਕਾਨੂੰਨੀ ਨਹੀਂ ਹੈ, ਕੋਈ ਮੰਗ ਕਰ ਰਿਹਾ, ਈਵਨ ਇਲੈਕਸ਼ਨ ਲੜ ਲਓ ਉਸ ਮੁੱਦੇ 'ਤੇ ਕੋਈ ਰੋਕ ਥੋੜ੍ਹੀ ਰਿਹਾ। ਕੱਲ੍ਹ ਨੂੰ ਜੇ ਕੇਜਰੀਵਾਲ ਸਾਹਿਬ ਕਹਿ ਦੇਣ ਕਿ ਜੀ ਮੈਂ ਖਾਲਿਸਤਾਨ ਦੇ ਮੁੱਦੇ 'ਤੇ ਇਲੈਕਸ਼ਨ ਲੜ ਰਹੀ ਹਾਂ, ਤਾਂ ਕੇਜਰੀਵਾਲ ਸਾਹਿਬ ਨੂੰ ਕੋਈ ਰੋਕ ਨਹੀਂ ਸਕਦਾ, ਬਥੇਰੇ ਕਾਨੂੰਨ ਉਹਨਾਂ ਕੋਲ ਵਕੀਲ ਹੈਗੇ ਨੇ, ਕੇਜਰੀਵਾਲ ਸਾਹਿਬ ਕੋਲ ਬੜੇ ਬੜੇ ਵਕੀਲ ਹੈਗੇ ਨੇ, ਉਹਨਾਂ ਕੋਲ ਕਾਬਿਲ ਵਕੀਲ, ਉਹ ਆਪਣੇ ਆਪ ਉਹਨਾਂ ਦਾ ਕੇਸ ਲੜ ਲੈਣਗੇ, ਸੋ ਕੋਈ ਨਹੀਂ ਰੋਕ ਸਕਦਾ ਇਹ ਡਿਸਟਿੰਕਸ਼ਨ। ਜੇ ਕੋਈ ਹਿੰਦੂ ਰਾਸ਼ਟਰ ਦੀ ਮੰਗ ਕਰਦਾ ਮੰਗੀ ਜਾਣ ਦੋ ਉਹਨੂੰ ਹਿੰਦੂ ਰਾਸ਼ਟਰ, ਹਿੰਦੂ ਰਾਸ਼ਟਰ ਦੀ ਮੰਗ ਕਰਨ ਦੇ ਨਾਲ ਕੋਈ ਹਿੰਦੂ ਰਾਸ਼ਟਰ ਥੋੜੀ ਬਣਨ ਲੱਗਾ, ਨਾ ਖਾਲਿਸਤਾਨ ਬਣਨ ਲੱਗਾ। ਇਹ ਗੱਲ ਇਹ ਹੈ ਕਿ ਪ੍ਰੋਬਲਮ ਇਹ ਹੈ, ਦੋਨੋਂ ਹੀ ਗਰੁੱਪਸ ਜਿਹੜੇ ਨੇ ਵਿਦ ਡਿਊ ਰਿਸਪੈਕਟ ਦੋਨੋਂ ਹੀ ਗਰੁੱਪਸ ਜਿਹੜੇ ਨੇ ਉਹ ਇੰਡੀਆ ਦੇ ਵਿੱਚ ਟਰਬਲ ਕ੍ਰੀਏਟ ਕਰਨਗੇ। ਜਿਹੜੇ ਲੋਕ ਇਹ ਮੈਂ ਆਪਣੀ ਅਸਹਿਮਤੀ ਜਤਾਉਂਦਾ, ਆਈ ਐਮ ਨੋਟ ਕਨਵਿੰਸਡ, ਕੱਲ ਨੂੰ ਕੋਈ ਹਿੰਦੂ ਰਾਸ਼ਟਰ ਬਣਾ ਕੇ ਕੋਈ ਬਹੁਤ ਵਧੀਆ ਕੋਈ ਕੰਮ ਕਰ ਦੇਣ ਤੇ ਫਿਰ ਅਸੀਂ ਵੀ ਉਹਨੂੰ ਚੰਗਾ ਕਹਾਂਗੇ, ਅਸੀਂ ਮੀਡੀਆ ਦੇ ਵਿੱਚ ਐਨਾਲਿਸਿਸ ਦੇਣਾ। ਕੱਲ ਨੂੰ ਕੋਈ ਖਾਲਿਸਤਾਨ ਬਣਾ ਕੇ ਕੋਈ ਬਹੁਤ ਵਧੀਆ ਕੰਮ ਕਰ ਦੇਣ, ਜੀ ਖਾਲਿਸਤਾਨ ਬਣ ਗਿਆ ਤੇ ਅਸੀਂ ਬਿਲਕੁਲ ਕਿਉਂ ਨਹੀਂ ਕ੍ਰੈਡਿਟ ਦੇਵਾਂਗੇ? ਅਸੀਂ ਉਹ ਕੰਮ ਥੋੜੀ ਕਰਨਾ, ਮੈਂ ਨਾ ਮੰਨੂ ਕੱਲ ਨੂੰ ਕੋਈ ਖਾਲਿਸਤਾਨ ਬਣਦਾ। ਸਰ ਦੇਖੋ, ਅੱਜ ਸਾਡੇ ਸਵਾਲ ਇਸ ਲਈ ਬਰਕਰਾਰ ਨੇ, ਦੋ ਚੀਜ਼ਾਂ ਧਿਆਨ ਨਾਲ ਫਿਰ ਡਿਸਟਿੰਕਸ਼ਨ ਧਿਆਨ ਨਾਲ ਸਮਝੋ। ਇੱਕ ਤਾਂ ਚੀਜ਼ ਹੈਗੀ ਆ ਕਿ ਇਸ ਮੂਵਮੈਂਟ ਦੇ ਤਾਰ ਕਿਤੇ ਨਾ ਕਿਤੇ ਜਾ ਕੇ ਪੁਰਾਣੇ ਸਮੇਂ ਦੇ ਵਿੱਚ ਵਾਇਲੈਂਸ ਨਾਲ ਜੁੜ ਜਾਂਦੇ ਨੇ। ਜਦ ਤੁਸੀਂ ਬਣਾਉਂਦੇ ਹੋ, ਨਾਮ ਰੱਖਦੇ ਹੋ ਖਾਲਿਸਤਾਨ ਲਿਬਰੇਸ਼ਨ ਫੋਰਸ, ਇਹ ਉਹ, ਉੱਥੇ ਵਾਇਲੈਂਸ ਹੁੰਦੀ ਉਹਦੇ ਨਾਂ ਦੇ ਉੱਤੇ, ਠੀਕ ਹੈ। ਫਿਰ ਸਾਡੇ ਈਵਨ ਕੈਨੇਡਾ 'ਚ ਜਿਹੜੀਆਂ ਜਥੇਬੰਦੀਆਂ ਨੇ, ਚਾਹੇ ਉਹ ਬੱਬਰ ਖਾਲਸਾ ਹੈ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਹੈ, ਇਹ ਜਥੇਬੰਦੀਆਂ ਅਮੈਰੀਕਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਕੈਨੇਡਾ ਦੇ ਵਿੱਚ, ਇੰਡੀਆ 'ਚ, ਇਹ ਬੈਂਡ ਨੇ ਸਾਰੀਆਂ ਔਰਗਨਾਈਜੇਸ਼ਨ, ਆਲ ਦੀਜ਼ ਔਰਗਨਾਈਜੇਸ਼ਨ ਆਰ ਬੈਂਡ। ਸੋ ਖਾਲਿਸਤਾਨ ਦੀ ਜੇ ਤਾਂ ਮੰਗ ਪੀਸਫੁਲ ਹੈ ਫਿਰ ਤਾਂ ਠੀਕ ਹੈ, ਪਰ ਜਿਹੜੀ ਕਿਤੇ ਨਾ ਕਿਤੇ ਇਸ ਮੂਵਮੈਂਟ ਦੇ ਤਾਰ ਜਦੋਂ ਫਿਰ ਕਿਤੇ ਵਾਇਲੈਂਸ ਦੇ ਨਾਲ ਜਾ ਕੇ ਜੁੜ ਜਾਂਦੇ ਨੇ, ਉਹਦੇ ਨਾਲ ਫਿਰ ਜਿਹੜੀ ਸਿੱਖ ਕਮਿਊਨਿਟੀ ਐਟ ਲਾਰਜ ਹੈ, ਹੁਣ ਅਖਬਾਰਾਂ ਦੇ ਵਿੱਚ ਕੀ ਆਉਂਦਾ ਹੈ, ਸਿੱਖ ਐਕਸਟ੍ਰੀਮਿਸਟ। ਹਾਰਪਰ ਸਾਹਿਬ ਨੇ ਗੱਲ ਕਹੀ ਖਾਲਿਸਤਾਨੀਆਂ ਦੀ, ਹਾਰਪਰ ਸਾਹਿਬ ਨੇ ਇਸ ਵੀਕਐਂਡ ਤੇ ਬਿਆਨ ਦਿੱਤਾ ਵੀ ਖਾਲਿਸਤਾਨੀ ਵੈਲਕਮ ਨਹੀਂ ਹੈ ਕੰਜ਼ਰਵੇਟਿਵ ਪਾਰਟੀ, ਤੇ ਮੇਨ ਸਟ੍ਰੀਮ ਮੀਡੀਆ, ਨੈਸ਼ਨਲ ਪੋਸਟ ਦੇ ਵਿੱਚ ਜਾਂ ਹੋਰ ਕੈਨੇਡੀਅਨ ਪ੍ਰੈਸ ਦੇ ਵਿੱਚ ਆਰਟੀਕਲ ਦੇਖ ਲਓ ਕੀ ਛਪਦੇ ਨੇ ਕਿ ਜੀ ਉਹ ਸਿੱਖ ਸੈਪਰੇਟਿਸਟ ਨਹੀਂ ਵੈਲਕਮ। ਵੀ ਸਿੱਖਾਂ ਦੀ ਤਾਂ ਉਹਨਾਂ ਨੇ ਗੱਲ ਹੀ ਨਹੀਂ ਕੀਤੀ। ਪ੍ਰੋਬਲਮ ਇਹ ਹੈ ਕਿ ਸਾਡਾ ਨਾਮ ਸਿੱਖਾਂ ਦਾ ਕਿਤੇ ਨਾ ਕਿਤੇ ਇਹਦੇ ਨਾਲ ਜੁੜ ਜਾਂਦਾ ਜਾ ਕੇ। ਪਬਲਿਕ ਸੇਫਟੀ ਰਿਪੋਰਟ ਦੇ ਵਿੱਚ ਸਿੱਖਾਂ ਨੂੰ ਥ੍ਰੈਟ ਕਰਾਰ ਦੇ ਦਿੱਤਾ ਗਿਆ, ਸਿੱਖ ਵਰਡ ਆ ਗਿਆ, ਹਾਲਾਂਕਿ ਉਹਨਾਂ ਨੇ ਲਿਖਿਆ ਸਮ ਆਫ ਦਾ ਸਿੱਖਸ, ਬ੍ਰੈਕਟ 'ਚ ਉਹਨਾਂ ਨੇ ਮੈਂਸ਼ਨ ਵੀ ਕਰ ਦਿੱਤਾ ਵੀ ਖਾਲਿਸਤਾਨੀ, ਲੇਕਿਨ ਵਰਡ ਸਿੱਖ ਆ ਗਿਆ ਫਿਰ। ਔਰ ਪਬਲਿਕ ਸੇਫਟੀ ਰਿਪੋਰਟ ਦੇ ਵਿੱਚ ਜੇ ਖਾਲਿਸਤਾਨ ਨਾ ਦਾ ਮੂਵਮੈਂਟ ਨਹੀਂ ਚੱਲ ਰਹੀ ਹੁੰਦੀ ਤੇ ਸਾਡਾ ਨਾਮ ਥੋੜ੍ਹੀ ਆਉਣਾ ਸੀ। ਹਿੰਦੂਆਂ ਦਾ ਨਾਮ ਆਇਆ ਪਬਲਿਕ ਸੇਫਟੀ ਰਿਪੋਰਟ 'ਚ, ਜੂਇਸ਼ ਕਮਿਊਨਿਟੀ ਦਾ ਨਾਮ ਆਇਆ, ਇਸਮਾਈਲੀ ਕਮਿਊਨਿਟੀ ਦਾ ਨਾਮ ਆਇਆ, ਅਹਿਮਦੀਆ ਕਮਿਊਨਿਟੀ ਦਾ ਨਾਮ ਆਇਆ, ਬੁੱਧਿਸਟ ਕਮਿਊਨਿਟੀ ਦਾ ਨਾਮ ਆਇਆ, ਸਿੱਖਾਂ ਦਾ ਨਾਮ ਆ ਗਿਆ ਉੱਥੇ ਪਬਲਿਕ ਸੇਫਟੀ ਰਿਪੋਰਟ 'ਚ। ਕਿਉਂ ਆਇਆ? ਓਨਲੀ ਬਿਕੋਜ਼ ਆਫ ਖਾਲਿਸਤਾਨ। ਖਾਲਿਸਤਾਨ ਨੂੰ ਤੁਸੀਂ ਸਾਈਡ ਕਰ ਦਿਓ, ਹੋਰ ਸਿੱਖਾਂ ਨੇ ਕੀ ਕੀਤਾ? ਇੱਥੇ ਤਾਂ ਕੈਬਨਿਟ ਮੰਤਰੀ ਆ, ਸਭ ਕੁਝ ਹੈ, ਸਿੱਖ ਬੜੇ ਵਧੀਆ ਕੰਮ ਕਰ ਰਹੇ ਨੇ। ਸੋ ਕਲੀਅਰ ਡਿਸਟਿੰਕਸ਼ਨ ਜਿਹੜੀ ਕਰਨੀ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਹਰਜਿੰਦਰ ਬਰਾੜ ਸਾਹਿਬ, ਐਨੀ ਅਦਰ ਕੰਸਰਨਸ ਦੈਟ ਯੂ ਹੈਵ? ਓਕੇ, ਥੈਂਕ ਯੂ ਜੀ, ਥੈਂਕ ਯੂ। ਬਾਕੀ ਇਸ ਮੁੱਦੇ ਦੇ ਉੱਤੇ ਜੀ ਅਸੀਂ ਇੱਕ ਇੰਪੋਰਟੈਂਟ ਪੈਨਲ ਡਿਸਕਸ਼ਨ ਜਿਹੜੀ ਹੈ, ਹਰਜਿੰਦਰ ਬਰਾੜ ਸਾਹਿਬ ਤੁਹਾਡੀ ਜਾਣਕਾਰੀ ਲਈ ਵੀ ਦੱਸ ਦਈਏ ਬਾਕੀ ਕਾਲਰਸ ਦੇ ਵੀ, ਕਿ ਵੀ ਆਰ ਗੋਇੰਗ ਟੂ ਆਰਗਨਾਈਜ਼ ਐਨ ਇੰਪੋਰਟੈਂਟ ਪੈਨਲ ਡਿਸਕਸ਼ਨ ਔਨ ਦਿਸ ਪਰਟੀਕੁਲਰ ਇਸ਼ੂ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਸਿੱਖ ਡਾਇਸਪੋਰਾ ਐਂਡ ਇੰਡੀਆ, ਵਟ ਡੂ ਵੀ, ਇਹਦੇ ਵਾਸਤੇ ਕੀ ਸੋਲੂਸ਼ਨਸ ਜਿਹੜੇ ਨੇ ਉਹ ਹੋ ਸਕਦੇ ਨੇ, ਉਹਦੇ ਬਾਰੇ ਗੱਲਬਾਤ ਕਰਾਂਗੇ। ਔਰ ਅਸੀਂ ਕੁਝ ਪੈਨਲ ਮੈਂਬਰਸ, ਬੜੇ ਵਧੀਆ ਪੈਨਲ ਮੈਂਬਰਸ ਲੈ ਕੇ ਆਵਾਂਗੇ ਜਿਹਦੇ ਵਿੱਚ ਕਿ ਡਿਟੇਲ ਦੇ ਵਿੱਚ ਇਹਦੇ ਚਰਚਾ ਹੋਏਗੀ, ਐਂਡ ਆਈ ਐਮ ਸ਼ੋਰ ਕਿ ਦੁਨੀਆ ਭਰ ਦੇ ਵਿੱਚ ਜਿਹੜਾ ਇਹ ਸ਼ੋਅ ਵਿਟਨੈਸ ਕੀਤਾ ਜਾਏਗਾ, ਬਿਕੋਜ਼ ਐਵਰੀਬਡੀ ਵੁੱਡ ਵਾਂਟ ਟੂ ਨੋ ਕਿ ਵਟ ਕੋਰਸ ਆਫ ਐਕਸ਼ਨ ਦ ਸਿੱਖ ਡਾਇਸਪੋਰਾ ਹੈਜ਼ ਟੂ ਟੇਕ। ਦੇਖੋ, ਅੱਜ ਅਹਿਮਦੀਆ ਕਮਿਊਨਿਟੀ ਦੀਆਂ ਵੀ ਮਸਜਿਦਾਂ ਤੋੜੀਆਂ ਜਾਂਦੀਆਂ ਨੇ, ਅੱਜ ਅਹਿਮਦੀਆ ਕਮਿਊਨਿਟੀ ਦੇ ਬੜੇ ਸਾਰੇ ਅਟੈਕਸ ਹੁੰਦੇ ਨੇ ਪਾਕਿਸਤਾਨ ਦੇ ਵਿੱਚ, ਇੰਡੋਨੇਸ਼ੀਆ ਦੇ ਵਿੱਚ, ਬੰਗਲਾਦੇਸ਼ ਦੇ ਵਿੱਚ, ਲੇਕਿਨ ਉਹਨਾਂ ਦੇ ਇੱਕ ਵੀ ਕੋਈ ਬੱਚਾ ਉਹਨਾਂ ਦਾ ਦੁਨੀਆ ਭਰ ਦੇ ਵਿੱਚ ਕਿਤੇ ਕੋਈ ਟੈਰਰਿਜ਼ਮ ਦੇ ਵਿੱਚ ਇਨਵੋਲਵ ਨਹੀਂ ਹੈ। ਯੂ ਕੈਨੋਟ ਬੀ ਦ ਵਿਕਟਮ ਐਂਡ ਦ ਪਰਪਰੇਟਰ ਐਟ ਦ ਸੇਮ ਟਾਈਮ। ਤੁਸੀਂ ਕਹੋ ਜੀ ਮੈਂ ਅਟੈਕਰ ਵੀ ਹੈ, ਮੈਂ ਟਾਰਗੇਟ ਵੀ ਕਰਦਾ ਤੇ ਮੈਂ ਵਿਕਟਮ ਵੀ ਹਾਂ, ਸੇਮ ਟਾਈਮ ਤੇ ਨਹੀਂ ਹੋ ਸਕਦਾ ਉਹ। ਜੇ ਜੂਇਸ਼ ਕਮਿਊਨਿਟੀ ਦੇ ਨਾਲ ਜੋ ਕੁਛ ਹੋਇਆ, ਉਹਨਾਂ ਨੇ ਜਰਮਨੀ ਦੇ ਵਿੱਚ ਜਾ ਕੇ ਬੰਬ ਧਮਾਕੇ ਨਹੀਂ ਕੀਤੇ ਕਿ ਜੀ ਅਸੀਂ ਉਹਨਾਂ ਨੂੰ, ਕਾਨੂੰਨੀ ਕੰਮ ਉਹਨਾਂ ਨੇ ਕੀਤਾ, ਫੜ ਫੜ ਕੇ ਜਿਹੜੇ ਨਾਜ਼ੀ ਸੀਗੇ ਉਹਨਾਂ ਨੂੰ ਪਕੜ ਪਕੜ ਕੇ ਉਹਨਾਂ ਨੇ ਸਜ਼ਾਵਾਂ ਦਵਾਈਆਂ, ਅੱਜ ਵੀ ਉਹ ਕਹਿੰਦੇ ਜੀ ਡਜ਼ਨਟ ਮੈਟਰ। ਸੋ ਅਸੀਂ ਕਮਲਨਾਥ ਹੁਣਾਂ ਨੂੰ ਪਕੜ ਪਕੜ ਕੇ ਸਜ਼ਾ ਦਵਾਈਏ ਉੱਥੇ, ਉਹਦੇ ਲਈ ਪੂਰੀ ਜੱਦੋਜਹਿਦ ਕਰੀਏ, ਪਰ 84 ਦੇ ਪਿੱਛੇ ਪੋਲੀਟੀਕਲ ਏਜੰਡਾ, ਫਿਰ ਚਾਹੇ ਉਹ ਖਾਲਿਸਤਾਨ ਦਾ ਆ, ਫਿਰ ਚਾਹੇ ਹੋਰ ਕੋਈ ਕੰਮ ਆ, ਫਿਰ ਉਹ 84 ਦੇ ਜਿਹੜੇ ਵਿਕਟਮਸ ਨੇ, ਫਿਰ ਅਸੀਂ ਉਹਨਾਂ ਨੂੰ ਵੀ ਖਰਾਬ ਕਰ ਰਹੇ ਹਾਂ, ਫਿਰ ਅਸੀਂ ਉਹਨਾਂ ਦਾ ਮੁੱਦਾ ਵੀ, ਏਜੰਡਾ ਡੀਰੇਲ ਕਰ ਰਹੇ ਹਾਂ। ਅਸੀਂ ਜੂਇਸ਼ ਕਮਿਊਨਿਟੀ ਨੇ ਤਾਂ ਆਪਣੇ ਸਾਰੇ ਬੰਦਿਆਂ ਨੂੰ ਸਪੋਰਟ ਕਰਕੇ, ਅੱਜ ਤੁਸੀਂ ਪੁੱਛ ਕੇ ਦੇਖ ਲਓ ਕੋਈ ਵੀ ਜਿਹੜਾ ਵਿਕਟਮ ਹੋਏਗਾ ਹੋਲੋਕਾਸਟ ਦਾ, ਕੋਈ ਸਰਵਾਈਵਰ ਹੋਏਗਾ, ਅੱਜ ਤੁਸੀਂ ਪੁੱਛ ਕੇ ਦੇਖ ਲਓ ਵੀ ਉਹ ਕਿਹਨਾਂ ਹਾਲਾਤਾਂ ਦੇ ਵਿੱਚ ਹੈ। ਸਾਡੇ ਤਾਂ ਜਿਹੜੇ ਮੁੱਖ ਗਵਾਹ ਹੁੰਦੇ ਆ ਬੀਬੀ ਜਗਦੀਸ਼ ਕੌਰ ਜੀ, ਉਹਨਾਂ ਨੂੰ ਪੁੱਛ ਕੇ ਦੇਖ ਲਓ ਵੀ ਤੁਹਾਨੂੰ ਕਿੰਨੀ ਕੁ ਸਪੋਰਟ ਮਿਲੀ ਹੈ, ਉਹਨਾਂ ਨੂੰ ਪੁੱਛ ਕੇ ਦੇਖ ਲਓ ਕਿ ਬੀਬੀ ਜਗੀਰ ਕੌਰ ਜੀ ਨੂੰ ਕਿੰਨੀ ਕੁ ਸਪੋਰਟ ਮਿਲੀ ਹੈ। ਦੋ ਕੈਨੇਡਾ 'ਚ ਬਿਲੀਅਨੇਅਰ ਨੇ, ਸਾਡੇ ਆਪਣੇ ਭਾਈਚਾਰੇ ਤੋਂ ਹੈਗੇ ਨੇ, ਸਾਡੇ ਬੜੇ ਸਾਰੇ ਲੋਕ ਸਾਨੂੰ ਤਾਂ ਮਿਲਦੇ ਨੇ ਬੰਦੇ, ਉਹ ਕਹਿੰਦੇ ਜੀ ਸਾਡੇ ਕੋਲ 100 ਮਿਲੀਅਨ ਹੈ, 200 ਮਿਲੀਅਨ ਹੈ, ਵੈਰੀ ਗੁੱਡ, ਬੜੀ ਖੁਸ਼ੀ ਦੀ ਗੱਲ ਹੈ। 500 ਮਿਲੀਅਨ ਵਾਲੇ ਬੰਦੇ ਵੀ ਇੱਥੇ ਤੁਰੇ ਫਿਰਦੇ ਨੇ, ਅਮਰੀਕਾ 'ਚ ਹੈਗੇ ਨੇ, ਕੈਨੇਡਾ 'ਚ ਹੈਗੇ ਨੇ, ਬੰਦੇ ਆ ਜਾਂਦੇ ਜੀ ਅਸੀਂ ਆਪਣਾ ਪ੍ਰਾਈਵੇਟ ਜੈਟ ਖਰੀਦ ਲਿਆ। ਅੱਛਾ, ਕਿੰਨੇ ਦਾ ਲਿਆ? ਉਹ 12 ਕੁ ਮਿਲੀਅਨ ਦਾ ਪਿਆ ਹੈਗਾ ਜੀ ਪ੍ਰਾਈਵੇਟ ਜੈਟ, ਤੇ ਹੈਗਾ ਪੁਰਾਣਾ ਸੀਗਾ, ਸੈਕਿੰਡ ਹੈਂਡ ਲਿਆ ਸੀ, ਤੇ ਇੰਡੀਆ ਚਲੇ ਜਾਂਦੇ ਆਪਣੇ ਪ੍ਰਾਈਵੇਟ ਜੈਟ 'ਚ। ਆਪਣੇ ਬੰਦਿਆਂ ਕੋਲ ਪ੍ਰਾਈਵੇਟ ਜੈੱਟ ਆ, ਸਭ ਕੁਛ ਹੈ, ਪਰ ਜੇ ਪੁੱਛ ਲਓ ਉੱਥੇ 84 ਦੇ ਵਿਕਟਮਸ ਹੈ, ਉਹ ਉੱਥੇ ਕਹਿੰਦੇ ਜੀ ਸਾਡੇ, ਅਸੀਂ ਤਾਂ ਚੈਨਲ ਵਾਈਜ਼ 'ਤੇ ਰਿਪੋਰਟ ਦਿਖਾਉਂਦੇ ਹਾਂ, ਉਹ ਮਾਤਾ ਜੀ ਕਹਿੰਦੇ ਕਮਰ ਟੁੱਟ ਗਈ, ਲੱਕ ਟੁੱਟ ਗਿਆ, ਮੰਜੇ ਤੋਂ ਚੱਲ ਨਹੀਂ ਸਕਦੀਆਂ, ਉੱਥੇ 1984 ਚਾਹ ਹੋ ਗਿਆ ਸੀ, ਪਰਿਵਾਰ ਸਾਰਾ ਮਾਰਿਆ ਗਿਆ ਮੇਰਾ। ਅੱਛਾ ਜੀ ਮਾਤਾ ਜੀ, ਹੋਰ ਕੀ ਹੈ? $40,000 ਚਾਹੀਦੇ, ₹40,000 ਚਾਹੀਦੇ ਨੇ। ਅੱਛਾ ਜੀ, ਉਹ 40,000 ਨੂੰ ਉੱਥੇ ਰੋ ਰਹੇ ਨੇ, ਅਸੀਂ ਸ਼ੇਖੀਆਂ ਮਾਰਦੇ ਬੜੀਆਂ ਬੜੀਆਂ ਇੱਥੇ ਕਿ ਸਾਡੇ ਕੋਲ 12 ਮਿਲੀਅਨ, ਚੰਗੀ ਗੱਲ ਹੈ, ਉਹ ਕਿਤੇ ਸੁਣਦੇ ਵੀ ਹੋਣਗੇ ਸ਼ਾਇਦ, ਉਹ ਚੰਗੀ ਗੱਲ ਹੈ, ਸਾਡੇ ਕੋਲ ਸਾਰਾ ਕੁਛ ਹੈ, ਪਰ ਖਾਲਿਸਤਾਨ ਬਣਾਉਣਾ ਯਾਰ, ਇਹਨਾਂ ਬੰਦਿਆਂ ਨੂੰ ਤਾਂ ਪਹਿਲਾਂ ਠੀਕ ਕਰ ਲਓ, ਆਪਣੇ ਜਿਹੜੇ ਅਸੀਂ ਵਿਕਟਮਸ ਹੈ ਪਹਿਲਾਂ ਉਹਨਾਂ ਦੀ ਤਾਂ ਟੇਕ ਕੇਅਰ ਕਰ ਲਈਏ, ਗੱਲਾਂ ਅਸੀਂ ਬਹੁਤ, ਉਹਨਾਂ ਹੀ ਇੰਡੀਅਨ ਗੌਰਮੈਂਟ ਕਰੇ, ਉਹ ਸਾਡਾ ਕੋਈ ਰੋਲ ਨਹੀਂ ਹੈ ਜੀ ਉਹਦੇ ਵਿੱਚ। ਭਾਈ ਸਾਹਿਬ, ਜੇ ਅਸੀਂ ਦੁਹਾਈ ਦੇ ਰਹੇ ਹਾਂ 84 ਦੀ, ਦੁਹਾਈ ਦੇ ਰਹੇ ਹਾਂ ਵਿਕਟਮਸ ਦੀ, ਸੋ ਵਾਈ ਡੋਂਟ ਵੀ ਦੈਨ ਟੇਕ ਕੇਅਰ ਆਫ ਆਰ ਵਿਕਟਮਸ, ਜਿਹਨਾਂ ਦੇ ਨਾਂ ਦੇ ਉੱਤੇ ਅਸੀਂ ਇਹ ਸਾਰਾ ਗੱਲ ਕਰ ਰਹੇ ਹਾਂ। ਜਾਂ ਤੁਸੀਂ ਕਹਿ ਦਈਏ ਜੀ ਸਾਡਾ 84 ਨਾਲ ਵਿਕਟਮਸ ਨਾਲ ਕੋਈ ਲੈਣਾ ਦੇਣਾ ਨਹੀਂ, ਜੋ ਕੁਛ ਹੋਇਆ ਅਸੀਂ ਸਿਰਫ ਔਰ ਸਿਰਫ ਸਾਡਾ ਪੋਲੀਟੀਕਲ ਏਜੰਡਾ, ਅਸੀਂ ਇੰਡੀਆ ਲਈ ਉੱਥੇ ਟਰੈਵਲ ਕ੍ਰੀਏਟ ਕਰਨੀ ਹੈਗੀ ਹੈ, ਅਸੀਂ ਇਹ ਪੋਲੀਟੀਕਲ ਏਜੰਡਾ ਸਾਡੇ ਲਈ, ਫਿਰ ਠੀਕ ਹੈ, ਫਿਰ ਇਹ ਕਰੀ ਜਾਓ, ਮੇਕ ਅ ਕਲੀਅਰ ਡਿਸਟਿੰਕਸ਼ਨ ਅਮੰਗਸ ਦੈਟ। ਹਾਂਜੀ ਜੁਝਾਰ ਸਿੰਘ ਜੀ, ਤੁਸੀਂ ਹੋਲਡ ਕਰ ਲਓ, ਹਮਜ਼ਾ ਜ਼ਰਦਾਰੀ ਸਾਹਿਬ, ਬੋਪਾ ਰਾਏ ਸਾਹਿਬ, ਪਰਮਿੰਦਰ ਜੀ, ਸਾਰੇ ਜਣੇ ਲਾਈਨਸ ਪਲੀਜ਼ ਹੋਲਡ ਕਰ ਲਓ, ਕਾਲ ਤੁਹਾਡੀਆਂ ਆਨ ਦੀ ਅਰ ਜਾਰੀ ਰਹਿਣਗੀਆਂ। ਆਈ ਥਿੰਕ ਸਿਮਰਨ ਜੀ ਮੈਨੂੰ ਇਸ਼ਾਰਾ ਕਰੇ ਕੁਝ ਸਪੋਂਸਰ ਦੇ ਨੇ, ਸਿਮਰਨ ਜੀ, ਹਾਂਜੀ ਕੌਣ ਨੇ ਸਪੋਂਸਰ?
ਵੀਰ ਜੀ ਬਤਾਣਾ ਚਾਹਤੇ ਹਾਂ, ਹਮਾਰੇ ਸਾਥ ਹਮਾਰੇ ਸੈਗਮੈਂਟ ਕੇ ਮੇਨ ਸਪੋਂਸਰ ਸੁਰਿੰਦਰ ਪਾਲ ਜੀ ਐਂਡ ਜਾਰਜ ਫਾਰ ਟ੍ਰੀਮ ਫਰਮ ਟ੍ਰੀਮ ਟ੍ਰਾਈਸਲਰ ਹਮਾਰੇ ਸਾਥ ਹੈ ਜੀ।
ਹੇ ਜਾਰਜ, ਹਾਊ ਆਰ ਯੂ? Hello, Mr. Jaswo, and hello to all of our listeners today.
Hey, George, it's always a pleasure welcoming you, you know, especially when you are bringing in so much beautiful weather from Highway 401, and Mavis, you're sending this beautiful weather right across the GTA. I'll give you this credit.
Oh, my goodness. I can't take all the credit. I got to thank you, though. It is very, very nice. It's nice to see. And today, of course, it's a little bit on the gray day, but still very, very nice. And I got to tell you, that is heating up everything that we do here at Team Chrysler. We got some great incentives, and for us, it's probably been the best incentives for 2019.
So what are the specials, George, at Team Chrysler?
Excellent. Thank you for asking, Mr. Jaswal. And I got to tell you, right now, we've just launched the Jeep Summer Celebration event. On top of that, we've got the Summer Celebration Clear-Out event. Everything is happening, but let me give you some of the good news. On the 2019, this is the Dodge Grand Caravan, number one selling minivan for 35 years in a row. We've got over $13,000 off on selected models, which makes it one of the best deals that are going. It doesn't stop there, though. Today, and running right through to the end of July, we also have the big Jeep Summer Celebration event. So that gives us a minimum of 15% off of list price. So when you're looking at Laredos, which are the entry level, but a wonderful car, that's still over $10,000 off. And when you get into the Limiteds or the Overlands or the Summits, then you're closer to $15,000 off. So another great program that's running for the month of July. But one of the biggest ones, and this is for everyone now that's in a contract with Chrysler Canada, there is a loyalty program. So when you're in a contract with a Dodge, a Chrysler, a Jeep, or any of the product, please, you need to come down and see me. You are qualified for interest rate breaks, even up to 0% for up to 84 months. You also have tens of thousands of dollars, like above and beyond. Like, this is the most incredible program that we've got going for this year. So please, if you're in a contract with Chrysler, you need to come in and see me so I can show you all of the extras that will come with you for the rest of the month of July.
George, and if you could explain, if somebody wants to buy a nice SUV, what will you recommend?
So the SUV lineups, Mr. Jaswal, are right across the board. We've got them from the Jeep Cherokee to the Jeep Gladiator, to the, which is the all-new 2020 Wrangler, which is like a truck. That the grand poobah of everything is the Grand Cherokee. That Grand Cherokee was the first SUV that ever hit the market, and now it is it's just a leader all across the board. A wonderful family-oriented oriented. Grand Cherokee is a beautiful all-wheel drive. You can have it in all packages. A wonderful, wonderful car. And great, great rates on it right now.
ਚਾਹੇ ਤੁਸੀਂ ਰੈਂਗਲਰ ਦੀ ਜੀਪ ਲੈਣੀ ਆ, ਬੜੇ ਜ਼ਬਰਦਸਤ ਕਲਰਸ ਇਹਨਾਂ ਕੋਲ ਆਏ ਨੇ, ਯੂ ਲਵ ਦਾ ਕਲਰਸ ਓਵਰ ਦੇਅਰ, ਤੁਸੀਂ ਰੈਮ ਦੇ ਕੋਈ ਟਰੱਕ ਲੈਣਾ ਚਾਹੁੰਦੇ ਹੋ ਜਾਂ ਕੋਈ ਕੋਈ ਐਸ ਯੂ ਵੀ ਲੈਣਾ ਚਾਹੁੰਦੇ ਹੋ, ਕੋਈ ਕਾਰ ਤੁਸੀਂ ਲੈਣਾ ਚਾਹੁੰਦੇ ਹੈਗੇ ਹੋ, ਕਾਰਸ ਇਹਨਾਂ ਦੀਆਂ ਬੜੀਆਂ ਸਟਾਈਲਿਸ਼ ਹੈਗੀਆਂ ਨੇ, ਸੋ ਤੁਸੀਂ ਪਹੁੰਚਣਾ ਹੈਗਾ ਟੀਮ ਕ੍ਰਾਈਸਲਰ ਦੇ, ਆਮ ਸ਼ੋਰ ਹਰ ਤਰ੍ਹਾਂ ਦੀ ਗੱਡੀ ਉੱਥੇ ਅਵੇਲੇਬਲ ਆ, ਯੂ ਵਿਲ ਲਵ ਦੇਅਰ ਵਹੀਕਲਸ, ਚਾਹੇ ਕਾਰ ਹੈ, ਟਰੱਕ ਹੈ, ਐਸ ਯੂ ਵੀ ਤੁਸੀਂ ਕੋਈ ਲੈਣਾ ਚਾਹੁੰਦੇ ਹੈਗੇ ਹੋ, ਤੁਸੀਂ ਜਾਓਗੇ ਉੱਥੇ ਤੁਹਾਨੂੰ ਡਿਫਰੈਂਟ ਕਲਰਸ ਔਰ ਪ੍ਰਾਈਜ਼ ਬੜੇ ਰੀਜ਼ਨੇਬਲ ਹੈ, ਕਈ ਵਾਰ ਸਾਨੂੰ ਲੱਗਦਾ ਕਿ ਪ੍ਰਾਈਜ਼ ਬੜੀ ਜ਼ਿਆਦਾ ਹੋਏਗੀ, ਪ੍ਰਾਈਜ਼ ਬੜੇ ਰੀਜ਼ਨੇਬਲ ਹੈਗੇ ਆ, ਸੋ ਤੁਸੀਂ ਪਹੁੰਚਣਾ ਹੈਗਾ ਜਾਰਜ ਹੋਣਾ ਕੋਲ ਟੀਮ ਕ੍ਰਾਈਸਲਰ ਦੇ ਵਿੱਚ, ਇਹਨਾਂ ਦੀ ਟੀਮ ਦੇ ਨਾਲ ਜਾ ਕੇ ਮੁਲਾਕਾਤ ਕਰੋ, ਬਹੁਤ ਬੜਾ ਯਾਰਡ ਹੈ ਇਹਨਾਂ ਕੋਲ, ਜੇ ਤੁਸੀਂ ਲੈਣਾ ਚਾਹੁੰਦੇ ਹੋ ਕੋਈ ਯੂਜ਼ਡ ਟਰੱਕ ਵਗੈਰਾ ਜਾਂ ਕੁਛ, ਤਾਂ ਉਹਨਾਂ ਕੋਲ ਬੜਾ ਵੱਡਾ ਯਾਰਡ ਹੈਗਾ ਯੂਜ਼ ਟਰੱਕ ਦਾ, ਉੱਥੇ ਤੁਸੀਂ ਲੈ ਸਕਦੇ ਹੈਗੇ ਹੋ, ਔਰ ਕਈ ਵਾਰ ਤੁਹਾਨੂੰ ਫਲੋਰ ਮਾਡਲਸ ਜਿਹੜੇ ਹੁੰਦੇ ਨੇ ਉਹਦੇ ਵਿੱਚ ਕੁਛ ਸਪੈਸ਼ਲ ਡੀਲਸ ਜਿਹੜੀਆਂ ਉਹ ਮਿਲ ਜਾਂਦੀਆਂ ਨੇ ਜਾਂ ਕਲੀਅਰੈਂਸ ਤੇ ਕੁਛ ਹੁੰਦੀਆਂ ਚੀਜ਼ਾਂ, ਸੋ ਤੁਸੀਂ ਟੀਮ ਕ੍ਰਾਈਸਲਰ ਦੇ ਉੱਤੇ ਜਾਰਜ ਜਾਂ ਫਿਰ ਇਹਨਾਂ ਦੀ ਟੀਮ ਦੇ ਨਾਲ ਜਾ ਕੇ ਮੁਲਾਕਾਤ ਕਰੋ, ਜਾਰਜ ਉੱਥੇ ਜਨਰਲ ਮੈਨੇਜਰ ਹੈਗੇ ਨੇ। ਜਾਰਜ, ਬਿਫੋਰ ਆਈ ਲੈਟ ਯੂ ਗੋ, ਯੂ ਹੈਵ ਟੂ ਅਨਾਊਂਸ ਯੋਰ ਫੋਨ ਨੰਬਰ, major intersection and the address of Team Chrysler.
Yes, of course, and with great pride, Mr. Jaswal, I could tell you, you can always find us at 777 Bancroft Drive, here at the corner of 401 and Mavis, right in the Heartland Center. Now, please, if you're calling us from far, call me toll-free at 1-866-411-8811. Or locally at 905-819-0001. Or where you can see everything online 24 hours, 7 days a week at www.teamchrysler.ca.
Thanks very much, George, and you have a wonderful day.
Thank you, and thank you to all of our listeners. Bye-bye.
Thank you. Take care. Bye-bye. Program South Asian Pulse, prime time to this way, sun rahe gayon, aur sarnal line de utte this way, insurance depot to Surinder Pal ji, jude ne. Surinder Pal ji, welcome sir, how are you?
Thank you very much, Yudhir ji. Mere bolo sote na, sat shri kaal, namaskar, aur adab ji.
ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ। ਔਰ ਸਰ, ਮੈਂ ਚਾਹਾਂਗਾ ਕਿ ਤੁਸੀਂ ਸਾਡੇ ਕੋਲ ਇਕਨੋਮਿਕ ਸਨੈਪਸ਼ਾਟ ਤੁਸੀਂ ਦਿੰਦੇ ਹੋ, ਉਹ ਜ਼ਰੂਰ ਸਾਡੇ ਨਾਲ ਸਾਂਝੀ ਕਰੋ।
ਸ਼ੋਰ, ਇਕਨੋਮਿਕ ਸਨੈਪਸ਼ਾਟ ਤੋਂ ਪਹਿਲੇ ਯੁੱਧ ਜੀ, ਆਈ ਹੈਵ ਬੀਨ ਲਿਸਨਿੰਗ ਟੂ ਯੂ ਫਾਰ ਲਾਸਟ 15-20 ਮਿੰਟਸ ਔਨ ਏਅਰ।
ਜੀ ਜੀ।
Let me ask you a question. The answer should be very direct. Like, you know, sure. Jada tusi keh rahe si main discussion karona chahna. Let me ask you very simple, and it should be straightforward in one word.
Sure.
Taram vada ke desh vada?
Desh vada, sir ji.
Yeah, aithe main dassa na, aithe aake disagreement Sikh community da ho janda hai, sir.
ਮੈਂ
ਮੋਸਟਲੀ ਸਿੱਖਾਂ ਦਾ ਵੀ ਇਹ ਇਸ਼ੂ ਹੋਏਗਾ, ਕਿਉਂਕਿ ਮੈਂ ਸਮਝਦਾ ਕਿ ਜੇ ਧਰਮ ਵੱਡਾ ਤਾਂ ਕੋਈ ਦੇਸ਼ ਛੋਟਾ ਨਹੀਂ ਹੋ ਜਾਂਦਾ। ਦੇਸ਼ ਟੁੱਟਦੇ ਵੀ ਰਹਿੰਦੇ ਨੇ, ਬਣਦੇ ਵੀ ਰਹਿੰਦੇ ਨੇ, ਲੇਕਿਨ ਧਰਮ ਸਰ ਜਿਹੜਾ ਹੈ ਨਾ, ਉਹ ਬਚਪਨ ਤੋਂ ਇੱਕ ਬੱਚੇ ਨੂੰ ਇੱਕ ਆਚਾਰ ਸੰਹਿਤਾ, ਇੱਕ ਕੋਡ ਆਫ ਕੰਡਕਟ ਸਿਖਾਉਂਦਾ ਹੈ। ਦੇਸ਼ ਕਈ ਬਣੇ ਨੇ, ਕਈ ਟੁੱਟੇ ਨੇ, ਔਰ ਪ੍ਰੋਬਲਮ ਸਿੱਖ ਕਮਿਊਨਿਟੀ ਦੀ ਮੈਂ ਸਮਝਦਾ 1947 ਤੋਂ ਬਾਅਦ ਇੰਡੀਆ ਦੇ ਅੰਦਰ ਇਹੀ ਆਈ ਹੈ ਕਿ ਇਹੀ ਜਿਹੜੀ ਸਾਡੇ ਸਿੱਖ ਲੀਡਰਸ ਨੇ ਕਦੀ ਇਹ ਕਨਵੇ ਨਹੀਂ ਕਰ ਪਾਏ ਮੈਜੋਰਿਟੀ ਕਮਿਊਨਿਟੀ ਨੂੰ, ਵੀ ਜੇ ਸਾਡਾ ਧਰਮ ਵੱਡਾ ਹੈ ਤਾਂ ਮਤਲਬ ਸਾਡੇ ਅੰਦਰ ਕੋਈ ਮਤਲਬ ਕੋਈ ਪੈਟਰੋਟਿਜ਼ਮ ਘੱਟ ਨਹੀਂ ਹੈ ਇੰਡੀਆ ਲਈ। ਜੇ ਕੈਨੇਡਾ ਦੇ ਅੰਦਰ ਮੇਰਾ ਧਰਮ ਵੱਡਾ ਹੈ ਤਾਂ ਮੇਰਾ ਪੈਟਰੋਟਿਜ਼ਮ ਕੋਈ ਕੈਨੇਡਾ ਲਈ ਘੱਟ ਨਹੀਂ ਹੈਗਾ। ਔਰ ਇਹੀ ਵਜ੍ਹਾ ਹੈ ਕਿ ਵੇਅਰ ਐਵਰ ਦੇ ਹੈਡ ਅ ਫਰੀਡਮ ਟੂ ਪ੍ਰੈਕਟਿਸ ਦ ਰਿਲੀਜਨ, ਸਿੱਖ ਕਮਿਊਨਿਟੀ ਹੈਜ਼ ਫਲਰਿਸ਼ਡ। ਦੈਟਸ ਵਾਟ ਆਈ ਵਾਂਟ ਟੂ ਸੇ।
ਸਰ, ਤੁਸੀਂ ਕਿਉਂਕਿ ਸਿਰਫ ਦੋ ਤੁਸੀਂ ਚੋਇਸਿਸ ਸਿਰਫ ਦੋ ਰੱਖੀਆਂ ਸੀ, ਧਰਮ ਔਰ ਦੇਸ਼, ਮੈਂ ਦੁਬਾਰਾ ਦੁਹਰਾ ਦਿਆਂ ਕਿ ਮੇਰੇ ਲਈ ਦੇਸ਼ ਬੜਾ ਹੈਗਾ। ਚਾਹੇ ਜਦੋਂ ਮੈਂ ਇੰਡੀਅਨ ਸੀਗਾ ਤਾਂ ਮੈਂ ਇੰਡੀਅਨ ਸਿਟੀਜ਼ਨ ਸੀਗਾ ਤੇ ਮੇਰੇ ਲਈ ਇੰਡੀਆ ਬੜਾ ਸੀ, ਮੇਰਾ ਧਰਮ ਬਿਲਕੁਲ ਉਸ ਤੋਂ ਬਾਅਦ ਆਇਆ ਸੀ।
ਇੱਥੇ ਮੈਂ ਤੁਹਾਨੂੰ ਟੋਕਣਾ ਚਾਹਾਂਗਾ, ਜੇ ਤੁਹਾਡਾ ਦੇਸ਼ ਵੱਡਾ ਹੁੰਦਾ ਨਾ ਸਰ, ਤੁਸੀਂ ਇੰਡੀਆ ਛੱਡਦੇ ਨਹੀਂ ਕਦੀ।
ਲੇਕਿਨ ਤੁਸੀਂ ਚੋਇਸਿਸ ਮੈਨੂੰ ਦੋ ਦਿੱਤੀਆਂ ਸੀ, ਮੈਨੂੰ ਬਸ ਫਿਨਿਸ਼ ਕਰ ਲੈਂਦੇ, ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਉਹਦੇ ਚ ਮਿਲ ਜਾਏਗਾ। ਮੈਂ ਸਰ ਇੱਥੇ ਜਦ ਕੈਨੇਡਾ ਆ ਗਿਆ ਤੇ ਮੇਰੇ ਲਈ ਕੈਨੇਡਾ ਬੜਾ ਹੈ, ਮੇਰਾ
ਕੈਨੇਡਾ, ਤੁਸੀਂ ਸੁਣ ਮੇਰੀ, ਕੈਨੇਡਾ ਕਿਉਂ ਆਏ ਸਰ?
ਸਰ ਮੈਂ ਦੱਸਦਾ ਉਹਦਾ ਵੀ ਜਵਾਬ ਦੇ ਰਿਹਾ, ਇੱਕ ਮਿੰਟ ਟਾਈਮ ਦਿਓਗੇ ਤਾਂ ਫਿਰ ਤੁਹਾਨੂੰ ਸਾਰੀ ਚੀਜ਼ਾਂ ਦਾ ਜਵਾਬ ਮਿਲ ਜਾਏਗਾ, ਸ਼ਾਇਦ ਤੁਹਾਡੇ ਕੁਐਸਚਨ ਆਨਸਰ ਹੋ ਜਾਣ। ਹੁਣ ਮੈਂ ਜਦ ਇੱਥੇ ਕੈਨੇਡਾ ਆ ਗਿਆ ਤਾਂ ਮੇਰੇ ਲਈ ਕੈਨੇਡਾ ਸਭ ਤੋਂ ਬੜਾ ਹੈ, ਮੇਰਾ ਧਰਮ ਅੱਜ ਵੀ ਉਸ ਤੋਂ ਪਿੱਛੇ ਹੈ, ਠੀਕ ਹੈ ਜੀ। ਔਰ ਹੁਣ ਮੇਰੇ ਲਈ ਸਭ ਤੋਂ ਬੜੀ ਚੀਜ਼ ਕੀ ਹੈ, ਮੇਰੇ ਲਈ ਸਭ ਤੋਂ ਬੜੀ ਚੀਜ਼ ਹੈ ਕਿ ਮੈਂ ਮੰਨ ਕੇ ਚੱਲਦਾ ਹੈ ਕਿ ਆਈ ਐਮ ਅ ਹਿਊਮਨ ਬੀਂਗ ਫਸਟ, ਸਭ ਕੁਛ ਬਾਅਦ ਦੇ ਵਿੱਚ ਆਉਂਦਾ ਹੈ। ਔਰ ਮੈਨੂੰ ਇੱਕ ਬੰਦੇ ਨੇ ਗੱਲ ਪੁੱਛੀ ਸੀ, ਜਿਹੜੀ ਗੱਲ ਤੁਸੀਂ ਪੁੱਛੀ ਸੀ, ਕਹਿੰਦਾ ਜੀ ਤੁਹਾਡੇ ਲਈ ਧਰਮ ਕਿਹੜੇ ਨੰਬਰ 'ਤੇ, ਮੈਂ ਕਿਹਾ ਜੀ ਚੌਥੇ ਪੰਜਵੇਂ ਨੰਬਰ 'ਤੇ ਹੋਏਗਾ, ਤੁਸੀਂ ਤਾਂ ਮੈਨੂੰ ਦੋ ਚੋਇਸਿਸ, ਤੁਸੀਂ ਤਾਂ ਮੈਂ ਤਾਂ ਦੂਸਰੇ ਨੰਬਰ 'ਤੇ ਪਾਇਆ ਨਾ ਤੁਹਾਡੇ ਨਾਲ, ਮੈਨੂੰ ਕੈਨੇਡਾ ਬਹੁਤ ਪਹਿਲਾਂ ਵੀ ਇੱਥੇ ਕਿਸੇ ਨੇ ਪੁੱਛਿਆ ਸੀ, ਮੈਂ ਕਿਹਾ ਜੀ ਚੌਥੇ ਪੰਜਵੇਂ ਨੰਬਰ 'ਤੇ ਹੋਏਗਾ, ਔਰ ਮੈਨੂੰ ਤੁਸੀਂ ਕਿਸੇ ਧਰਮ 'ਚ ਕਿਸੇ ਜਾਤ 'ਚ ਨਾ ਹੀ ਪਾਉਣ ਤੋਂ ਚੰਗਾ, ਮੈਨੂੰ ਕੋਈ ਸਰ ਮੇਰੀ ਗੱਲ ਫਿਰ
ਤੁਹਾਡਾ ਨਾ
ਸਰ ਇੱਕ ਮੇਰੀ ਗੱਲ
ਤਾਂ ਜ਼ਿਆਦਾ ਗੱਲਾਂ ਕਰਨੀਆਂ ਚਾਹੀਦੀਆਂ, ਅਸੀਂ ਹਾਲੇ ਵੀ ਉਹ ਹਿੰਦੁਸਤਾਨ ਪਾਕਿਸਤਾਨ ਦੀ ਗੱਲਾਂ ਕਰਦੇ ਹਾਂ ਸਰ।
ਹਾਂ ਸਰ ਮੇਰੀ ਗੱਲ ਤਾਂ ਫਿਨਿਸ਼ ਹੋ ਲੈਂਦੇ ਹੋ, ਮੈਂ ਇਹੀ ਗੱਲ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਲਈ ਕਿਹੜੀ ਕਾਸਟ ਹੈ, ਕਿਹੜੀ ਮੇਰਾ
ਕਾਸਟ ਬਹੁਤ ਦਾਦ ਦੀ ਗੱਲ ਹੈ ਸਰ।
ਹਾਂ ਨਹੀਂ ਸਰ, ਧਰਮ ਵੀ ਮੇਰੇ ਲਈ ਬਹੁਤ ਸਰ ਧਰਮ ਵੀ ਮੇਰੇ ਲਈ ਬਹੁਤ ਬਾਤ ਦੀ ਗੱਲ ਹੈਗੀ ਆ। ਔਰ ਇੱਕ ਚੀਜ਼ ਮੈਂ ਹੋਰ ਇੱਥੇ ਕਹਿਣਾ ਚਾਹੁੰਦਾ ਹੈਗਾ ਕਿ ਮੇਰਾ ਰਿਲੀਜੀਅਨ ਕੀ ਆ, ਮੇਰੀ ਕਾਸਟ ਕੀ ਆ, ਮੇਰੇ ਔਰ ਮੇਰੇ ਰੱਬ ਦੇ ਵਿੱਚ ਕੀ ਗੱਲ ਆ, ਮੇਰੇ ਔਰ ਮੇਰੇ ਨੇਚਰ ਦੇ ਵਿੱਚ ਕੀ ਗੱਲ ਹੈ, ਉਹਦੇ ਵਿੱਚ ਮੈਂ ਕਿਸੇ ਦੀ ਨਾ ਤਾਂ ਕਿਸੇ ਨੂੰ ਜਵਾਬ ਦਿਆਂ ਨਾ ਕਿਸੇ ਦੀ ਡਿਕਟੇਸ਼ਨ ਲੈਣਾ ਇਹਦੇ ਵਿੱਚ। ਇਹਦੇ ਵਿੱਚ ਮੈਂ ਸਿੱਧੀ ਗੱਲ ਕਹਿੰਦਾ ਕਿ ਮੇਰੀ ਕਾਸਟ, ਮੇਰਾ ਧਰਮ, ਮੇਰੀ ਬੋਲੀ ਵੀ, ਈਵਨ ਜੇ ਕੋਈ ਮੈਨੂੰ ਆਈਡੈਂਟੀ ਲਈ ਵੀ, ਇਹ ਆਈਡੈਂਟੀ ਦੇ ਜਿੰਨੇ ਵੀ ਇਸ਼ੂਜ਼ ਨੇ, ਚਾਹੇ ਮੇਰੀ ਬੋਲੀ ਦੀ ਵੀ ਕੋਈ ਗੱਲ ਕਰਦਾ, ਹਾਂ ਮੈਂ ਕੰਫਰਟੇਬਲ ਪੰਜਾਬੀ ਬੋਲਣ 'ਚ ਹੋਵਾਂਗਾ, ਮੈਂ ਬੋਲ ਰਿਹਾ ਪੰਜਾਬੀ, ਬਟ ਜੇ ਕੋਈ ਮੈਨੂੰ ਕਹਿੰਦਾ ਕਿ ਉਰਦੂ ਮੇਰੇ ਲਈ ਕਿਤੇ ਘੱਟ ਹੈ, ਬਿਲਕੁਲ ਨਹੀਂ, ਮੈਂ ਉਰਦੂ ਬੜੀ ਸਿੱਖੀ ਹੈ, ਬੜਾ ਮਜ਼ਾ ਆਉਂਦਾ ਹੈ।
ਤੁਸੀਂ ਹੁਣ ਗੱਲ ਨੂੰ ਨਾ ਦੂਸਰੇ ਪਾਸੇ ਲੈ ਜਾ ਰਹੇ,
ਨਹੀਂ ਨਹੀਂ
ਫੋਰ ਮੀ ਹਿਊਮੈਨਿਟੀ ਨਾਟ ਡਾਈਵਰਟ ਫਰਮ ਦ ਮੈਂ ਤੁਹਾਨੂੰ ਮੇਨ ਤੁਹਾਨੂੰ ਸਰ ਮੇਨ ਪ੍ਰੋਬਲਮ ਨਹੀਂ ਹੈ ਸਰ, ਦੇ ਆਰ 3 ਸੀਜ਼ ਇਨ ਇੰਡੀਆ,
ਪਲੀਜ਼ ਗੋ ਅਹੈਡ।
ਵਨ ਇਜ਼ ਸੀ ਇਜ਼ ਅ ਕਰਪਸ਼ਨ, ਸੈਕਿੰਡ ਸੀ ਇਜ਼ ਅ ਕਮਿਊਨਲਿਜ਼ਮ, ਥਰਡ ਸੀ ਇਜ਼ ਅ ਕਾਸਟਿਜ਼ਮ। ਔਰ ਹਰ ਬੰਦਾ 3 ਸੀ ਨਾਲ ਲੜਦਾ ਹੈ। ਪ੍ਰੋਬਲਮ ਇਹ ਆਉਂਦੀ ਹੈ ਕਿ ਕੋਈ ਬੰਦੇ ਲਈ ਕਮਿਊਨਲਿਜ਼ਮ ਬਹੁਤ ਵੱਡਾ ਇਸ਼ੂ ਹੈ, ਕਿਸੇ ਬੰਦੇ ਲਈ ਕਰਪਸ਼ਨ ਬੜਾ ਵੱਡਾ ਇਸ਼ੂ ਹੈ, ਕਿਸੇ ਲਈ ਕਾਸਟਿਜ਼ਮ ਬੜਾ ਵੱਡਾ ਇਸ਼ੂ ਹੈ। ਹਰ ਬੰਦੇ ਲਈ ਹੈ ਸਰ, ਚਾਹੇ ਉਹ ਮੈਜੋਰਿਟੀ ਕਮਿਊਨਿਟੀ ਦਾ, ਚਾਹੇ ਮਾਈਨੋਰਟੀ ਕਮਿਊਨਿਟੀ ਦਾ। ਮਾਈਨੋਰਟੀ ਕਮਿਊਨਿਟੀ ਲਈ ਕਮਿਊਨਲਿਜ਼ਮ ਬੜਾ ਵੱਡਾ ਇਸ਼ੂ ਹੋਏਗਾ, ਮੈਜੋਰਟੀ ਕਮਿਊਨਿਟੀ ਜਿਹੜਾ ਹੈ ਜਾਂ ਤੇ ਕਾਸਟਿਜ਼ਮ ਹੋਏਗਾ ਜਾਂ ਕਰਪਸ਼ਨ ਹੋਏਗਾ। ਐਵਰੀਵਨ ਫਾਈਟਸ ਵਿਦ 3 ਸੀ ਸਰ, ਐਵਰੀਵਨ।
ਹਾਂਜੀ, ਹੁਣ ਸਰ ਮੈਂ ਤੁਹਾਨੂੰ ਅਨਇੰਟਰਪਟਡ, ਤੁਸੀਂ ਗੱਲ ਕੀਤੀ ਹੈ, ਮੈਨੂੰ ਵੀ ਤੁਸੀਂ ਸਵਾਲ 3-4 ਪੁੱਛੇ ਨੇ, ਮੈਨੂੰ ਵੀ ਅਨਇੰਟਰਪਟਡ ਜਵਾਬ ਤੁਸੀਂ ਦੇ ਲੈਣ ਦੇਣਾ, ਕਿਉਂਕਿ ਮੇਰੇ ਲਈ ਮੈਂ ਆਪਣੇ ਆਪ ਨੂੰ ਹਿਊਮਨ ਬੀਂਗ ਸਮਝਦਾ, ਮੇਰੇ ਲਈ ਹਿਊਮੈਨਿਟੀ ਜਾਂ ਹਿਊਮਨ ਰਾਈਟਸ ਇਹ ਸਭ ਤੋਂ ਪਹਿਲਾਂ ਨੇ, ਔਰ ਜਿੱਥੇ ਹਿਊਮਨ ਵਾਸਤੇ ਵਧੀਆ ਜਗ੍ਹਾ ਹੋਏਗੀ, ਠੀਕ ਹੈ ਜੀ, ਮੈਂ ਉੱਥੇ ਰਹਿਣਾ ਪਸੰਦ ਕਰਾਂਗਾ। ਮੈਂ ਹੁਣੇ ਅੱਜ ਦੇ ਇਸ ਹੈਡਲਾਈਨਸ ਦੇ ਵਿੱਚ ਖਬਰ ਦਿੱਤੀ ਹੈ ਕਿ 180 ਕੰਟਰੀਆਂ ਦੇ ਵਿੱਚੋਂ ਇੰਡੀਆ ਦੇ ਵਿੱਚ ਫਰੀਡਮ ਆਫ ਪ੍ਰੈਸ ਜਿਹੜਾ ਉਹ 194ਵੇਂ ਨੰਬਰ 'ਤੇ ਆ। ਹੁਣੇ ਮੈਂ ਕਹਿ ਕੇ ਹਟਿਆ, ਬੜੇ ਮਤਲਬ ਕਿ ਇੰਡੀਆ ਇਜ਼ ਨੋ, ਮੈਂ ਹੁਣੇ ਅੱਜ ਹੈਡਲਾਈਨ 'ਚ ਖਬਰ ਦਿੱਤੀ ਹੈ ਕਿ ਇੰਡੀਆ ਦੇ ਹਾਲਾਤ ਇੰਡੀਆ ਟੌਪ 100 ਦੇ ਵਿੱਚ ਵੀ ਨਹੀਂ ਹੈ। ਸੋ ਮੇਰਾ ਇੰਡੀਆ ਨੂੰ ਛੱਡਣ ਦਾ ਜਿਹੜਾ ਕਾਰਨ ਸੀਗਾ ਉਹ ਇਸ ਲਈ ਸੀਗਾ ਕਿ ਦੇਸ਼ ਵੀ, ਕਿਉਂਕਿ ਤੁਸੀਂ ਸਵਾਲ ਸਿਰਫ ਦੇਸ਼ ਤੇ ਧਰਮ ਦੇ ਵਿੱਚ ਪੁੱਛ ਲਿਆ, ਤੇ ਮੇਰੇ ਲਈ ਜਿਹੜਾ ਦੇਸ਼ ਹੈਗਾ ਉਹ ਵੀ ਬਾਅਦ ਦੇ ਵਿੱਚ ਆਉਂਦਾ। ਮੇਰੇ ਲਈ ਪਹਿਲਾਂ ਹਿਊਮਨਸ ਪਹਿਲਾਂ ਨੇ, ਇਹਨਾਂ ਮੁਲਕਾਂ ਦੇ ਵਿੱਚ ਆ ਕੇ ਵੀ ਜੇ ਅਸੀਂ ਇਹ ਨਹੀਂ ਮੈਂ ਸਿੱਖ ਸਕਿਆ।
ਐਬਸੋਲੂਟਲੀ ਸਰ, ਹਰੇਕ ਲਈ ਹਿਊਮਨ ਹਿਊਮੈਨਿਟੀ,
ਬਸ ਸਰ ਗੱਲ ਖਤਮ ਹੋ ਗਈ, ਫਿਰ ਉਹਦੇ ਵਿੱਚ
ਨਹੀਂ। ਲੇਕਿਨ ਸਰ,
ਔਰ ਸਰ ਇੱਕ ਮਿੰਟ, ਔਰ ਦੂਸਰੀ ਚੀਜ਼ ਮੇਰੇ ਲਈ
ਸਰ, ਕੋਈ ਗੱਲ ਦੱਸ ਰਿਹਾ ਸਰ, ਜੇ ਮੇਰੇ ਲਈ ਇੰਡੀਆ ਵੱਡਾ ਹੁੰਦਾ ਨਾ ਸਰ, ਤੇ ਮੈਂ ਉੱਥੇ ਜਿਸ ਤਰ੍ਹਾਂ ਦਾ ਵੀ ਹੈ, ਜਿਸ ਤਰ੍ਹਾਂ ਦਾ ਵੀ ਮਰਜ਼ੀ ਹੈ ਸਰ, ਮੈਨੂੰ ਉੱਥੇ ਕੀ ਪ੍ਰੋਬਲਮ ਹੈ, ਮੈਂ ਕਦੇ ਹਿੰਦੁਸਤਾਨ ਨਹੀਂ ਛੱਡਦਾ ਸਰ। ਜੇ ਮੇਰੇ ਲਈ ਧਰਮ ਤੋਂ ਉੱਤੇ ਵੱਡਾ ਦੇਸ਼ ਹੁੰਦਾ ਸਰ, ਕੱਲ ਨੂੰ ਕੋਈ ਕੱਲ ਨੂੰ ਜੇ ਕੈਨੇਡਾ 'ਚ ਕੋਈ ਪ੍ਰੋਬਲਮ ਆਏਗੀ, ਤੁਸੀਂ ਦੇਸ਼ ਬਦਲੋਗੇ ਸਰ?
ਬਿਲਕੁਲ ਬਿਲਕੁਲ ਬਦਲਾਂਗੇ, ਕਿਉਂ ਨਹੀਂ ਬਦਲਣਾ
ਸਰ? ਫਿਰ ਦੇਸ਼ ਕਿੱਥੋਂ ਵੱਡਾ ਹੋ ਗਿਆ ਸਰ?
ਸਰ ਕਿਉਂਕਿ ਹਿਊਮੈਨਿਟੀ ਬੜੀ ਹੈ, ਜਿੱਥੇ ਹਿਊਮਨ ਬੀਇੰਗਸ ਲਈ ਜ਼ਿਆਦਾ ਰਿਸਪੈਕਟ ਹੋਗੀ। ਸਰ ਮੇਰੀ ਗੱਲ ਸੁਣੋ ਨਾ, ਇਟ ਮੇਕਸ ਕਾਮਨ ਸੈਂਸ ਐਜ਼ ਵੈਲ। ਹੁਣ ਕੱਲ ਨੂੰ ਜੇ ਉਹ ਕਹਿਣਗੇ ਜੀ ਮਾਰਸ ਇੱਕ ਐਸੀ ਜਗ੍ਹਾ ਆ, ਮਾਰਸ ਦੇ ਉੱਤੇ ਅਸੀਂ ਇੱਕ ਵਧੀਆ ਜਗ੍ਹਾ ਬਣਾ ਰਹੇ ਹਾਂ ਜਿੱਥੇ ਕਿ ਕਮਿਊਨਲਿਜ਼ਮ ਘੱਟ ਹੋਏਗਾ, ਜਿੱਥੇ ਤੁਹਾਨੂੰ ਫਰੀਡਮ ਆਫ ਸਪੀਚ ਜ਼ਿਆਦਾ ਹੋਏਗੀ। ਕੈਨੇਡਾ ਤਾਂ ਨੰਬਰ 18th ਹੈ, ਕੈਨੇਡਾ ਇਜ਼ ਨੰਬਰ 18th ਔਨ ਦ ਫਰੀਡਮ ਆਫ ਸਪੀਚ। ਜੇ ਕੱਲ ਨੂੰ ਕੋਈ ਐਸੀ ਜਗ੍ਹਾ ਹੋਏਗੀ ਜਿੱਥੇ ਕਿ ਜ਼ਿਆਦਾ ਵਧੀਆ ਫੈਸਿਲਿਟੀਜ਼ ਨੇ, ਜ਼ਿਆਦਾ ਚੰਗੀਆਂ ਚੀਜ਼ਾਂ ਨੇ, ਕਿਉਂ ਨਹੀਂ ਚੇਂਜ ਕਰਾਂਗੇ ਅਸੀਂ? ਬੜੇ ਸਾਰੇ ਲੋਕ ਚੇਂਜ ਕਰਦੇ ਨੇ, ਨਥਿੰਗ ਰੋਂਗ ਵਿਦ ਦੈਟ।
ਚਲੋ, ਵੀ ਵਿਲ ਹੈਵ ਵਨ ਡੇ ਇਨ ਅ ਡਿਸਕਸ਼ਨ, ਐਂਡ ਆਈ ਵੁੱਡ ਸੁਜੈਸਟ ਯੂ ਵਨ ਡੇ ਯੂ ਸ਼ੁੱਡ ਡਿਸਕਸ ਦਿਸ ਸਿੱਕਿਨ ਇਸ਼ੂ। ਕਿ ਕਿਉਂਕਿ ਪ੍ਰੋਬਲਮ ਮੈਂ ਤੁਹਾਨੂੰ ਦੱਸ ਦੇਣਾ ਇਹੀ ਹੈ, ਸਿੱਖ ਕਮਿਊਨਿਟੀ ਦੀ ਵਟ ਆਈ ਥਿੰਕ ਵਟ ਆਈ ਫੀਲ ਇਨ ਇੰਡੀਆ, ਕਿ ਸਿੱਖ ਕਮਿਊਨਿਟੀ ਡਜ਼ਨਟ ਵਾਂਟ ਅ ਸੈਪਰੇਟ ਕੰਟਰੀ, ਬਟ ਸਿੱਖਾਂ ਨੂੰ ਹਮੇਸ਼ਾ ਇੱਕ ਕਹਿ ਲਓ ਕਿ ਸ਼ਕਤੀ ਨਗਾਰ ਨਾਲ ਦੇਖਿਆ ਜਾਂਦਾ ਹੈ, ਕਿਉਂਕਿ ਸਿੱਖ ਲੀਡਰਸ ਇਸ ਗੱਲ 'ਚ ਕਦੀ ਕਾਮਯਾਬ ਨਹੀਂ ਹੋ ਪਾਏ, ਇਸ ਗੱਲ ਨੂੰ ਦਿਖਾਉਣ ਦੇ ਅੰਦਰ ਕਿ ਜੇ ਸਾਡਾ ਧਰਮ ਵੱਡਾ ਹੈ ਤਾਂ ਸਾਡੀ ਕੋਈ ਜਿਹੜੀ ਪੈਟਰੋਟਿਜ਼ਮ ਘੱਟ ਨਹੀਂ ਹੈ।
ਦੇਖੋ,
ਧਰਮ ਤੁਹਾਨੂੰ ਧਰਮ ਹੀ ਤੁਹਾਨੂੰ ਸਿਖਾਉਂਦਾ ਕਿ ਦੇਸ਼ ਦੀ ਤੁਸੀਂ ਰੱਖਿਆ ਕਰੋ ਪਹਿਲੇ।
ਸਰ
ਤੁਹਾਡਾ ਧਰਮ ਹੀ ਨਹੀਂ ਹੈ
ਧਰਮ ਜਿਹੜਾ ਧਰਮ ਹੈ, ਧਰਮ ਹੋਣ ਦੇ ਨਾਲ ਕੋਈ ਕਿਸੇ ਦੀ ਦੇਸ਼ ਭਗਤੀ ਨਹੀਂ ਘਟਦੀ। ਔਰ ਅੱਜ ਇੰਡੀਆ ਦੇ ਵਿੱਚ ਬੜੇ ਸਾਰੇ ਸਿੱਖ ਨੇ, ਅਸੀਂ ਤੇ ਸਰ ਉੱਥੇ ਤੁਸੀਂ ਹੁਣ ਗੱਲ ਕੀਤੀ,
ਮੈਂ ਤੁਹਾਨੂੰ ਦੱਸ
ਰਿਹਾ ਸਰ, ਤੁਸੀਂ ਗੱਲ ਨਹੀਂ ਮੇਰੀ ਪੂੰਦੇ ਸਰ, ਮੈਂ ਤੁਹਾਨੂੰ ਅਨਇੰਟਰਪਟਡ ਟਾਈਮ ਦਵਾਂਗਾ, ਪਰ ਇੱਕ ਮੇਰੀ ਰਿਕੁਐਸਟ, ਹੰਬਲ ਰਿਕੁਐਸਟ ਹੈ, ਡਿਸਕਸ਼ਨ ਹਾਂ, ਡਿਸਕਸ਼ਨ ਤਾਂ ਹੋਏਗੀ ਜਦ ਮੈਂ ਗੱਲ ਕਰਾਂਗਾ, ਤੁਸੀਂ ਇੰਟਰਪਟ ਕਰਨਾ ਜਾਂ ਤੁਸੀਂ ਕਰੋ, ਮੈਂ ਇੰਟਰਪਟ ਕਰਾਂਗਾ, ਫਿਰ ਮਜ਼ਾ ਆਏਗਾ ਗੱਲ ਸੁਣਨ ਦਾ, ਲਿਸਨਰ ਨੂੰ ਵੀ ਸੁਣਨ ਦਿਓ ਨਾ, ਮਜ਼ਾ ਆਏਗਾ ਗੱਲ ਸੁਣਨ ਦਾ।
ਜੀ
ਅੱਛਾ, ਆ ਜਾਓ ਹੁਣ ਗੱਲ ਦੇ ਉੱਤੇ, ਜਦ ਤੁਸੀਂ ਗੱਲ ਕਰ ਰਹੇ ਹੋ, ਮੈਂ ਤਾਂ ਤੁਹਾਨੂੰ ਕਿਹਾ ਤੁਸੀਂ ਰਿਸਪੈਕਟਡ ਹੋ ਮੇਰੇ ਲਈ, ਬੜੇ ਭਰਾ ਹੋ, ਯੂਅਰ ਵੈਰੀ ਨੌਲੇਜਬਲ ਪਰਸਨ ਐਜ਼ ਵੈਲ, ਕਿ ਜਦ ਤੁਸੀਂ ਗੱਲ ਕਰੋ ਤੁਸੀਂ ਆਪਣੀ ਗੱਲ ਕਰੋ, ਕਿਉਂਕਿ ਮੈਂ ਵੀ ਸਰ ਉੱਥੇ ਪੰਜਾਬ ਤੋਂ ਆਇਆ, ਮੈਂ ਵੀ ਸਿੱਖ ਪਰਿਵਾਰ ਤੋਂ ਹਾਂ, ਮੇਰੇ ਪੇਰੈਂਟਸ ਨੇ ਵੀ ਅੰਮ੍ਰਿਤ ਛਕਿਆ, ਔਰ ਮੇਰੇ ਜਿੰਨੇ ਫਰੈਂਡਸ ਨੇ ਸਰਦਾਰ, ਉਹ ਅੱਜ ਉਹ ਕਹਿੰਦੇ ਜੀ ਧਰਮ ਸਾਡੇ ਲਈ ਬਾਅਦ 'ਚ ਹੈ, ਬਲਕਿ ਮੇਰਾ ਇੱਕ ਹੁਣੇ ਇੱਕ ਫਰੈਂਡ ਇੱਥੇ ਆਇਆ ਸੀਗਾ ਜਿਹੜਾ ਕਿ ਨੇਵੀ ਦੇ ਵਿੱਚ ਕਮਾਂਡਰ ਆ, ਮੈਂ ਉਹਨੂੰ ਪੁੱਛ ਰਿਹਾ ਸੀਗਾ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੇਰਾ ਧਰਮ, ਤੂੰ ਸਿੱਖ ਧਰਮ ਤੋਂ ਆ, ਪੱਗ ਬੰਨੀ ਆ, ਤੂੰ ਪੱਗ ਬੰਨ ਕੇ ਰਹਿੰਦਾ, ਦਿਓ ਆ, ਛੋਟੇ ਹੁੰਦਿਆਂ ਦੇ ਅਸੀਂ ਇਕੱਠੇ ਆ, ਤੂੰ ਨੇਵਲ ਦੇ ਵਿੱਚ ਅੱਜ ਕਮਾਂਡਰ ਆ, ਮੇਰਾ ਫਰੈਂਡ ਰਣਦੀਪ ਸਿੰਘ ਭੁੱਲਰ ਛੋਟੇ ਹੁੰਦਿਆਂ ਅਸੀਂ ਇਕੱਠੇ ਜੰਮੇ ਪਲੇ ਆ, ਉਹ ਤੜਫ ਰਿਹਾ ਸੀਗਾ ਕਿ ਮੈਂ ਕਿਹੜੀ ਘੜੀ ਇੰਡੀਅਨ ਆਰਮੀ ਚੱਲ ਜਾਵਾਂ, ਮਰਚੈਂਟ ਨੇਵੀ ਛੱਡ ਕੇ ਚਲਾ ਗਿਆ, ਮੈਂ ਜਜ਼ਬਾ ਸੁਣਨਾ ਚਾਹੁੰਦਾ ਸੀਗਾ, ਮੈਂ ਕਿਹਾ ਯਾਰ ਸਾਡੀ ਤਾਂ ਦੇਸ਼ ਭਗਤੀ ਇੱਥੇ ਹੀ ਖਤਮ ਹੋ ਜਾਂਦੀ ਹੈ, ਸਵੇਰੇ ਉੱਠੇ 5 ਵਜੇ ਮੈਚ ਦੇਖਿਆ ਚੱਲ ਖਤਮ, ਔਰ ਤੁਸੀਂ ਠੀਕ ਕਿਹਾ ਸੁਰਿੰਦਰ ਸਾਹਿਬ ਕਿ ਮੈਂ ਤਾਂ ਛੱਡ ਕੇ ਆ ਗਿਆ ਇੰਡੀਆ, ਉਹ ਮੈਂ ਕਿਹਾ ਤੁਸੀਂ ਯਾਰ ਦੋਸਤ ਯਾਰ ਸਾਰੇ ਜੱਟਾਂ ਦੇ ਮੁੰਡੇ ਉੱਥੇ ਦਕੋਹੇ ਤੋਂ, ਜਿੱਥੋਂ ਕਿ ਜਗਤਾਰ ਜੱਗੀ ਜੌਹਲ ਉਸ ਦਕੋਹੇ ਦੇ ਫਾਟਕ ਤੋਂ ਫੜਿਆ ਗਿਆ ਸੀਗਾ, ਔਰ ਤੂੰ ਉਸੇ ਦਕੋਹੇ ਦਾ ਬੰਦਾ, ਤੂੰ ਸਰਦਾਰ ਬੰਦਾ, ਤੂੰ ਭਾਈ ਇੰਡੀਅਨ ਨੇਵੀ ਲਈ ਜਾਨ ਦੇਣ ਲਈ ਤਿਆਰ ਆ, ਗੱਲ ਕੀ ਹੈ, ਇੱਕ ਕੀ ਜਜ਼ਬਾ ਕੀ ਹੈ? ਉਹ ਕਹਿੰਦਾ ਜੀ ਸਾਡੇ ਲਈ ਸਭ ਤੋਂ ਵੱਡਾ ਦੇਸ਼ ਹੈ। ਸੋ ਉੱਥੇ ਸਰ ਹਜ਼ਾਰਾਂ ਹੀ ਲੱਖਾਂ ਹੀ ਸਿੱਖ, ਮੈਂ ਸਿੱਖਾਂ ਦੀ ਗੱਲ ਕਰ ਰਿਹਾ, ਹਜ਼ਾਰਾਂ ਹੀ ਲੱਖਾਂ ਸਿੱਖ ਅੱਜ ਵੀ ਉਹ ਕਹਿੰਦੇ ਜੀ ਸਾਡੇ ਲਈ ਸਭ ਤੋਂ ਵੱਡਾ ਦੇਸ਼ ਹੈ। ਇਹ ਉਹਨਾਂ ਦੀ ਵੀ ਸੋਚ ਇਸੇ ਤਰ੍ਹਾਂ, ਮੈਂ ਆਪਣੀ ਗੱਲ ਨਹੀਂ ਕਰ ਰਿਹਾ। ਐਂਡ ਵੈਰੀ ਇੰਪੋਰਟੈਂਟਲੀ, ਜੇ ਤੁਸੀਂ ਗੱਲ ਕਰਦੇ ਹੋ ਨਾ ਕਿ ਜੇ ਧਰਮ ਨਹੀਂ ਹੈ ਤਾਂ ਦੇਸ਼ ਕਿੱਦਾਂ ਹੋਏਗਾ, ਮੈਂ ਤੁਹਾਡੀ ਗੱਲ ਦੇ ਨਾਲ ਪਾਰਟਲੀ ਐਗਰੀ ਕਰਦਾ ਹਾਂ ਕਿ ਕੋਈ ਹਿੰਦੂ ਹੈ, ਕੋਈ ਸਿੱਖ ਹੈ, ਦੈਟ ਡਜ਼ ਨਾਟ ਮੀਨ ਹੀ ਇਜ਼ ਨਾਟ ਪੈਟਰੀਓਟਿਕ। ਮੈਨੂੰ ਵੀ ਕੋਈ ਇਹ ਸਵਾਲ ਖੜਾ ਕਰਦਾ ਨਾ, ਸਾਨੂੰ ਸਵਾਲ ਦੋਨੋਂ ਪਾਸੇ ਆਉਂਦੇ ਨੇ, ਸਾਨੂੰ ਉਧਰੋਂ ਵੀ ਸਵਾਲ ਆਉਂਦੇ ਨੇ, ਇੰਡੀਆ ਵਾਲੇ ਪਾਸੋਂ ਵੀ ਸਵਾਲ ਆਉਂਦੇ ਨੇ ਕਿ ਜੀ ਭਾਰਤ ਮਾਂ, ਮੈਂ ਕਹਿੰਦਾ ਨਹੀਂ ਕਹਿੰਦਾ ਭਾਰਤ ਮਾਂ ਕੀ ਜੈ, ਤੁਸੀਂ ਕੌਣ ਹੁੰਦੇ ਹੋ ਮੈਨੂੰ ਪੁੱਛਣ ਵਾਲੇ ਕਿ ਮੈਂ ਇੰਡੀਆ ਨੂੰ ਪਸੰਦ ਕਰਦਾ ਕਿ ਨਹੀਂ ਕਰਦਾ? ਮੈਨੂੰ ਕੋਈ ਡਿਕਟੇਟ ਨਹੀਂ ਕਰ ਸਕਦਾ, ਅਸੀਂ ਜੇ ਕ੍ਰਿਟੀਸਾਈਜ਼ ਕਰਨਾ ਅਸੀਂ ਬੀਜੇਪੀ ਨੂੰ ਵੀ ਕਰਾਂਗੇ, ਅਸੀਂ ਕਾਂਗਰਸ ਨੂੰ ਵੀ ਕਰਾਂਗੇ, ਅਸੀਂ ਸਭ ਨੂੰ ਕਰਾਂਗੇ, ਕੋਈ ਸਾਨੂੰ ਇਹ ਨਹੀਂ ਪੁੱਛ ਸਕਦਾ। ਔਰ ਜਿਹੜੀ ਗੱਲ ਤੁਸੀਂ ਦੇਸ਼ ਦੀ ਕਹੀ ਹੈ ਨਾ ਸਰ, ਅਸੀਂ ਇੱਥੇ ਮਾਰ ਖਾ ਜਾਂਦੇ, ਚਾਈਨਾ ਦੇ ਵਿੱਚ ਨਾ ਉਹ ਧਰਮ ਨੂੰ ਮੰਨਦੇ ਨੇ, ਨਾ ਕਿਸੇ ਨੂੰ ਮੰਨਣ ਦਿੰਦੇ ਨੇ, ਪਰ ਉਹਨਾਂ ਲਈ ਬਿਨਾਂ ਧਰਮ ਤੋਂ ਸਭ ਤੋਂ ਵੱਡੇ ਦੇਸ਼ ਭਗਤ ਨੇ। ਮੈਂ ਕਹਿੰਦਾ ਚਾਈਨੀਜ਼, ਅੱਜ ਦੇਖੋ ਤਾਂ ਚਾਈਨਾ ਕਿੱਥੇ ਸਟਰੋਂਗ ਹੋ ਰਿਹਾ, ਕੋਈ ਧਰਮ ਨੂੰ ਨਾ, ਮੈਂ ਕਹਿੰਦਾ ਜੀ ਧਰਮ ਨੂੰ ਤਾਂ ਮੰਨਦੇ ਨਹੀਂ ਹੈ, ਮੰਨਣ ਵੀ ਨਹੀਂ ਦਿੰਦੇ।
ਯੁਧਵੀਰ ਜੀ, ਕੈਨ ਆਈ ਸੇ ਸਮਥਿੰਗ ਨਾਓ?
ਨਾਓ ਯੂ ਗੋ ਹੈਡ ਸਰ।
ਓਕੇ ਸਰ, ਤੁਸੀਂ ਦੇਖੋ ਦੋ ਤਿੰਨ ਗੱਲਾਂ ਕਹਿਤੀਆਂ। ਇੱਕ ਜਿਹੜੀ ਤੁਸੀਂ ਗੱਲ ਕੀਤੀ ਕਿ ਇੰਡੀਆ ਦੇ ਅੰਦਰ ਯੂ ਸਟਾਕ, ਯੂ ਗਿਵ ਅ ਗੁੱਡ ਐਗਜ਼ਾਮਪਲ ਆਫ ਦ ਸਿੱਖ ਮਿਲਟਰੀ ਆਫੀਸਰਸ, ਤੁਸੀਂ ਨੋਟ ਕੀਤਾ ਸਰ 1947 ਤੋਂ ਲੈ ਕੇ 1984 ਤੱਕ ਸਿੱਖ ਜਿਹੜੇ ਆਰਮੀ ਜਨਰਲ ਸੀ ਉਹ ਕਿਸ ਤਰ੍ਹਾਂ ਦੇ ਸੀ, ਜਿਹੜੇ ਹੁਣ ਜਨਰਲ ਨੇ ਕਿਸ ਤਰ੍ਹਾਂ ਦੇ ਨੇ? Have you noticed the difference?
Sir, tusi dasso, mainu ta koi difference
nahi hai. Even notice, I'll tell you. The first airship marshal Arjun Singh, General Jagjit Singh Arora, who was the responsible for 92,000 Pakistani troops to be surrendered before the Indian Army, jab Bangladesh banan char bada wada hasega, General Harbak Singh, jada ki aaj tusi Kashmir jada hai unnu bachaya hoya hai in India lai, General, it goes, credit goes to General Harbak Singh. All these people, ਤੁਸੀਂ ਇਹਨਾਂ ਦੀ ਕਦੀ ਦਾੜੀ ਕੱਟੀ ਦੇਖੀ ਆ? ਇਹਨਾਂ ਦੇ ਸਿਰ ਤੇ ਪੱਗਾਂ ਸੀਗੀਆਂ? ਤੁਸੀਂ ਸਰ ਅੱਜ ਆਰਮੀ ਦੇ ਜਨਰਲ ਮੈਨੂੰ ਦਿਖਾ ਦਿਓ ਸਰ, ਕੋਈ ਜਿਹੜੇ ਸਭ ਤੋਂ ਪਹਿਲੇ ਸਰ, ਮੈਂ ਤੁਸੀਂ ਆਈ ਗਿਵ ਕ੍ਰੈਡਿਟ ਦਿਸ ਟੂ ਦ ਬ੍ਰਿਟਿਸ਼ ਆਰਮੀ, ਬ੍ਰਿਟਿਸ਼ ਆਰਮੀ ਨੇ ਸਰ ਸਭ ਤੋਂ ਪਹਿਲੇ ਹਰ ਆਰਮੀ ਰੈਜੀਮੈਂਟ ਦੇ ਅੰਦਰ ਇੱਕ ਮਸਜਿਦ ਵੀ ਬਣਾਉਂਦੀ ਸੀ, ਇੱਕ ਚਰਚ ਵੀ ਬਣਾਉਂਦੀ ਸੀ, ਇੱਕ ਮੰਦਿਰ ਵੀ ਬਣਾਉਂਦੀ ਸੀ, ਗੁਰਦੁਆਰਾ ਵੀ ਬਣਾਉਂਦੀ ਸੀ, ਐਂਡ ਦੇ ਗਿਵ ਐਬਸੋਲੂਟਲੀ ਫਰੀਡਮ ਟੂ ਆਲ ਦੋਸ ਪੀਪਲ ਟੂ ਪ੍ਰੈਕਟਿਸ ਦੇ ਰਿਲੀਜਨ. Now, somehow, this other doctrine has infiltrated in the Sikh army leaders, and this is what the deterioration has happened. Notice karna sir difference. Or kithe, you cannot compare, Bishak, jada, who was the army general, two army general hoye, General Vikram Singh, see, usse pehle, what was the guy's name?
General J.J. Singh,
I call him a joker. So both, ਉਹਨਾਂ ਦਾ ਕੋਈ ਕੈਲੀਬਰ ਜਨਰਲ ਹਰਬਖ ਸਿੰਘ ਜਾਂ ਏਅਰ ਚੀਫ ਮਾਰਸ਼ਲ ਅਰਜਨ ਸਿੰਘ ਜਾਂ ਜਨਰਲ ਜਗਤ ਸਿੰਘ ਅਰੋੜਾ ਨਾਲ ਮਿਲਦਾ ਹੈ? ਬਸ਼ੱਕ ਜਨਰਲ ਜਗਤ ਸਿੰਘ ਅਰੋੜਾ ਵਾਸ ਨਾਟ ਈਵਨ ਚੀਫ ਆਫ ਆਰਮੀ ਸਟਾਫ, ਕਿਤੇ ਮਿਲਦਾ ਹੀ ਨਹੀਂ ਸਰ. ਔਰ ਕੀ ਉਹਨਾਂ ਦੀ ਪੈਟਰੋਟਿਜ਼ਮ ਘੱਟ ਸੀਗੀ ਸਰ? ਸਰ ਇਸ ਟਾਈਮ ਮੈਂ ਤੁਹਾਨੂੰ ਦੱਸਦਾ, ਤੁਸੀਂ ਕਦੀ ਆਰਮੀ ਦਾ ਮੈਨੂਅਲ ਪੜ੍ਹ ਕੇ ਦੇਖਣਾ, ਆਰਮੀ ਦੇ ਅੰਦਰ ਜਿਹੜੇ ਐਨਡੀਏ ਔਰ ਆਈਐਮਏ ਦੇ ਅੰਦਰ ਜਾਂਦੇ ਨੇ ਆਫੀਸਰ, ਉਹਨੂੰ 5 ਜਾਂ 7 ਮਿੰਟ ਦਿੱਤੇ ਜਾਂਦੇ ਨੇ ਵੀ ਤੂੰ ਤਿਆਰ ਹੋ ਕੇ ਆਉਣਾ ਹੈ. ਹੁਣ ਮੈਨੂੰ ਦੱਸੋ ਕਿਹੜਾ ਸਿੱਖ ਬੰਦਾ ਜਿਹੜਾ ਵਿਚਾਰਾ ਜੇ ਦਾੜੀ ਨਹੀਂ ਕੱਟੇਗਾ ਉਸ ਨਹੀਂ, ਉਹ ਕਿਸ ਤਰ੍ਹਾਂ 5 ਮਿੰਟ ਦੇ ਅੰਦਰ ਤਿਆਰ ਹੋ ਕੇ ਆ ਜਾਏਗਾ ਸਰ? ਫਟਾਫਟ ਸਰ, ਬੜੀ 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 ਸੋਚੀ ਸਮਝੀ ਤਰੀਕੇ ਦੇ ਨਾਲ, ਬੜੀ ਸਾਰੀ ਕਈ ਚੀਜ਼ਾਂ ਹੁੰਦੀਆਂ ਨੇ ਸਰ, ਇਹ ਕਿਸੇ ਬੜੀ ਲੰਬੀ ਡਿਸਕਸ਼ਨ ਹੋ ਜਾਏਗੀ। ਲੈਟਸ ਟਾਕ ਅਬਾਊਟ ਦੀ ਇਕਨੋਮਿਕਸ ਨਾਓ।
ਹਾਂਜੀ ਨਹੀਂ ਬਿਲਕੁਲ ਇਕੋਨਮੀ ਦੀ ਗੱਲ ਕਰ ਲੈਂਦੇ ਹਾਂ। ਮੈਂ ਬਸ ਕੁਇਕਲੀ ਇਹਨੂੰ ਇੱਕ ਗੱਲ ਜ਼ਰੂਰ ਐਡ ਕਰਨਾ ਚਾਹਾਂਗਾ ਸਰ। ਚਲੋ ਤੁਹਾਡੀ ਨਿਗਾਹ ਦੇ ਵਿੱਚ ਤੁਸੀਂ ਜਨਰਲ ਜੇ ਸਿੰਘ ਨੂੰ ਤੁਸੀਂ ਕਹਿ ਸਕਦੇ ਹੋ ਜੋ ਤੁਸੀਂ ਕਹਿਣਾ ਚਾਹੁੰਦੇ ਹੈਗੇ ਹੋ, ਔਰ ਐਗਜ਼ਾਮਪਲਸ ਮੇਰੇ ਕੋਲ ਹਜ਼ਾਰਾਂ ਹੀ ਹੈਗੇ ਨੇ, ਬਟ ਛੋਟੇ ਜਿਹੇ ਟਾਈਮ 'ਚ ਮੈਂ ਇੰਨਾ ਕਹਿ ਦੇਵਾਂ ਕਿ ਅੱਜ ਜੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮਿਸਟਰ ਧਨੋਆ ਜਿਹੜੇ ਅੱਜ ਏਅਰਫੋਰਸ ਦੇ ਚੀਫ ਨੇ, ਸਰਦਾਰ ਨੇ, ਉਹ ਕਿਸੇ ਹੋਰ ਸਿੱਖ ਤੋਂ ਘੱਟ ਨੇ। ਸਰ ਦੇਖੋ ਅਸੀਂ
ਜਿੰਨੀ
ਸਰ ਸਰ ਇੱਕ ਮਿੰਟ ਹੁਣ ਮੈਂ ਫਿਰ ਕਿਹਾ, ਫਿਰ ਮੈਂ ਤੁਹਾਡੇ ਇੰਟਰਪਟ ਨਹੀਂ ਕੀਤਾ ਸਰ। ਪਤਾ ਕੀ ਹੈ, ਜਦ ਅਸੀਂ ਗੱਲ ਕਰਦੇ ਨਾ, ਤੁਸੀਂ ਬੜੀ ਬੜੀ ਤਰੀਕੇ ਦੇ ਨਾਲ ਤੁਸੀਂ ਏਅਰ ਚੀਫ ਬੀ ਐਸ ਧਨੋਆ ਸਾਹਿਬ ਨੂੰ, ਤੁਸੀਂ ਧਨੋਆ ਸਾਹਿਬ ਨੂੰ ਮਿੱਟੀ ਕਰ ਦਿੱਤਾ।
ਨਾਮ ਹੀ ਨਹੀਂ ਲਿਆ ਸਰ।
ਹਾਂ ਤੇ ਧਨੋਆ ਸਾਹਿਬ ਨੇ ਕਿਤੇ ਦਾੜੀ ਨਹੀਂ ਕੱਟੀ, ਤੁਸੀਂ ਗੱਲ ਹੁਣੇ ਕਰ ਸਕਦੇ ਹੋ।
ਸਰ ਦਾ ਨਾਮ ਹੀ ਲਿਆ, ਮੈਂ ਲਿਆ ਧਨੋਆ ਸਾਹਿਬ ਦਾ ਨਾਮ। ਨਾਮ ਹੀ ਨਹੀਂ ਲਿਆ ਸਰ।
ਮੈਂ
ਨਾਮ ਲਿਆਉਣ ਦੀ ਗੱਲ ਕਰੋ ਸਰ।
ਸਰ ਮੈਂ ਮੇਰੀ ਗੱਲ ਤਾਂ ਸੁਣ ਲਓ ਤੁਸੀਂ, ਮੈਂ ਉਹੀ ਤਾਂ ਕਿਉਂ ਨਾ ਨਾਮ ਲਈਏ, ਤੁਸੀਂ ਬਿਲਕੁਲ ਨਾਮ ਲੈ, ਤੁਹਾਨੂੰ ਨਾਮ
ਲੈਣਾ, ਮੈਂ ਨਹੀਂ ਧਨੋਆ ਸਾਹਿਬ ਦਾ ਨਾਮ ਲਿਆ ਸਰ।
ਕਿਉਂ ਨਹੀਂ ਲਿਆ, ਤੁਹਾਨੂੰ ਲੈਣਾ ਚਾਹੀਦਾ ਸੀ ਕਿਉਂਕਿ ਧਨੋਆ ਸਾਹਿਬ ਏਅਰ ਚੀਫ ਮਾਰਸ਼ਲ ਨੇ। ਦੇਖੋ ਅੱਜ ਇੱਕ ਸਰਦਾਰ ਪੂਰੀ ਦਾੜੀ, ਤੁਸੀਂ ਹੁਣੇ ਦਾੜੀ ਕੱਟੀ ਦਾ ਐਗਜ਼ਾਮਪਲ ਦਿੱਤਾ, ਵੈਸੇ ਮੈਂ ਉਹਨਾਂ ਸਹਿਮਤ ਨਹੀਂ ਹਾਂ। ਤੁਸੀਂ ਜੇ ਇਹ ਕਹਿਣਾ ਚਾਹੁੰਦੇ ਹੋ ਕਿ ਜੇ ਕਿਸੇ ਸਰਦਾਰ ਨੇ ਦਾੜੀ ਕੱਟ ਲਈ ਤਾਂ ਉਹ ਸਰਦਾਰ ਨਹੀਂ ਹੈ, ਮੈਂ ਸਰ ਉਹਦੇ ਨਾਲ
ਮੈਂ ਨਹੀਂ ਕਿਹਾ ਸਰ, ਮੈਂ ਗੱਲ ਨਹੀਂ ਕਹੀ ਸਰ।
ਹਾਂ ਤੇ ਮੈਂ ਉਹਦੇ ਨਾਲ ਸਹਿਮਤ ਨਹੀਂ ਹਾਂ।
ਪੁਟਿੰਗ ਯੋਰ ਵਰਡਸ ਇਨ ਮਾਈ ਮਾਊਥ ਸਰ।
ਨਹੀਂ ਤੁਸੀਂ ਹੁਣੇ ਐਗਜ਼ਾਮਪਲ ਦੇ ਰਹੇ ਹੋ ਕਿ ਪੁਰਾਣੇ ਬੰਦੇ ਦਾੜੀ ਨਹੀਂ ਸੀ ਕੱਟਦੇ, ਹੁਣ ਦਾੜੀ ਕੱਟ ਲੈਂਦੇ ਨੇ
ਸਰ। ਨੋ ਡੋਨਟ ਟ੍ਰਾਈ ਟੂ ਨਾਓ ਡਿਵਾਈਡ ਇਨ ਬੀਟਵੀਨ ਸਰ। ਆਈ ਡਿਡਨਟ ਸੇ ਦਿਸ ਥਿੰਗ ਸਰ।
ਅੱਛਾ
ਇੱਕ ਵਾਰ ਇਕੁਅਲੀ ਸੀਕ ਸਰ, ਬਟ ਆਈ ਐਮ ਟ੍ਰਾਈਂਗ
ਟੂ ਟੈਲ ਯੂ ਸਰ। ਜਿਹੜਾ ਤੁਸੀਂ ਮਿਸਟਰ ਧਨੋਆ ਦਾ, ਦੇਖੋ ਅੱਜ
ਇੰਡੀਆ ਸਾਹਿਬ ਦਾ ਨਾਮ ਹੀ ਨਹੀਂ ਲਿਆ ਸਰ।
ਸਰ ਮੇਰੀ ਗੱਲ ਤਾਂ ਪੂਰੀ ਹੋ ਲੈਣ ਤੋਂ, ਨਹੀਂ ਲਿਆ ਤੁਸੀਂ ਨਾਮ, ਮੈਂ ਵੀ ਕਹਿ ਰਿਹਾ
ਵਾਈ ਯੂ ਪੁਟਿੰਗ ਦੀਸ ਵਰਡਸ ਇਨ ਮਾਈ ਮਾਊਥ ਸਰ।
ਸਰ ਮੈਨੂੰ ਜਵਾਬ ਦੇ ਲੈਣ ਦਿਓ, ਫਿਰ ਤੁਹਾਨੂੰ ਟਾਈਮ ਦਿਆਂਗੇ ਪੂਰਾ। ਤੁਸੀਂ ਬਾਰ ਬਾਰ ਇੰਟਰਪਟ ਕਰਦੇ ਹੋ ਮੇਰੀ ਗੱਲ ਤੇ।
ਓਕੇ ਸਰ,
ਤੁਸੀਂ ਬਿਲਕੁਲ ਨਾਮ ਨਹੀਂ ਲਿਆ ਮਿਸਟਰ ਧਨੋਆ ਦਾ। ਮੈਂ ਵੀ ਇਹੀ ਪੁਆਇੰਟ ਪੁੱਟ ਕਰਨਾ ਚਾਹੁੰਦਾ ਹਾਂ ਕਿ ਅੱਜ ਮਿਸਟਰ ਧਨੋਆ ਜਿਹੜੇ ਏਅਰਫੋਰਸ ਨੂੰ ਲੀਡ ਕਰ ਰਹੇ ਨੇ, ਇੱਕ ਸਰਦਾਰ ਹੈ, ਅੱਜ ਇੰਡੀਅਨ ਏਅਰਫੋਰਸ ਨੂੰ ਲੀਡ ਕਰ ਰਿਹਾ ਹੈ, ਏਅਰ ਚੀਫ ਮਾਰਸ਼ਲ ਹੈ, ਉਸ ਤੋਂ ਉੱਤਾਂ ਤੇ ਕੋਈ ਏਅਰਫੋਰਸ ਆਫਿਸਰ ਨਹੀਂ ਹੈ, ਉਹ ਪੂਰਾ ਸਰਦਾਰ ਹੈ, ਨਾ ਉਹਦੀ ਕੋਈ ਦਾੜੀ ਕੱਟੀ ਹੈ, ਸਰਦਾਰ ਹੈ, ਸਭ ਕੁਛ ਹੈ ਉਹਨੂੰ ਤਾਂ ਕੋਈ ਰੋਕ ਟੋਕ ਨਹੀਂ ਹੈਗੀ ਕਿਸੇ ਤਰ੍ਹਾਂ ਦੀ। ਤੁਸੀਂ ਜੇ ਇਹ ਗੱਲ ਕਹਿਣਾ ਚਾਹੁੰਦੇ ਹੋ ਕਿ ਜੀ ਹਾਂਜੀ ਉੱਥੇ ਸਰਦਾਰਾਂ ਨੂੰ ਦਾੜੀ ਕੱਟਣੀ ਪੈਂਦੀ ਹੈ, ਐਸੀ ਕੋਈ ਗੱਲਬਾਤ ਨਹੀਂ ਹੈ ਕਿ ਸਰਦਾਰਾਂ ਨੂੰ ਦਾੜੀ ਕੱਟਣੀ ਪੈਂਦੀ। ਜਿਹੜਾ ਏਅਰਫੋਰਸ ਲੀਡ ਕਰ ਰਿਹਾ ਇਫ ਸੰਬੜੀ ਹੂ ਇਜ਼ ਲੀਡਿੰਗ ਦਾ ਏਅਰਫੋਰਸ ਮਿਸਟਰ ਬੀ ਐਸ ਧਨੋਆ, ਤੇ ਉਹਨੂੰ ਕੋਈ ਦਿੱਕਤ ਨਹੀਂ ਹੈ। ਹਾਂ ਕਿਸੇ ਨੇ ਦਾੜੀ ਸਰ, ਇੱਕ ਮਿੰਟ ਸਰ ਗੱਲ ਪੂਰੀ ਹੋ ਲੈਂਦੋ ਨਾ। ਮੈਂ ਹੁਣੇ ਰੀਸੈਂਟਲੀ ਮੇਰੇ ਤੱਕ ਕਰ ਰਹਿ ਕੇ ਗਿਆ ਨਾ ਇੱਕ ਨੇਵੀ ਦਾ ਇੰਨਾ ਵੱਡਾ ਕਮਾਂਡਰ, ਮੇਰੇ ਘਰ ਰਹਿ ਕੇ ਗਿਆ ਹੁਣੇ, ਮੇਰਾ ਛੋਟੇ ਹੁੰਦਿਆਂ ਦਾ ਦੋਸਤ ਹੈ, ਵੀ ਵਰ ਚਾਈਲਡਹੁੱਡ ਫਰੈਂਡਸ, ਬਚਪਨ ਦੇ ਅਸੀਂ ਦੋਸਤ ਹੈਗੇ ਹਾਂ, ਸਰਦਾਰ ਹੈ, ਪੱਗ ਬੰਦਾ ਹੈ, ਕੋਈ ਉਹਨੂੰ ਦਾੜੀ ਕੱਟਣ ਦੀ ਜ਼ਰੂਰਤ ਨਹੀਂ ਹੈ, ਨੇਵੀ ਚੀਫ ਹੈਗਾ, ਸੋਰੀ ਨੇਵਲ ਆਫਿਸਰ ਹੈ, ਮੇਰੇ ਘਰ ਰਹਿ ਕੇ ਗਿਆ ਹੁਣੇ। ਔਰ ਮੈਂ ਤੁਹਾਨੂੰ ਦੋ ਐਗਜ਼ਾਮਪਲ ਦਿੱਤੇ ਨੇ, ਇੱਕ ਨੇਵੀ ਕਮਾਂਡਰ ਦਾ, ਚਲੋ ਉਹ ਤੇ ਮੇਰਾ ਦੋਸਤ ਹੈ, ਇੱਕ ਮੈਂ ਤੁਹਾਨੂੰ ਦੱਸਦਾ ਵੀ ਬੀ ਐਸ ਧਨੋਆ ਅੱਜ ਇੰਡੀਅਨ ਏਅਰਫੋਰਸ ਦੇ ਵਿੱਚ ਚੀਫ ਹੈ। ਮਤਲਬ ਜੇ ਇੰਡੀਅਨ ਏਅਰਫੋਰਸ ਦੇ ਲੀਡਰ ਨੂੰ ਕੋਈ ਜ਼ਰੂਰਤ ਨਹੀਂ, ਔਰ ਜਿਸ ਤਰੀਕੇ ਦੇ ਨਾਲ ਉਹ ਬੰਦਾ ਜਹਾਜ਼ ਉਡਾਉਂਦਾ ਹੈ, ਬੜੇ ਬੜੇ ਜਿੰਨੇ ਵੀ ਫਾਈਟਰ ਜਹਾਜ਼ ਆਉਂਦੇ ਨੇ, ਰਿਕੁਆਇਰਮੈਂਟ ਨਹੀਂ ਹੁੰਦੀ ਉਹਦੇ ਬਾਵਜੂਦ, ਚਾਹੇ ਸੁਖੋਈ ਹੈ ਚਾਹੇ ਕੋਈ ਜਹਾਜ਼ ਹੈ, ਸਭ ਤੋਂ ਪਹਿਲਾਂ ਉਹ ਹੀ ਸਿਟਸ ਔਨ ਦੈਟ ਪਲੇਨ ਐਂਡ ਹੀ ਫਲਾਈਜ਼ ਦੈਟ ਪਲੇਨ। ਮੈਨੂੰ ਤਾਂ ਸਰ ਉਹਨਾਂ ਦੀ ਕਾਬਲੀਅਤ ਦੇ ਵਿੱਚ ਵੀ ਕੋਈ ਸ਼ੱਕ ਨਹੀਂ, ਔਰ ਆਪਣੀ ਕਾਬਲੀਅਤ 'ਤੇ ਅਗਲਾ ਬੰਦਾ ਅੱਜ ਉੱਥੇ ਪਹੁੰਚੇ ਨੇ।
ਓਕੇ, ਮੈਂ ਕੈਨ ਆਈ ਟੈਲ ਯੂ ਸਮਥਿੰਗ ਸਰ?
ਪਲੀਜ਼ ਪਲੀਜ਼।
ਜਦੋਂ ਬ੍ਰਿਟਿਸ਼, ਮਾਈ ਫਾਦਰ ਹੈਜ਼ ਵਰਕਡ ਇਨ ਇੰਡੀਅਨ ਆਰਮੀ, ਐਂਡ ਤੁਹਾਨੂੰ ਪਹਿਲੇ ਦੇਖੋਗੇ ਸਿੱਖ ਆਰਮੀ ਅਫਸਰ ਨੇ ਨੈਕ ਬੰਦੀ ਹੁੰਦੀ ਸੀਗੀ। ਤੁਹਾਨੂੰ ਸ਼ਾਇਦ ਨਹੀਂ ਪਤਾ ਹੋਏਗਾ, ਬ੍ਰਿਟਿਸ਼ ਆਰਮੀ ਦੇ ਟਾਈਮ ਜੇ ਕੋਈ ਸਿੱਖ ਆਪਣੀ ਵਾਲਾਂ ਦਾ ਕਤਲ ਕਰਦਾ ਸੀ, ਉਹਦਾ ਕੋਰਟ ਮਾਰਸ਼ਲ ਸਿੱਖ ਰੈਜੀਮੈਂਟ ਦੇ ਅੰਦਰ ਹੋ ਜਾਂਦਾ ਸੀ ਸਰ। ਜਿਹੜੀ ਸਿੱਖ ਰੈਜੀਮੈਂਟ ਦੇ ਅੰਦਰ ਉਹਦਾ ਕੋਰਟ ਮਾਰਸ਼ਲ ਹੋ ਜਾਂਦਾ ਸੀ ਸਰ। ਮਤਲਬ ਉਹ ਇਸ ਗੱਲੋਂ, ਮਤਲਬ ਦੇ ਵਰ ਸੋ ਗੁੱਡ ਇਨ ਦਿਸ ਕਿ ਯੂ ਪ੍ਰੈਕਟਿਸ ਯੂਰ ਰਿਲੀਜਨ। ਪ੍ਰੈਕਟਿਸਿੰਗ ਰਿਲੀਜਨ ਡਸ ਨਾਟ ਮੀਨ ਵਿਲ ਮੇਕ ਯੂ ਲੈਸ ਪੈਟਰੀਓਟਿਕ। ਸੋ ਉਹ ਇਹਦਾ ਮਤਲਬ, ਉਹ ਤੁਸੀਂ ਦੇਖੋ ਕਿਸ ਬ੍ਰਿਟਿਸ਼ ਨੇ ਕਿਤੇ ਪੂਰੇ ਅੱਧੀ ਦੁਨੀਆ ਤੇ ਰਾਜ ਕੀਤਾ ਸਰ। ਦੇ ਨੈਵਰ ਐਵਰ ਇੰਟਰਫੇਅਰਡ ਇਨ ਰਿਲੀਜਨ ਸਰ। ਜੇ ਰਿਲੀਜਨ ਦਾ ਇੰਟਰਫੇਅਰ ਕਰਦੇ ਹੁੰਦੇ ਤੇ ਸਰ ਅੱਜ ਇੰਡੀਆ ਦੇ ਅੰਦਰ ਵੀ ਬਹੁਤ ਸਾਰੇ ਕ੍ਰਿਸਚਨ ਹੋਣੇ ਸੀਗੇ, ਕਦੀ ਨਹੀਂ ਕੀਤਾ ਸਰ। ਪਰ ਲੇਕਿਨ ਐਨੀਵੇ ਵੀ ਕੈਨ ਡਿਸਕਸ ਦਿਸ ਇੱਕ ਸਮਾਂ।
ਨਹੀਂ ਸਰ ਸੌਰੀ, ਮੈਨੂੰ ਹੁਣ ਇੱਕ ਪੁਆਇੰਟ ਜ਼ਰੂਰ ਕਹਿਣਾ ਪਏਗਾ, ਮੈਂ ਤੁਹਾਡੀ ਗੱਲ 'ਚ ਬਿਲਕੁਲ ਇੰਟਰਪਟ ਨਹੀਂ ਕੀਤਾ, ਤੁਸੀਂ ਮੈਨੂੰ 30 ਸੈਕਿੰਡ ਦਿਓ ਮੇਰੀ ਗੱਲ 'ਚ ਇੰਟਰਪਟ ਨਾ ਕਰਨਾ। ਤੁਸੀਂ ਬ੍ਰਿਟਿਸ਼ ਆਰਮੀ ਨੂੰ ਸਿੱਖਾਂ ਦੇ ਹਿਸਾਬ ਦੇ ਨਾਲ ਇੰਡੀਅਨ ਆਰਮੀ ਨਾਲ ਕੰਪੇਅਰ ਕੀਤਾ, ਮੈਂ ਕਿਹਾ ਜੀ ਬ੍ਰਿਟਿਸ਼ ਆਰਮੀ ਤਾਂ ਸਟੈਂਡ ਹੀ ਨਹੀਂ ਕਿਤੇ ਕਰਦੀ ਦੁਨੀਆ ਦੇ ਵਿੱਚ ਇੱਕ ਵਾਹਿਦ ਇੰਡੀਆ ਹੈਗਾ ਜਿੱਥੇ ਕਿ ਧਰਮ ਦੇ ਨਾਂ ਦੇ ਉੱਤੇ ਰੈਜੀਮੈਂਟ ਆ, ਸਿੱਖ ਰੈਜੀਮੈਂਟ। ਬ੍ਰਿਟੇਨ ਦੇ ਵਿੱਚ ਬੜੀ ਵਾਰੀ ਮੰਗ ਉੱਠੀ ਆ, ਅੱਜ ਵੀ ਮੰਗ ਉੱਠ ਰਹੀ ਹੈ ਬ੍ਰਿਟੇਨ ਦੇ ਵਿੱਚ ਕਿ ਅਸੀਂ ਸਿੱਖ ਰੈਜੀਮੈਂਟ ਖੜੀ ਕਰਨੀ ਹੈ। ਬ੍ਰਿਟੇਨ ਨੇ ਮਨਾ ਕਰ ਦਿੱਤਾ, ਬ੍ਰਿਟੇਨ ਦਾ ਵਿਤਕਰਾ ਕਰ ਰਿਹਾ ਇੰਡੀਆ ਦੇ ਵਿੱਚ, ਔਰ ਦੁਨੀਆ ਦੇ ਵਿੱਚ, ਔਰ ਇੰਡੀਆ ਨੇ ਹੋਰ ਕੋਈ ਰੈਜੀਮੈਂਟ ਨਹੀਂ ਖੜੀ ਹੋਣ ਦਿੱਤੀ, ਨਾ ਇੰਡੀਆ ਨੇ ਮੁਸਲਿਮ ਰੈਜੀਮੈਂਟ ਖੜੀ ਹੋਣ ਬ੍ਰਿਟੇਨ ਨੇ ਹੁਣੇ ਰੀਸੈਂਟਲੀ ਮਨਾ ਕੀਤਾ, ਬੜਾ ਮੰਗ ਕੀਤੀ ਬ੍ਰਿਟੇਨ ਦੇ ਵਿੱਚ ਕਿ ਜੀ ਸਾਡੀ ਸਿੱਖ ਰੈਜੀਮੈਂਟ ਬਣਾਓ, ਇੰਡੀਆ ਦੇ ਵਿੱਚ ਅਸੀਂ ਤੁਹਾਡੇ ਲਈ ਵਰਲਡ ਵਾਰ ਦੇ ਵਿੱਚ ਲੜਾਈਆਂ ਲੜੀਆਂ, ਬਟ ਨੋ, ਬ੍ਰਿਟੇਨ ਸਾਈਡ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਜਾਏਗੀ ਧਰਮ ਦੀ।
ਓਕੇ, ਇਹਦਾ ਆਨਸਰ ਮੈਂ ਦੇ ਦਿਆਂ ਸਰ?
ਹਾਂਜੀ ਦਿਓ ਸਰ ਇਹਦਾ ਆਨਸਰ।
ਓਕੇ ਸਰ, ਕੀ ਇੰਡੀਆ ਦੇ ਅੰਦਰ ਹੁਣ ਜਿਹੜੀ ਸਿੱਖ ਰੈਜੀਮੈਂਟ ਦੇ ਅੰਦਰ ਕੋਰਟ ਮਾਰਸ਼ਲ ਹੁੰਦਾ ਹੈ ਜਦ ਕੋਈ ਦਾੜੀ ਕੱਟਦਾ?
ਸਰ ਦਿਸ ਇਜ਼ ਵਾਟ ਫਰੀਡਮ ਆਫ ਰਿਲੀਜਨ ਟੂ ਪ੍ਰੈਕਟਿਸ। ਮੈਂ ਤੈਨੂੰ ਓਫੈਂਸ ਬਣਾਂਗਾ ਜੇ ਕੋਈ ਕੱਲ ਨੂੰ ਦਾੜੀ ਕੱਟਣ ਵਾਲੇ ਨੂੰ ਕੋਈ ਬਰਖਾਸਤ ਕਰਦਾ ਹੈ, ਇਹ ਤਾਂ ਓਫੈਂਸ ਹੈ।
ਮੈਂ ਤੁਹਾਨੂੰ ਸਵਾਲ ਪੁੱਛਿਆ ਸਰ, ਨਹੀਂ ਹੈ ਨਾ ਸਰ,
ਥੋੜਾ ਵੀ ਨਹੀਂ ਚਾਹੀਦਾ
ਸਰ? ਨਹੀਂ ਲਿਸਨ ਸਰ, ਅਗੇਨ ਇਹ ਹੈ ਸਰ ਕਿ ਤੁਸੀਂ ਜੇ ਆਪਣਾ ਮੈਨੂਅਲ ਇਸ ਤਰ੍ਹਾਂ ਦੇ ਬਣਾ ਦੋਗੇ, ਡਾਕਟਰਿਨ ਇਸ ਤਰ੍ਹਾਂ ਦੀ ਬਣਾ ਦੋਗੇ, ਸਰ ਦੇਰ ਆਰ ਸੋ ਮੈਨੀ ਐਗਜ਼ਾਮਪਲਸ ਆਈ ਕੈਨ ਗਿਵ ਯੂ। ਆਈ ਹੈਵ ਇਕੁਅਲ, ਮੇਰੀ ਪੂਰੀ ਫੈਮਿਲੀ, ਮੇਰੇ ਮਾਮੇ ਔਰ ਚਾਚੇ ਔਰ ਸਾਰੀ ਮੇਰੀ ਪੈਟਰਨਲ ਔਰ ਮੈਟਰਨਲ, ਸਰ ਤਿੰਨ ਪੁਸ਼ਤਾਂ ਤੋਂ ਆਮ ਹੀ ਚੀ ਆ। ਲਾਈਕ ਆਈ ਐਨ ਆਈ ਡੋਂਟ ਟੈਲ ਐਨੀਵਨ ਕਿ ਵੀ ਮੇਰੇ ਕਿਨੇ ਅੰਮ੍ਰਿਤ ਛਕਿਆ ਔਰ ਕਿਨੇ ਨਹੀਂ ਛਕਿਆ, ਔਰ
ਮੇਰੇ ਮਾਮੇ ਚਾਚੇ ਨੂੰ ਕਹਿਣ ਦੀ ਲੋੜ ਨਹੀਂ ਸਰ। ਤੁਹਾਡੇ ਮਾਮੇ ਚਾਚੇ ਹੋਣਗੇ, ਮੇਰੇ ਫਾਦਰ ਤੇ ਫਾਦਰ ਇਨ ਲਾਅ ਦੋਨੋਂ ਹੀ, ਮੇਰੇ ਫਾਦਰ ਏਅਰਫੋਰਸ ਸੀਗੇ ਤੇ ਮੇਰੇ ਫਾਦਰ ਇਨ ਲਾਅ ਆਰਮੀ ਸੀਗੇ, ਮੈਂ ਜੰਮਿਆ ਹੀ ਸਰ, ਮੈਂ ਜੰਮਿਆ ਹੀ ਆਰਮੀ ਦੇ ਵਿੱਚ ਹੈਗਾ। ਮੈਨੂੰ ਤਾਂ ਤੁਸੀਂ ਮੇਰੇ ਮਾਮੇ ਚਾਚੇ ਤੇ ਮੈਂ ਬਾਅਦ ਚ ਦੇਖਾਂਗਾ, ਮੇਰੇ ਮਾਮੇ ਚਾਚੇ ਨਹੀਂ ਜੀ। ਮੈਂ ਤਾਂ ਤੁਹਾਨੂੰ ਦੱਸਿਆ ਕਿ ਮੇਰੇ ਫਾਦਰ ਏਅਰਫੋਰਸ ਸੀਗੇ, ਮੇਰੇ ਫਾਦਰ ਇਨ ਲਾਅ ਕਰਨਲ ਹੈਗੇ ਨੇ ਆਰਮੀ ਦੇ ਵਿੱਚ, ਤੇ ਮੈਂ ਏਅਰ ਔਰ ਅਸੀਂ ਛੋਟੇ ਹੁੰਦੇ ਹਾਂ, ਸਾਡੇ ਜਿੰਨੇ ਵੀ ਨਾਲ ਦੇ ਸੀਗੇ ਉਹ ਸਾਰੇ ਖਾਬ ਸੀਗਾ, ਔਰ ਉਹਦੇ ਦੇ ਵਿੱਚੋਂ ਅੱਧੇ ਤੋਂ ਜ਼ਿਆਦਾ ਤਾਂ ਮੇਰੇ ਨਾਲ ਦੇ ਜਿਹੜੇ ਮੁੰਡੇ ਨੇ ਉਹ ਸਾਰੇ ਪਹੁੰਚ ਗਏ ਨੇ, ਆਰਮੀ ਆਫਿਸਰ ਹੈ ਕੋਈ, ਇਸ ਵੇਲੇ ਨੇਵਲ ਆਫਿਸਰ ਹੈ ਸਾਡੇ ਨਾਲ ਦੇ, ਇਹ ਤੇ ਮੈਂ ਇੰਜੀਨੀਅਰ।
ਚਲੋ ਯੁਧਵੀਰ ਜੀ, ਆਪਾਂ ਲੈਟਸ ਨਾਟ ਗੋਟ ਕੇ ਪਰਸਨਲ, ਵਿਲ ਗੋ ਇਨ ਲੈਂਥੀ ਡਿਸਕਸ਼ਨ। ਆਈ ਥਿੰਕ ਵੀ ਸ਼ੁੱਡ ਡਿਸਕਸ ਦੀ ਇਕਨੋਮਿਕਸ ਔਨ ਮੰਡੇ, ਆਈ ਥਿੰਕ ਇਸ ਟਾਈਮ ਇਜ਼ ਓਵਰ ਨਾਓ।
ਹਾਂਜੀ ਤੁਹਾਡੇ ਕੋਲੋਂ ਸਰ, ਹਾਂਜੀ ਅਸੀਂ 12 ਵਜੇ ਤੋਂ ਬਾਅਦ ਤੁਹਾਨੂੰ ਕਾਲ ਕਰਾਂਗੇ ਜੀ। ਸਾਡੇ ਕਈ ਹੋਰ ਕਾਲਰਸ ਵੀ ਮੇਰੇ ਖਿਆਲ ਨਾਲ ਤੁਹਾਡਾ, ਤੇਜਿੰਦਰ ਸਾਹਿਬ ਮੈਨੂੰ ਕਾਲ ਕਰ ਕਰਕੇ ਟੈਕਸਟ ਪਾ ਰਹੇ ਨੇ ਕਿ ਉਹ ਤੁਹਾਡਾ ਗੱਲ ਕਰਨਾ ਚਾਹ ਰਹੇ ਨੇ।
ਆਈ ਹੈਵ ਅਨਦਰ ਇੰਟਰਵਿਊ, ਆਈ ਹੈਵ ਟੂ ਗੋ ਨਾਓ,
ਔਰ ਆਈ ਹੈਵ ਅ ਸੈਮੀਨਾਰ ਅੱਜ। ਇਹ ਡਿਸਕਸ਼ਨ ਅਸੀਂ ਜ਼ਰੂਰ ਕਿਸੇ ਦਿਨ ਫੇਰ ਕਰਾਂਗੇ,
ਔਰ ਡੈਫੀਨਿਟਲੀ ਆਈ ਵੁੱਡ ਲਵ ਟੂ ਕਮ ਟੂ ਯੋਰ ਸਟੂਡੀਓ, ਯੂ ਕੈਨ ਹੈਵ ਇਟ ਐਂਡ ਆਈ ਕੈਨ ਆਨਸਰ ਐਨੀ ਕੁਐਸਚਨ ਸਰ।
ਅੱਛਾ, ਅਸੀਂ
ਸਰ ਇੱਕ ਲਾਸਟ ਟਾਈਮ ਆਈ ਟੈਲ ਯੂ ਦੈਟ ਬੀਇੰਗ ਇਜ਼ ਸਿਕ ਡਸਨਟ ਮੀਨ ਆਮ ਅ ਲੈਸ ਪੈਟਰੀਓਟਿਕ।
ਬਿਲਕੁਲ ਨਹੀਂ, ਇਹ ਗੱਲ ਮੈਂ ਤੁਹਾਡੀ ਬਿਲਕੁਲ ਮੰਨਦਾ ਸਰ, ਕੋਈ ਨਹੀਂ ਕਹਿੰਦਾ। ਔਰ ਮੈਂ ਸਰ ਇੰਨੀ ਗੱਲ ਵੀ ਕਹਿ ਦਿੰਦਾ ਹੈ ਕਿ ਜਿੰਨੀ ਦੇਸ਼ ਭਗਤ ਸਿੱਖ ਕਮਿਊਨਿਟੀ ਹੈ, ਮੈਨੂੰ ਸ਼ਾਇਦ ਇਹ ਗੱਲ ਕੁਛ ਲੋਕਾਂ ਨੂੰ ਥੋੜ੍ਹੀ ਓਫੈਂਸਿਵ ਲੱਗੇ, ਲੇਕਿਨ ਮੈਨੂੰ ਇਸ ਗੱਲ ਕਹਿਣ 'ਚ ਵੀ ਹਿਚਕਚਾਹਟ ਨਹੀਂ, ਔਰ ਮੈਂ ਸਾਬਿਤ ਵੀ ਕਰ ਦਿਆਂਗਾ ਕਿ ਜਿੰਨੀ ਦੇਸ਼ ਭਗਤ ਸਿੱਖ ਕਮਿਊਨਿਟੀ ਹੈ, ਉੰਨੀ ਕੋਈ ਹੋਰ ਰਿਲੀਜਨ ਦੇ ਬੰਦੇ ਹੈ ਹੀ ਨਹੀਂ ਹੈਗੇ। ਜਿੰਨੀ ਦੇਖੋ ਜਿੰਨੀਆਂ ਕੁਰਬਾਨੀਆਂ, ਸਭ ਤੋਂ ਜ਼ਿਆਦਾ ਅਵਾਰਡ ਕਿਹਨੂੰ ਮਿਲੇ ਨੇ ਫੌਜ, ਸਿੱਖ ਰੈਜੀਮੈਂਟ ਨੂੰ। ਸਿੱਖ ਰੈਜੀਮੈਂਟ ਤੋਂ ਜ਼ਿਆਦਾ ਅਵਾਰਡ ਕੋਈ ਰੈਜੀਮੈਂਟ ਕਰਾ ਦੇ, ਗੋਰਖਾ ਰੈਜੀਮੈਂਟ ਲੈ ਲਓ ਤੁਸੀਂ, ਕੋਈ ਰੈਜੀਮੈਂਟ ਯੂ ਨੇਮ, ਚਾਹੇ ਤੁਸੀਂ ਆਰਮਡ, ਹਰ ਬੰਦਾ ਆਰਮਡ ਕੋਰ 'ਚ ਜਾਣਾ ਚਾਹੁੰਦਾ ਜੀ, ਹਰ ਬੰਦਾ। ਪਹਿਲੀ ਚੋਇਸ ਆਰਮਡ ਹੁੰਦੀ ਆ, ਆਰਟਿਲਰੀ ਸੈਕਿੰਡ ਹੁੰਦੀ ਆ, ਸਭ ਨੂੰ ਪਤਾ। ਆਰਟਿਲਰੀ ਲੈ ਲਓ, ਆਰਮਡ, ਜਿੰਨੇ ਅਵਾਰਡ ਸਿੱਖ ਰੈਜੀਮੈਂਟ ਨੂੰ ਮਿਲੇ, ਇੰਨੇ ਤਾਂ ਮਿਲੇ ਹੀ ਕਿਸੇ ਨੂੰ ਨਹੀਂ। ਸੋ ਸਭ ਤੋਂ ਜ਼ਿਆਦਾ ਇੰਡੀਆ ਦੀ ਦੇਸ਼ ਭਗਤ ਤਾਂ ਸਿੱਖ ਕਮਿਊਨਿਟੀ ਹੈ। ਸੋ ਕੋਈ ਇਹ ਕਹਿ ਦੇਵੇ ਕਿ ਜੀ ਘੱਟ ਵੱਧ, ਵੈਸੇ ਤਾਂ ਕੰਪੈਰੀਜ਼ਨ ਕਰਨਾ ਹੀ ਨਹੀਂ ਚਾਹੀਦਾ ਕਿ ਹਿੰਦੂ ਜ਼ਿਆਦਾ ਦੇਸ਼ ਭਗਤ ਨੇ ਕਿ ਸਿੱਖ, ਪਰ ਜੇ ਕੋਈ ਕਰਨ 'ਤੇ ਆ ਜਾਵੇ ਤਾਂ ਮੈਂ ਹੁਣੇ ਸਾਬਤ ਕਰ ਦਿਆਂਗਾ ਕਿ ਜਿੰਨੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ, ਜਿੰਨੇ ਸਿੱਖਾਂ ਨੇ ਅਵਾਰਡ ਜਿੱਤੇ ਨੇ, ਇੰਨੇ ਅਵਾਰਡ ਹੀ ਨਹੀਂ ਕਿਸੇ ਨੂੰ ਮਿਲੇ। ਪਰਮਵੀਰ ਚੱਕਰ ਲੈ ਲਓ, ਜਿੰਨੇ ਸਿੱਖਾਂ ਨੂੰ ਮਿਲੇ ਨੇ ਅੱਧੇ ਵੀ ਕੋਈ ਗਣਾ ਦੇਵੇ, 2% ਵਾਧੀ ਹੋਵੇ ਤੇ 50% ਅਵਾਰਡ ਜਿੱਤੇ ਹੋਣ ਪਰਮਵੀਰ ਚੱਕਰ, ਆ ਜਾਓ ਸਾਹਮਣੇ ਕਿੰਨੇ ਇੰਨੇ ਅਵਾਰਡ ਜਿੱਤੇ ਨੇ ਸਿੱਖ ਕਮਿਊਨ ਸਰ, ਸਿੱਖਾਂ ਨੇ ਜੋ ਸਿੱਖਾਂ ਨੇ ਕੀਤਾ ਹੈਗਾ ਇੰਡੀਆ ਲਈ, ਤੂੰ ਕੁਐਸਚਨ ਹੋ ਹੀ ਨਹੀਂ ਸਕਦਾ। ਤੁਹਾਡੀ ਗੱਲ ਨਾਲ ਮੈਂ 100% ਐਗਰੀ ਕਰਦਾ ਕਿ ਸਿੱਖਾਂ ਤੋਂ ਵੱਧ ਦੇਸ਼ ਭਗਤ ਇੰਡੀਆ ਦੇ ਵਿੱਚ ਕੋਈ ਨਹੀਂ। ਅਸੀਂ ਤਾਂ ਇੱਥੇ, ਤੁਸੀਂ ਮੇਰੀ ਗੱਲ ਛੱਡ ਦਿਓ ਸਰ, ਅਸੀਂ ਤਾਂ ਖੁਦਗਰਜ਼ ਆਦਮੀ, ਅਸੀਂ ਤਾਂ ਸਿਵਲ ਦੇ ਵਿੱਚ ਆ ਗਏ ਹਾਂ। ਮੈਂ ਤਾਂ ਖੁਦ ਕਹਿੰਦਾ ਅਸੀਂ ਇੰਜੀਨੀਅਰਿੰਗ ਕੀਤੀ ਤਾਂ ਮੈਂ ਸਿਵਲ ਦੇ ਵਿੱਚ ਆ ਗਿਆ, ਮੈਂ ਤਾਂ ਗਿਆ ਹੀ ਨਹੀਂ ਫੌਜ ਦੇ ਵਿੱਚ।
ਚਲੋ
ਇਜਾਜ਼ਤ ਲੈਣੇ ਆ, ਬਾਕੀ ਕਾਲਰਸ ਰਿਕੁਐਸਟ ਹੈ ਕਿ ਤੁਸੀਂ ਲਾਈਨ ਹੋਲਡ ਕਰ ਲਓ, ਤੁਹਾਡਾ ਗੱਲਬਾਤ ਜਾਰੀ ਰਹੇਗੀ। 770 ਦੇ ਲਿਸਨਰਸ ਤੋਂ ਇੱਥੇ ਇਜਾਜ਼ਤ, ਹੈਵ ਅ ਵੰਡਰਫੁਲ ਵੀਕਐਂਡ। 416-475-5000, ਥੈਂਕ ਯੂ।
The views expressed on the preceding program may not necessarily be those of the owner or management of WTOR radio station.
World of endless options FPL brings for the first time, the finest from Pakistan. Pakistan ke behtareen designers exhibiting at Hilton Garden Inn, Mississauga, Eglinton and Matheson, Toronto on the 13th of July from 11 a.m. till 7 p.m. You don't want to miss this one from Fashion Pakistan Lounge.
North America ka sabse bada halal food festival aapke apne shehar Toronto mein July 20 aur 21, the International Center Mississauga, Entrance 5. For more information, call 647-286-5727, 647-286-5727.
Zindagi ki sabse ahem zarurat, pani. पाकिस्तान के उन इलाकों में जहां पानी की अशद जरूरत है, जुनेद जमशेद मरहूम ने शुरू किया ह्यूमन नेसेसिटी फाउंडेशन। इसका मकसद सोलर वाटर प्लांट के जरिए पीने के साफ पानी की फराहमी। आइए आप इस कार्यक्रम में शामिल हों, अपना नाम अमर कर दीजिए। 19 जुलाई जुमे के दिन 7:70 AM पर डोनेट जेनरसली फॉर सोलर वाटर प्लांट।
ज्वाइन 7:70 AM 4 to 5 PM फ्राइडे जुलाई 19th 416-620-1778 416-620-1778।
बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP OfficeJet Pro प्रिंटर के साथ और सब्सक्राइब करें HP Instant Ink, Canada's only ink subscription service, जो इंक आपके घर पहुंचाए खत्म होने से पहले। आज ही खरीदें न्यू HP OfficeJet Pro प्रिंटर और सब्सक्राइब करें HP Instant Ink स्टार्टिंग एट $399 a month। विजिट hp.ca या अपने नजदीकी HP रिटेलर।
सोडी फर्नीचर कंपनी साड़ी कम्युनिटी दी सब तो पहले ते वड्डे शोरूम्स वाली कंपनी है, जेडी के वधिया 100 सार फर्नीचर ते डेकोरेटिव आइटम बहुत ही रीजनेबल प्राइसेस ते वेच रहे हैं। 4 सालां ली बिना व्याज ते फाइनेंसिंग दा भी प्रबंध। ब्रैम्पटन च 74 डेवन रोड जां 142 कैनेडी रोड साउथ ते पहुंचो। दोनों लोकेशंस दा इक्को ही नंबर 9058।